ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ
ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਅੱਜ ਦਿਨ ਸੋਮਵਾਰ 12 ਨਵੰਬਰ 2018 ਵਾਲੇ ਦਿਨ ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਅਸੀਂ ਦੋਵੇਂ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਸਭ ਤੋਂ ਪਹਿਲਾਂ ਸਾਰੇ ਹੀ ਸਰੋਤੇ ਦਾ ਸ਼ੁਕਰੀਆ ਅਦਾ ਕਰਦੇ ਚੱਲੀਏ ਕਿ ਹਰ ਸੋਮਵਾਰ ਜਿਹੜੇ ਜਿਹੜੇ ਵੀ ਸਰੋਤੇ ਸਾਡੇ ਨਾਲ ਜੁੜ ਜਾਂਦੇ ਨੇ ਸ਼ਾਮ 5 ਵਜੇ ਤੋਂ ਠੀਕ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਉਹਨਾਂ ਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਹੁਤ ਸਾਲਾਂ ਤੋਂ ਸਾਡਾ ਸਾਥ ਦਿੰਦੇ ਆ ਰਹੇ ਹੋ ਔਰ ਜਿਹੜੇ ਸਾਡੇ ਨਵੇਂ ਸਰੋਤੇ ਸਾਡੇ ਨਾਲ ਹੋਰ ਜੁੜਦੇ ਜਾ ਰਹੇ ਨੇ ਉਹਨਾਂ ਨੂੰ ਜਾਣਕਾਰੀ ਦਿੰਦੇ ਚੱਲੀਏ ਕਿ ਅਗਰ ਸੋਮਵਾਰ ਵਾਲੇ ਦਿਨ ਤੁਸੀਂ ਇਹ ਪ੍ਰੋਗਰਾਮ ਲਾਈਵ ਨਹੀਂ ਸੁਣ ਸਕਦੇ ਕਿਸੇ ਕਾਰਨ ਤੋ ਵੈਬਸਾਈਟ ਤੋਂ ਕਿਸੇ ਵੀ ਵਕਤ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਉੱਥੇ ਆ ਜਾਏਗਾ ਔਰ ਪਿਛਲੇ ਜਿਹੜੇ ਪ੍ਰੋਗਰਾਮ ਨੇ ਆਰਕਾਈਵਸ 'ਚ ਪਏ ਹੁੰਦੇ ਨੇ ਤੋ ਵੈਬਸਾਈਟ ਤੋਂ ਕਿਸੇ ਵਕਤ ਵੀ ਤੁਸੀਂ ਡਾਊਨਲੋਡ ਕਰਕੇ ਸੇਵ ਕਰ ਸਕਦੇ ਹੋ ਜਾਂ ਸੁਣ ਸਕਦੇ ਹੋ ਵੈਬਸਾਈਟ ਦਾ ਪਤਾ ਹੈ www.planetaudio.org.nz/radioinclub ਉਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਨੇ ਇੰਟਰਨੈਟ ਦੇ ਮਾਧਿਅਮ ਤੋਂ ਵੀ ਤੁਸੀਂ ਪੁਰਾਣੇ ਪ੍ਰੋਗਰਾਮ ਸੁਣ ਸਕਦੇ ਹੋ ਯੂਟਿਊਬ ਚੈਨਲ ਹੈ ਰੇਡੀਓ ਇਨਕਲਾਬ ਦੇ ਨਾਮ ਤੋਂ ਉੱਥੇ ਪਿਛਲੇ ਪ੍ਰੋਗਰਾਮ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਔਰ ਫੇਸਬੁੱਕ ਪੇਜ ਹੈ ਰੇਡੀਓ ਇਨਕਲਾਬ ਦਾ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦਾ ਪੇਜ ਹੈ ਉੱਥੇ ਅਕਸਰ ਇਹ ਸਾਰੇ ਪ੍ਰੋਗਰਾਮ ਅਸੀਂ ਸ਼ੇਅਰ ਕਰਦੇ ਹਾਂ ਤੋ ਉਹ ਵੀ ਇੱਕ ਜ਼ਰੀਆ ਹੈ ਜਿੱਥੋਂ ਤੁਸੀਂ ਸਾਡੇ ਪ੍ਰੋਗਰਾਮਸ ਦੇ ਨਾਲ ਜੁੜ ਸਕਦੇ ਹੋ ਤੋ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਵਿਸ਼ੇ ਰਹਿਣਗੇ ਔਰ ਬੁਲਾਰੇ ਰਹਿਣਗੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਦੀ ਚੱਲਾਂ ਜਲਦ ਹੀ ਅਸੀਂ ਪੰਜਾਬ ਭਾਰਤ ਤੋਂ ਸਾਡੇ ਸਾਥੀ ਨੇ ਅਵਤਾਰ ਮਹਿਮਾ ਉਹਨਾਂ ਨਾਲ ਰਾਬਤਾ ਕਾਇਮ ਕਰਾਂਗੇ ਅਵਤਾਰ ਮਹਿਮਾ ਜੀ ਹੈਗੇ ਨੇ ਜੀ ਮੀਤ ਪ੍ਰਧਾਨ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਔਰ ਇਹਨਾਂ ਨਾਲ ਅਸੀਂ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ ਇੱਕ ਸਾਡੇ ਬਹੁਤ ਹੀ ਉੱਘੇ ਕਾਮਰੇਡ ਸਾਥੀ ਸ਼ਿੰਦਰਪਾਲ ਨੱਥੂ ਵਾਲਾ ਮਾਫ ਕਰਨਾ ਸ਼ਿੰਦਰ ਸਿੰਘ ਨੱਥੂ ਵਾਲਾ ਉਹਨਾਂ ਦਾ ਜਿਹੜਾ ਡੈਥ ਹੋਈ ਹੈ ਤੋ ਉਹ ਜਿਹੜੇ ਸਾਥੀ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਾਂਗੇ ਯਾਦ ਕਰਾਂਗੇ ਔਰ ਸ਼ਿੰਦਰ ਸਿੰਘ ਨੱਥੂ ਵਾਲਾ ਜਿਹੜੇ ਸਨ ਇਹ ਸਟੇਟ ਪ੍ਰਧਾਨ ਸਨ ਸੂਬਾ ਪ੍ਰਧਾਨ ਸਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਤੋ ਇਹਨਾਂ ਦੀ ਜੀਵਨ ਤੇ ਇੱਕ ਝਾਤ ਜ਼ਰੂਰ ਪਾਵਾਂਗੇ ਸਾਥੀ ਅਵਤਾਰ ਮਹਿਮਾ ਹੁਣਾਂ ਦੇ ਨਾਲ ਉਸ ਤੋਂ ਬਾਅਦ ਪਿਛਲੇ ਹਫ਼ਤੇ ਜਿਸ ਤਰ੍ਹਾਂ ਕਿ ਅਸੀਂ ਸਾਥੀ ਹਰਦੀਪ ਟੋਡਰਪੁਰ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਐਸ ਐਸ ਏ ਰਮਸਾ ਟੀਚਰਸ ਯੂਨੀਅਨ ਦੇ ਉਹਨਾਂ ਨਾਲ ਬਿਲਕੁਲ ਸੰਖੇਪ ਰੂਪ ਵਿਚ ਗੱਲ ਕੀਤੀ ਸੀ ਜਿਹੜਾ ਪੰਜਾਬ ਦੇ ਅਧਿਆਪਕਾਂ ਦਾ ਸੰਘਰਸ਼ ਚੱਲ ਰਿਹਾ ਤੋ ਅੱਜ ਇੱਕ ਵਾਰ ਫਿਰ ਉਹਨਾਂ ਨਾਲ ਅਸੀਂ ਜੁੜ ਜਾਵਾਂਗੇ ਅਪਡੇਟ ਲੈਣ ਵਾਸਤੇ ਕਿ ਪਿਛਲੇ ਕੁਛ ਦਿਨਾਂ ਚ ਕੀ ਕੁਝ ਹੋਇਆ ਹੈ ਇਸ ਸੰਘਰਸ਼ ਨੂੰ ਲੈ ਕੇ ਔਰ ਆਉਂਦੇ ਜਿਹੜੇ ਚਾਰ ਪੰਜ ਦਿਨ ਨੇ ਬਹੁਤ ਹੀ ਅਹਿਮ ਔਰ ਮਹੱਤਵਪੂਰਨ ਨੇ ਕਿਉਂਕਿ ਕਾਫੀ ਸਾਰਾ ਐਕਸ਼ਨ ਜਿਹੜਾ ਪਲੈਨ ਕੀਤਾ ਗਿਆ ਹੈ ਔਰ ਕਿਹੜੇ ਕਿਹੜੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਇਸ ਵਕਤ ਉੱਘੀਆਂ ਸ਼ਖਸੀਅਤਾਂ ਨੇ ਉਹਨਾਂ ਕੋਲੋਂ ਕਿਸ ਤਰ੍ਹਾਂ ਦੀਆਂ ਮੰਗਾਂ ਕਰਨ ਜਾ ਰਹੇ ਨੇ ਇਹ ਜਿਹੜੇ ਸਾਡੇ ਅਧਿਆਪਕ ਸਾਥੀ ਨੇ ਤੋ ਹਰਦੀਪ ਟੋਡਰਪੁਰ ਇਹ ਸਾਰੀ ਗੱਲਬਾਤ ਤੇ ਸਾਨੂੰ ਜਾਣਕਾਰੀ ਦੇਣਗੇ ਉਸ ਤੋਂ ਅੱਗੇ ਪਿਛਲੇ ਹਫ਼ਤੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੋਂ ਦੇ ਜਿਹੜੇ ਪ੍ਰਾਇਮਰੀ ਸਕੂਲ ਟੀਚਰਸ ਨੇ ਔਰ ਇੰਟਰਮੀਡੀਏਟ ਸਕੂਲ ਟੀਚਰਸ ਨੇ ਉਹਨਾਂ ਨੇ ਆਹ ਸਾਰਾ ਹਫ਼ਤਾ ਲਗਾਤਾਰ ਅਲੱਗ ਅਲੱਗ ਸ਼ਹਿਰਾਂ ਵਿੱਚ ਜਿਹੜੀ ਹੈ ਸਟ੍ਰਾਈਕ ਐਕਸ਼ਨ ਕਰਨਾ ਮੰਗਾਂ ਉਹਨਾਂ ਦੀਆਂ ਇਹ ਨੇ ਕਿ ਬੈਟਰ ਔਰ ਸੇਫਰ ਵਰਕ ਕੰਡੀਸ਼ਨਸ ਔਰ ਬੈਟਰ ਪੇ ਤੋ ਅੱਜ ਤੋਂ ਸ਼ੁਰੂ ਹੋਇਆ ਅੱਜ ਔਕਲੈਂਡ ਭਰ ਵਿੱਚ ਮੇਰੇ ਖਿਆਲ ਕੋਈ 350-350 ਦੇ ਕਰੀਬ ਜਿਹੜੇ ਸਕੂਲ ਉਹ ਬੰਦ ਰਹੇ ਨੇ ਔਰ ਸਕੂਲਾਂ ਨੇ ਹਰ ਇੱਕ ਸਬਰਬ ਚ ਹਰ ਇੱਕ ਲੋਕੈਲਿਟੀ ਚ ਪਿਕਟਸ ਕੀਤੇ ਸਵੇਰੇ ਸਾਢੇ ਸੱਤ ਤੋਂ 8:30 ਵਜੇ ਤੱਕ ਔਰ ਦਿਨ ਭਰ ਕੋਈ ਨਾ ਕੋਈ ਮੀਟਿੰਗਸ ਕੁਛ ਨਾ ਕੁਛ ਰੈਲੀਸ ਚੱਲਦਾ ਰਿਹਾ ਤੋ ਆਉਣ ਵਾਲੇ ਦਿਨਾਂ ਚ ਵੀ ਮੈਨੂੰ ਹੁਣ ਸਾਰੇ ਐਗਜੈਕਟ ਡੇਜ਼ ਨਹੀਂ ਪਤਾ ਕਿ ਪਰ ਹੈਮਿਲਟਨ ਕ੍ਰਾਈਸਟਚਰਚ ਵੈਲਿੰਗਟਨ ਸਾਰੇ ਸ਼ਹਿਰਾਂ ਚ ਐਕਸ਼ਨਸ ਪਲੈਨਡ ਨੇ ਫੋਰ ਦ ਰੈਸਟ ਆਫ ਦ ਵੀਕ ਤੋ ਇਸ ਸਿਲਸਿਲੇ ਵਿੱਚ ਸਾਡੇ ਨਾਲ ਫੋਨ ਲਾਈਨ ਤੇ ਹੋ ਜਾਣਗੇ ਮਨਪ੍ਰੀਤ ਧਾਲੀਵਾਲ ਜਿਹੜੇ ਕਿ ਜਿਹੜੀ ਪ੍ਰਾਇਮਰੀ ਸਕੂਲ ਟੀਚਰਸ ਦੀ ਯੂਨੀਅਨ ਹੈ ਐਨ ਜ਼ੈਡ ਈ ਆਈ ਉਹਦੇ ਮੈਂਬਰ ਨੇ ਔਰ ਖੁਦ ਵੀ ਪ੍ਰਾਇਮਰੀ ਟੀਚਰ ਨੇ ਤੋ ਅਸੀਂ ਮਨਪ੍ਰੀਤ ਨਾਲ ਗੱਲਬਾਤ ਕਰਾਂਗੇ ਅੱਜ ਦੇ ਐਕਸ਼ਨ ਬਾਰੇ ਉਹ ਕਿਸ ਤਰ੍ਹਾਂ ਦਾ ਰਿਹਾ ਔਰ ਆਉਣ ਵਾਲੇ ਸਮੇਂ ਚ ਟੀਚਰਸ ਦਾ ਕੀ ਪਲਾਨ ਹੈ ਔਰ ਇਸ ਤੋਂ ਬਾਅਦ ਅਗਰ ਸਾਡੇ ਕੋਲ ਜਿੰਨਾ ਕੁ ਵਕਤ ਬਚੇਗਾ ਉਹਦੇ ਮੁਤਾਬਿਕ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਉਹ ਵੀ ਟੋਪਿਕ ਦੱਸਦੇ ਚੱਲਦੇ ਹਾਂ ਆਪਣੇ ਲਿਸਨਰਸ ਨੂੰ ਇੱਕ ਤਾਂ ਇੱਥੇ ਜਿਹੜੇ ਅਸੈਂਸ਼ਲ ਸਕਿੱਲਸ ਵੀਜ਼ਾ ਜਿਹੜਾ ਇਸ਼ੂ ਕੀਤਾ ਜਾਂਦਾ ਹੈ ਵਰਕਰਸ ਨੂੰ ਉਹਦੇ ਵਿੱਚ ਕੁਝ ਤਬਦੀਲੀ ਹੋਣ ਜਾ ਰਹੀ ਹੈ 26 ਨਵੰਬਰ ਤੋਂ ਉਹ ਬਿਲਕੁਲ ਸੰਖੇਪ ਰੂਪ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਪਿਛਲੇ ਹਫ਼ਤੇ ਅਸੀਂ ਇੱਕ ਆਰਟੀਕਲ ਜਿਹੜਾ ਪੜ੍ਹਨਾ ਸ਼ੁਰੂ ਕੀਤਾ ਸੀ ਪ੍ਰਾਈਵੇਟ ਪ੍ਰੋਪਰਟੀ ਨੂੰ ਲੈ ਕੇ ਤੋ ਕੋਸ਼ਿਸ਼ ਕਰਾਂਗੇ ਕਿ ਅਗਰ ਸਮਾਂ ਸਾਨੂੰ ਇਨਫ ਮਿਲ ਗਿਆ ਐਟ ਦੀ ਐਂਡ ਉਹਨੂੰ ਪੂਰਾ ਕਰਾਂਗੇ ਅਸੀਂ ਤੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਰਹਿਣਗੀਆਂ ਅੱਜ ਦੇ ਪ੍ਰੋਗਰਾਮ 'ਚ ਤੋ ਇੱਕ ਸੌਂਗ ਪਲੇ ਕਰਕੇ ਅਸੀਂ ਸਾਥੀ ਅਵਤਾਰ ਮਹਿਮਾਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ
ਮੈਂ ਭੂਮਿਕਾ ਬੋਲਣੀ ਚਾਹੁੰਦਾ ਦੋਸਤੋ ਜਿੱਦਾਂ ਉਹਨੂੰ ਜਿਹਨੇ ਪਹਿਲਾਂ ਦੱਸਿਆ ਹੋਣਾ ਕਿ ਬੜੇ ਦੁਖੀ ਹਿਰਦੇ ਦੇ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਥੀ ਸ਼ਿੰਦਰਪਾਲ ਸਿੰਘ ਸਾਥੀ ਸ਼ਿੰਦਰ ਸਿੰਘ ਨੱਥੂ ਵਾਲਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ ਪਰ ਜਿਹੜੀ ਉਸ ਤੋਂ ਵੀ ਅਫਸੋਸ ਵਾਲੀ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਮੇਰੇ ਖਿਆਲ ਇਹ ਗੱਲ ਮੰਗਲਵਾਰ ਦੀ ਹੈ ਜਦੋਂ ਆਪਣੀ ਗੱਲਬਾਤ ਹੋਈ ਅਵਤਾਰ ਸਿੰਘ ਮਹਿਮਾ ਨਾਲ ਤੇ ਅਸੀਂ ਕਿਉਂਕਿ ਕੁਝ ਸਾਥੀਆਂ ਵੱਲੋਂ ਪੰਜਾਬ ਤੋਂ ਹਿੰਦੁਸਤਾਨ ਤੋਂ ਬੇਨਤੀ ਆਈ ਸੀਗੀ ਕਿ ਉਹਨਾਂ ਦਾ ਇਲਾਜ ਤੇ ਕਾਫੀ ਖਰਚਾ ਹੋ ਰਿਹਾ ਹੈ
ਕਾਫੀ
ਅਰਸੇ ਤੋਂ ਕਿਉਂਕਿ ਪਿਛਲੇ ਸਾਲ ਜਦੋਂ ਪਟਿਆਲੇ ਦੇ ਵਿੱਚ ਆਪਾਂ ਬਾਅਦ ਚ ਗੱਲ ਕਰਾਂਗੇ ਕਿਵੇਂ ਉਹ ਸਾਰੇ ਘਟਨਾਕ੍ਰਮ ਹੋਇਆ ਸੋ ਉਹਦੇ ਉੱਪਰ ਖਰਚਾ ਜਿਹੜਾ ਆ ਰਿਹਾ ਸੀਗਾ ਤੇ ਇੱਕ ਜਿਹੜੀ ਮਾਲੀ ਸਹਾਇਤਾ ਦੀ ਉਹਨਾਂ ਨੇ ਬੇਨਤੀ ਕੀਤੀ ਸੀ ਸਾਥੀ ਬੁੱਟਾ ਸਿੰਘ ਹੁਣਾਂ ਨੇ ਫੇਸਬੁੱਕ ਦੇ ਉੱਪਰ ਸੋ ਅਸੀਂ ਜਿਹੜਾ ਅਸਲ ਦੇ ਵਿੱਚ ਸਾਥੀਓ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਅਸਲ ਦੇ ਵਿੱਚ ਤੁਹਾਨੂੰ ਇਹ ਖਬਰ ਨਹੀਂ ਸੀ ਦੱਸਣੀ ਕਿ ਉਹ ਅੱਜ ਦਾ ਪ੍ਰੋਗਰਾਮ ਸੁਣ ਕੇ ਉਹਨਾਂ ਨੂੰ ਇੱਕ ਬਚਾਉਣ ਦੀ ਕੋਸ਼ਿਸ਼ ਅਸੀਂ ਕਰਨੀ ਸੀ ਕਿ ਜਿਹੜੀ ਅਸੀਂ ਰਲ ਮਿਲ ਕੇ ਜਿਹੜੀ ਪ੍ਰਵਾਸੀ ਕਾਮਗਾਰ ਯੂਨੀਅਨ ਇੱਥੇ ਚਲਾ ਰਹੇ ਹਾਂ ਉਹਦੇ ਵੱਲੋਂ ਮਦਦ ਭੇਜਣੀ ਸੀ ਤੇ ਇਹ ਰੇਡੀਓ ਪ੍ਰੋਗਰਾਮ ਦੇ ਥਰੂ ਅਸੀਂ ਤੁਹਾਨੂੰ ਸਰੋਤਿਆਂ ਨੂੰ ਬੇਨਤੀ ਕਰਨੀ ਸੀ ਕਿ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦੀ ਜਿਹੜੀ ਮਾਲੀ ਜਿਹੜੀ ਮਦਦ ਕਰ ਸਕੀਏ ਸੋ ਦੋਸਤੋ ਬਹੁਤ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਥੀ ਜੀ ਸਾਨੂੰ ਵਿਛੋੜਾ ਦੇ ਗਏ ਨੇ ਸੋ ਅੱਜ ਦਾ ਜਿਹੜਾ ਉਹਨਾਂ ਦਾ ਜਿਉਂਦੇ ਰਹਿਣਾ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ਾਂ ਦੇ ਵਾਸਤੇ ਬਹੁਤ ਜ਼ਰੂਰੀ ਸੀ ਪਰ ਕੋਈ ਨਹੀਂ ਹੋਰ ਸਾਥੀ ਮਿਸਾਲ ਉਹਨਾਂ ਦੀ ਫੜਨਗੇ ਜ਼ਰੂਰ ਸਾਨੂੰ ਪੂਰੀ ਉਮੀਦ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਅੱਜ ਵੀ ਫੇਰ ਵੀ ਅਸੀਂ ਅਵਤਾਰ ਸਿੰਘ ਮਹਿਮਾ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਸੰਘਰਸ਼ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਪੂਰਾ ਜਿਹੜਾ ਜੀਵਨ ਲੋਕਾਂ ਦੇ ਵਾਸਤੇ ਲਾਇਆ ਔਰ ਨਾਲ ਦੀ ਨਾਲ ਅਵਤਾਰ ਸਿੰਘ ਮਹਿਮਾ ਨਾਲ ਜਿਹੜੀ ਕਿਸਾਨਾਂ ਦੀ ਜਿਹੜੀਆਂ ਪ੍ਰੋਬਲਮ ਨੇ ਜਿਹੜੀਆਂ ਦਿੱਕਤਾਂ ਨੇ ਉਹ ਕਦੇ ਵੀ ਘਟਦੀਆਂ ਨੇਗੀਆਂ ਅਸੀਂ ਪਹਿਲਾਂ ਪਰਾਲੀ ਸਾੜਨ ਦੀ ਗੱਲ ਕਰਨ ਡਏ ਸੀ ਅਤੇ ਹੁਣ ਜਿਹੜੀ ਝੋਨੇ ਦੀ ਖਰੀਦੋ ਖਰੋਫਤ ਦੇ ਵਿੱਚ ਇੱਕ ਬਹਾਨਾ ਜਿਹੜਾ ਨਵੀਂ ਉਹਦੇ ਵਿੱਚ ਕਿੰਨੀ ਹੈ ਉਹਦੇ ਨਾਲ ਜਿਹੜੇ ਕਿਸਾਨ ਬਹੁਤ ਪਰੇਸ਼ਾਨ ਨੇ ਮੰਡੀਆਂ ਦੇ ਵਿੱਚ ਫਸਲ ਰੁੜਨ ਡਈ ਹੈ ਸੋ ਉਹਦੇ ਮਸਲੇ ਬਾਰੇ ਜ਼ਰੂਰ ਗੱਲ ਕਰਾਂਗੇ
ਜ਼ਰੂਰ
ਚੇਤਾ ਮਾਰਿਓ ਸੁਣਿਓ ਵੇ ਕਲਮਾ ਵਾਲਿਓ ਵਿਹਰੇ ਅਸਾਡੀ ਦਰਦ ਦੇ ਤਾਰੀਖ ਟੂਣਾ ਕਰ ਗਈ ਸੇਹੇ ਦਾ ਤਕਲਾ ਗਜ ਕੇ ਸਾਹਾਂ ਦੇ ਪੱਤਰ ਵੱਟ ਕੇ ਹੱਡੀਆਂ ਦੇ ਚੌਲ ਡੋਲ ਕੇ ਨਫ਼ਰਤ ਦੀ ਮਾਲੀ ਬਣ ਕੇ ਲਹੂਆਂ ਦੀ ਗਾਗਰ ਤਰ ਗਈ ਉਹ ਦੋਸਤੋ ਉਹ ਮਹਿਰਮੋ ਉਹ ਸਾਥੀਓ ਬੇਲੀਓ ਤਹਿਜ਼ੀਬ ਜਿਉਂਦੀ ਮਰ ਗਈ ਇੱਕ ਦੋਸਤੀ ਦੇ ਜ਼ਖ਼ਮ ਤੇ ਸ਼ਬਦ ਦਾ ਵਿਸ਼ੇ ਲੱਗੀਆਂ ਇਤਿਹਾਸ ਦੇ ਇੱਕ ਬਾਗ ਨੂੰ ਮੁੜ ਕੇ ਸਹਿਰ ਹੈ ਚੱਲਦੀਆਂ ਸਦਿਓ ਵੇ ਕੋਈ ਮਾਦਰੀ ਸਮਿਆਂ ਨੂੰ ਦੰਦਲ ਪੈ ਗਈ ਸਦਿਓ ਵੇ ਕੋਈ ਜੋਗੀਆਂ ਧਰਤੀ ਨੂੰ ਗਸ਼ ਹੈ ਪੈ ਗਈ ਪਿਪਲਾ ਨੂੰ ਤੰਦਾ ਕੱਚੀਆਂ ਆਇਓ ਵੇਸ ਬਰੂਦ ਦੀ ਵਰਮੀ ਤੇ ਪਾਗੇ ਲੱਸੀਆਂ ਉਹ ਦੋਸਤੋ ਮਹਿਰਮੋ ਉਹ ਸਾਥੀਓ ਬੇਲੀਓ ਅਗਾਏ ਕਾਨੂੰ ਮੱਚੀਆਂ ਇੱਕ ਦੋਸਤ ਦੇ ਸਭ
ਸਾਰੇ ਹੀ ਸਾਥੀਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਇਸ ਵਕਤ ਫੋਨ ਲਾਈਨ ਤੇ ਭਾਰਤ ਪੰਜਾਬ ਤੋਂ ਸਾਡੇ ਨਾਲ ਹੋ ਗਏ ਨੇ ਸਾਥੀ ਅਵਤਾਰ ਮਹਿਮਾ ਜਿਹੜੇ ਕਿ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਦੱਸਿਆ ਕਿ ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ ਜ਼ਿਲ੍ਹਾ ਤੋਂ ਹਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਮਰਹੂਮ ਸਾਥੀ ਸ਼ਿੰਦਰ ਸਿੰਘ ਨੱਥੂਵਾਲਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਤੋ ਸਾਥੀ ਜੀ ਮੈਂ ਸਰੋਤਿਆਂ ਨਾਲ ਜਿਹੜੀ ਇਹ ਦੁਖਦਾਈ ਖਬਰ ਆ ਉਹਦੀ ਸਾਂਝ ਪਾ ਚੁੱਕਿਆ ਔਰ ਇਹ ਵੀ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਅਸਲ ਦੇ ਵਿੱਚ ਹੋਣਾ ਸੀਗਾ ਸਾਥੀ ਦੀ ਉਹਨਾਂ ਦੀ ਮਾਲੀ ਮਦਦ ਜਿਹੜੀ ਉਹਨਾਂ ਦਾ ਹਸਪੀਟਲ ਦੇ ਵਿੱਚ ਜਿਹੜਾ ਖਰਚਾ ਆ ਰਿਹਾ ਸੀਗਾ ਉਹ ਉਹਦੇ ਵਾਸਤੇ ਹੋਣਾ ਸੀ ਪਰ ਸਾਥੀ ਜੀ ਸਾਨੂੰ ਵਿੱਚੇ ਹੀ ਛੱਡ ਕੇ ਚਲੇ ਗਏ ਸੋ ਤੋ ਸਾਥੀ ਜੀ ਆਪਾਂ ਉਹਨਾਂ ਦੇ ਸਭ ਤੋਂ ਪਹਿਲਾਂ ਜੀਵਨ ਸੰਘਰਸ਼ ਬਾਰੇ ਸਰੋਤਿਆਂ ਨੂੰ ਦੱਸੋ ਕਿ ਸ਼ਿੰਦਰਪਾਲ ਕਿਹੜੀ ਮਿੱਟੀ ਦਾ ਬਣਿਆ ਸੀਗਾ ਮੈਂ ਟ੍ਰਿਬਿਊਨ ਦੇ ਵਿੱਚ ਖਬਰ ਪੜ੍ਹ ਰਿਹਾ ਸੀਗਾ ਅਤੇ ਉਹਦਾ ਟਾਈਟਲ ਇਹ ਸੀਗਾ ਨਾ ਤਾਂ ਉਹ ਛਿਪਿਆ ਨਾ ਲਿਖਿਆ ਅਤੇ ਨਾ ਹੀ ਵਿਕਿਆ ਸੋ ਇਹ ਜਿਹੜੀਆਂ ਤਿੰਨ ਚੀਜ਼ਾਂ 'ਤੇ ਪਹਿਰਾ ਦੇਣਾ ਸਾਥੀ ਜੀ ਹਰ ਇੱਕ ਇਨਸਾਨ ਦਾ ਕੰਮ ਨਹੀਂ ਹੁੰਦਾ ਸੋ ਸਾਥੀ ਜੀ ਬਾਰੇ ਸਰੋਤਿਆਂ ਨੂੰ ਜ਼ਰੂਰ ਦੱਸੋ
ਜੀ ਸਾਥੀ ਜੀ ਇਹ ਜਿਹੜੀਆਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸਾਥੀ ਨੇ ਜੋ ਗੱਲ ਲਿਖੀ ਹੈ ਇਹ 100% ਸਾਥੀ ਸ਼ਿੰਦਰਪਾਲ ਹੋਣਾ ਤੇ ਢੁਕਦੀ ਹੈ ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਜਦੋਂ ਸਟੂਡੈਂਟ ਲਾਈਫ ਵੇਲੇ ਲਹਿਰ ਦੇ ਨਾਲ ਜੁੜ ਗਏ ਸੀ ਬੱਸ ਕਿਰਾਇਆ ਘੋਲ ਦੇ ਸਮੇਂ ਤੇ ਸੀ ਔਰ ਉਦੋਂ ਤੋਂ ਹੀ ਲਗਾਤਾਰ ਉਹ ਸਰਗਰਮ ਨੇ ਔਰ ਜਿਹੜੀ ਉਹਨਾਂ ਦੇ ਜੀਵਨ ਵਿੱਚ ਇੱਕ ਮੁੱਖ ਗੱਲ ਇਹ ਕਿ ਛੋਟੀ ਕਿਸਾਨੀ ਚ ਪੈਦਾ ਹੋਏ
ਜੀ
ਔਰ ਜਵਾਨੀ ਦੀ ਉਮਰ ਉਹਨਾਂ ਦੇ ਨਾਨਕ ਪਰਿਵਾਰ ਨੇ ਉਹਨਾਂ ਨੂੰ ਗੋਦ ਲੈ ਲਿਆ ਸੀ ਤਾਂ ਉਹਨਾਂ ਨੇ ਕਿਉਂਕਿ ਅਕਸਰ ਪਰਿਵਾਰਾਂ ਦੇ ਵਿੱਚ ਸਮੱਸਿਆ ਹੁੰਦੀ ਜਦੋਂ ਇਨਕਲਾਬੀ ਲਹਿਰ ਦੇ ਵਿੱਚ ਤੁਰਦਾ ਤਾਂ ਪਰਿਵਾਰਾਂ ਨੂੰ ਇਸਦਾ ਹੁੰਦਾ ਕਿ ਸਾਡੇ ਬੱਚੇ ਨਾ ਜਾਣ ਕਿਉਂਕਿ ਕਈ ਤਰ੍ਹਾਂ ਦੇ ਖਤਰਿਆਂ ਦੀ ਗੱਲ ਜਿਹੜੀ ਇਨਕਲਾਬੀ ਜਦੋਂ ਸਟੇਟ ਦੇ ਖਿਲਾਫ਼ ਅਸੀਂ ਬੋਲਦੇ ਹਾਂ ਉਹ ਅਕਸਰ ਹੀ ਸਾਨੂੰ ਪਤਾ ਕਿ ਹੁੰਦੀ ਹੈ
ਤਾਂ
ਉਹਨਾਂ ਨੇ ਸਾਡੇ ਪ੍ਰਧਾਨ ਜੀ ਉੱਪਰ ਇਹ ਸ਼ਰਤ ਲਗਾ ਦਿੱਤੀ ਕਿ ਜਿਹੜੀ ਉਹਨਾਂ ਦੀ 24 ਕਿੱਲੇ ਜ਼ਮੀਨ ਆ ਤਾਂ ਹੀ ਤੇਰੇ ਨਾਲ ਲਵਾਵਾਂਗੇ ਜੇਕਰ ਤੂੰ ਇਹ ਲਹਿਰ ਚ ਜਾਣਾ ਛੱਡ ਦੇਗਾ ਤਾਂ ਬਾਕੀ ਇਨਕਲਾਬ ਨੂੰ ਇੰਨੇ ਕੋ ਪਰਨਾਏ ਸਨ ਕਿ ਉਹਨਾਂ ਨੇ ਇਹ ਸ਼ਰਤ ਜਿਹੜੀ ਮੰਨਣ ਤੋਂ ਇਨਕਾਰ ਕਰਤਾ ਉਹਨਾਂ ਨੇ ਉਹ ਜਿਹੜੀ 24 ਕਿੱਲੇ ਜ਼ਮੀਨ ਉਸ ਜਵਾਨੀ ਦੀ ਉਮਰ ਦੇ ਵਿੱਚ ਜਦੋਂ ਨੌਜਵਾਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਲਾਲਸਾਵਾਂ ਹੁੰਦੀਆਂ ਨੇ ਤਾਂ ਉਹਨਾਂ ਕਾਰਨਾਂ ਦੇ ਵਿੱਚ ਉਹ ਸ਼ਰਤ ਠੁਕਰਾ ਕੇ ਇਨਕਲਾਬੀ ਲਹਿਰ ਦੇ ਵਿੱਚ ਕੁੱਦੇ ਲਗਾਤਾਰ ਕਿੰਨੇ ਹੀ ਕਿਸਾਨ ਮਜ਼ਦੂਰ ਸੰਘਰਸ਼ਾਂ ਦੇ ਵਿੱਚ ਲਗਾਤਾਰ ਚੱਲਦੇ ਰਹੇ ਇੱਥੋਂ ਤੱਕ ਕਿ ਜਦੋਂ ਉਹ ਸਭ ਤੋਂ ਪਹਿਲਾਂ ਕਿਸਾਨ ਲੀਡਰ ਹੋਣ ਦੀ ਬਜਾਏ ਮਜ਼ਦੂਰਾਂ ਦੇ ਲੀਡਰ ਦੇ ਤੌਰ ਤੇ ਸਥਾਪਿਤ ਹੋਏ ਮਜ਼ਦੂਰਾਂ ਦੀਆਂ ਮਜ਼ਦੂਰ ਜਮਾਤ ਦੀਆਂ ਮੰਗਾਂ ਮੁਸਲਾਂ ਲੈ ਕੇ ਚੱਲੇ ਤੇ ਉਸ ਤੋਂ ਬਾਅਦ ਵੀ ਅੱਗੇ ਸਾਥੀ ਜਦੋਂ ਖਾਲਿਸਤਾਨ ਮੂਵਮੈਂਟ ਪੰਜਾਬ ਦੇ ਵਿੱਚ ਚੱਲੀ ਤਾਂ ਉਹਨਾਂ ਨੇ ਜੋ ਵੀ ਸਰਕਾਰੀ ਜਾਂ ਦੂਜਾ ਕੋਈ ਜਬਰ ਹੋਇਆ ਲੋਕਾਂ ਦੇ ਉੱਪਰ ਤਾਂ ਉਹਦੇ ਵਿੱਚ ਬੜੀ ਸਰਗਰਮ ਉਹਦੇ ਖਿਲਾਫ਼ ਆਵਾਜ਼ ਉਠਾਈ ਹੈ ਤੇ ਉੱਥੇ ਕਿਸਾਨੀ ਲਹਿਰਾਂ ਦੇ ਵਿੱਚ ਜਿਹੜਾ ਕਿਸਾਨ ਘੋਲਾਂ ਦੇ ਵਿੱਚ ਅੱਗੇ ਹੋ ਕੇ ਮੂਹਰਲੇ ਕਤਾਰਾਂ ਚ ਹੋ ਕੇ ਆਪਦਾ ਫਰਜ਼ ਅਦਾ ਕੀਤਾ ਸਾਥੀ ਸਿਰਫ ਕਿਸਾਨ ਆਗੂ ਨਹੀਂ ਸਨ ਸਾਥੀ ਉਸ ਲਹਿਰ ਦੇ ਨਾਲ ਖੜੇ ਸਨ ਜਾਂ ਉਹਦਾ ਆਵਾਜ਼ ਚੁੱਕ ਰਹੇ ਸਨ ਜਿਹੜੀ ਇਸ ਜ਼ਾਬਰ ਸਟੇਟ ਨੂੰ ਇੱਕ ਹਥਿਆਰਬੰਦ ਘੋਲ ਦੇ ਨਾਲ ਜਾਂ ਬਗਾਵਤ ਦੇ ਨਾਲ ਇਹਨੂੰ ਉਲਟਾ ਕੇ ਇੱਥੇ ਲੋਕਾਂ ਦਾ ਜਿਹੜਾ ਸ਼ਹੀਦ ਭਗਤ ਸਿੰਘ ਦਾ ਜਿਹੜਾ ਮਨੁੱਖ ਤੋਂ ਮਨੁੱਖ ਦੀ ਲੁੱਟ ਰਹਿਤ ਵਾਲਾ ਸਮਾਜ
ਕਾਰਨ ਉਹਨਾਂ ਦੀ ਐਕਚੁਲੀ ਉਹਨਾਂ ਦੀ ਮੌਤ ਹੋਈ ਹੈ ਇਹ ਜਿਹੜਾ ਗੱਲ ਹੈ ਇਹ ਪਟਿਆਲੇ ਜਿਹੜਾ ਪਿਛਲੇ ਸਾਲ ਜਿਹੜਾ ਮੋਰਚਾ ਲੱਗਿਆ ਸੀਗਾ ਉਹ ਜਿਹੜੀ ਉਹਨਾਂ ਦੇ ਸੱਟ ਲੱਗੀ ਸੀਗੀ ਉਹ ਵਿਗੜਦੀ ਵਿਗੜੀ ਜਿਹੜੀ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚੀ ਸੋ ਉਹ ਸਰੋਤੇ ਨਾਲ ਜ਼ਰੂਰ ਸਾਂਝ ਪਾਓ ਕਿ ਕਿਸ ਤਰ੍ਹਾਂ ਸਰਕਾਰਾਂ ਦੇ ਜ਼ੁਲਮ ਦਾ ਉਹ ਸ਼ਿਕਾਰ ਹੋਏ
ਕਿਉਂਕਿ ਸਾਥੀ ਲਗਾਤਾਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ 3-4 ਦਹਾਕਿਆਂ ਤੋਂ ਪੁਲ ਵਕਤੀ ਦੇ ਤੌਰ ਤੇ ਜਿਹੜਾ ਜਥੇਬੰਦੀ ਚ ਕੰਮ ਕਰ ਰਹੇ ਸਨ ਔਰ ਲਗਾਤਾਰ ਇਸੇ ਕਾਰਨ ਜਿਹੜਾ ਜਦੋਂ ਵੀ ਕੋਈ ਪ੍ਰੋਗਰਾਮ ਜਾਂ ਕੋਈ ਮੋਰਚਾ ਹੁੰਦਾ ਤਾਂ ਜਿਹੜੀ ਪੁਲਿਸ ਆ ਉਹ ਸਭ ਤੋਂ ਪਹਿਲਾਂ ਸਤਿ ਸ਼ਿੰਦਰਪਾਲ ਉਹਨਾਂ ਦੇ ਘਰ ਹੀ ਪਹੁੰਚਦੀ ਸੀ ਤਾਂ ਕਿ ਆਗੂ ਨੂੰ ਅਰੈਸਟ ਕੀਤਾ ਜਾ ਸਕੇ ਮੋਰਚਾ ਨੂੰ ਫੇਲ ਕਰਨ ਦੇ ਲਈ
ਜੀ
ਤਾਂ ਇਸ ਲਈ ਹੋਇਆ ਤਾਂ ਕਿ ਇਸ ਮੋਰਚਾ ਜਦੋਂ ਸ਼ੁਰੂ ਹੋਇਆ ਐਲਾਨ ਹੋਇਆ ਤੇ ਉਸ ਸਮੇਂ ਸਾਥੀ ਚੰਦਰਪਾਲ ਦੇ ਇੱਕ ਲੱਤ ਦੇ ਉੱਪਰ ਸੱਟ ਲੱਗੀ ਸੀ ਮੋਟਰਸਾਈਕਲ ਦੀ ਟਿੱਲੀ ਵੱਜ ਜਾਣ ਕਾਰਨ ਕਰਕੇ ਉਹ ਸੱਟ ਅਜੇ ਮਤਲਬ ਬਿਲਕੁਲ ਜ਼ਖਮ ਤਾਜ਼ਾ ਸੀ ਔਰ ਉਧਰੋਂ ਪੁਲਿਸ ਨੇ ਜਿਹੜਾ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਪੁਲਿਸ ਹਰਾਸ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਜੇਲ੍ਹ ਦੇ ਵਿੱਚ ਕਾਫ਼ੀ ਦਿਨ ਰਹੇ ਉਹਨਾਂ ਦੇ ਇਲਾਜ ਵੱਲ 1% ਵੀ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਔਰ ਉਹ ਜਿਹੜੀ ਇਨਫੈਕਸ਼ਨ ਸੀ ਉਹ ਦਾਦੀ ਬਜਾਏ ਸਾਰੇ ਸਰੀਰ ਵਿੱਚ ਫੈਲਦੀ ਗਈ ਔਰ ਜਿਵੇਂ ਉਹ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਸਾਥੀ ਇਸ ਸੰਘਰਸ਼ ਨੂੰ ਇੰਨੇ ਕੁ ਪਰਨਾਏ ਹੋਏ ਸਨ ਕਿ ਜਿਵੇਂ ਹੀ ਜੇਲ੍ਹ ਤੋਂ ਰਿਹਾ ਹੋਏ ਤਾਂ ਉਹ ਸਿੱਧਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਫਲਾ ਇਕੱਠਾ ਕਰਕੇ ਪਟਿਆਲੇ ਮੋਰਚੇ 'ਚ ਪਹੁੰਚ ਗਏ ਤਾਂ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਕਾਫੀ ਦਿਨ ਇਨਫੈਕਸ਼ਨ ਕਾਰਨ ਜਿਹੜੇ ਦਵਾਈ ਨਾ ਮਿਲਣ ਕਰਕੇ ਇਲਾਜ ਨਾ ਹੋਣ ਕਰਕੇ ਉਹ ਜਿਹੜਾ ਉੱਥੇ ਜਦੋਂ ਭਾਸ਼ਣ ਕਰ ਰਹੇ ਸਨ ਤਾਂ ਭਾਸ਼ਣ ਕਰਨ ਦੇ ਦੌਰਾਨ ਉਹਨਾਂ ਨੇ ਪਾਣੀ ਦੀ ਮੰਗ ਕੀਤੀ ਔਰ ਪਾਣੀ ਪੀ ਕੇ ਫਿਰ ਭਾਸ਼ਣ ਕਰਕੇ ਬੈਠੇ ਉਸ ਤੋਂ ਬਾਅਦ ਜਿਹੜਾ ਉਹ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਉਹਨੇ ਸਰੀਰ ਦੇ ਉੱਪਰ ਅਟੈਕ ਕਰ ਦਿੱਤਾ, ਇਸ ਕਰਕੇ ਬਿਮਾਰ ਹੋ ਗਏ ਔਰ ਫਿਰ ਉੱਥੋਂ ਉਹਨਾਂ ਨੂੰ ਪਹਿਲਾਂ ਰਜਿੰਦਰਾ ਹਸਪਤਾਲ ਰਾਤ 1 ਵਜੇ ਅਸੀਂ ਸਾਰੇ ਨੇ ਬਿਲਕੁਲ ਉਮੀਦ ਛੱਡ ਦਿੱਤੀ ਸੀ ਕਿ ਸਾਥੀ ਸ਼ਾਇਦ ਸਾਡੇ ਵਿੱਚ ਨਹੀਂ ਰਹਿਣਗੇ, ਤਾਂ ਉਸ ਵੇਲੇ ਉਹਨਾਂ ਨੂੰ ਫਿਰ ਉੱਥੋਂ ਦੇ ਅਮਨ ਹਸਪਤਾਲ ਵਿੱਚ ਸ਼ਿਫਟ ਕਰਵਾਇਆ ਤੇ ਜਿੱਥੇ ਉਹ ਕੁਛ ਦਿਨ ਰਹਿਣ ਤੋਂ ਬਾਅਦ ਠੀਕ ਹੋ ਕੇ ਘਰ ਵਾਪਸ ਆ ਗਏ, ਪਰ ਜਿਹੜੀ ਉਹ ਬਿਮਾਰੀ ਦਾ ਝਟਕਾ ਸੀ ਉਹਨੂੰ ਇੰਨਾ ਜ਼ਿਆਦਾ ਲੱਗ ਚੁੱਕਾ ਸੀ ਕਿ ਉਹਦੇ ਨਾਲ ਫਿਰ ਉਹ ਪੂਰਾ ਸਾਲ ਭਰ ਬੇਸ਼ੱਕ ਉਹਦੇ ਨਾਲ ਜਦੋ ਜਹਿਦ ਕਰਦੇ ਰਹੇ, 4-5 ਵਾਰੀ ਉਹਨਾਂ ਨੂੰ ਬੜੇ ਸੀਰੀਅਸ ਕੰਡੀਸ਼ਨ ਵਿੱਚ ਹਾਸਪਿਟਲ ਲੈ ਕੇ ਜਾਣਾ ਪਿਆ, ਪਰ ਆਖਿਰਕਾਰ ਉਹ ਜਿਹੜਾ ਉਹ ਜੇਲ ਚ ਰਹਿਣ ਦੇ ਦੌਰਾਨ ਜਿਹੜੀ ਉਹ ਸੱਟ ਸੀ ਕੇ ਇਨਫੈਕਸ਼ਨ ਸੀ ਵਧੀ ਔਰ ਉਹਦਾ ਕਾਰਨ ਸੀ ਸਮਝਦੇ ਹਾਂ, ਉਸ ਕਾਰਨ ਸਾਥੀ ਦੀ ਜਿਹੜੀ ਉਹ ਮੌਤ ਹੋਈ ਹੈ।
ਬਹੁਤ ਮਾੜੀ ਗੱਲ ਸਰ, ਕਿਉਂਕਿ ਜਦੋਂ ਪਟਿਆਲੇ ਦੇ ਧਰਨੇ ਤੋਂ ਮੇਰੇ ਖਿਆਲ 2-3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਕਿ ਸਾਥੀ ਤੁਹਾਡੇ ਨਾਲ ਗੱਲ ਕਰਨੀ ਹੈ, ਸਾਨੂੰ ਅੱਜ ਹੁਣ ਤੱਕ ਅਫਸੋਸ ਰਹੂਗਾ ਕਿ ਅਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕੇ। ਮੇਰੇ ਖਿਆਲ ਅਗਲੇ ਜਿਹੜੇ ਸੋਮਵਾਰ ਰੇਡੀਓ ਪ੍ਰੋਗਰਾਮ ਜਦੋਂ ਸਾਨੂੰ ਫੋਨ ਕੀਤਾ, ਸ਼ਾਇਦ ਉਹਨਾਂ ਦੀ ਤਬੀਅਤ ਮੁੜ ਕੇ ਖਰਾਬ ਹੋ ਚੁੱਕੀ ਸੀ ਤੇ ਉਹ ਫੋਨ ਉਹਨਾਂ ਨੇ ਨਹੀਂ ਚੱਕਿਆ, ਇਹ ਸਾਨੂੰ ਪਛਤਾਵਾ ਹਮੇਸ਼ਾ ਦੇ ਵਾਸਤੇ ਰਹੇਗਾ। ਤੋ ਸਾਥੀ ਜੀ, ਕਿਸ ਤਰੀਕੇ ਦੀ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉਹਦੇ ਬਾਰੇ ਦੱਸੋ ਕਿ ਕਿਹੋ ਜਿਹਾ ਇਕੱਠ ਰਿਹਾ
ਜੀ ਸਾਥੀ? ਕਿਉਂਕਿ ਸਾਥੀ ਸ਼ਿੰਦਰ ਕੱਲੇ ਕਿਸਾਨ ਆਗੂ ਨਹੀਂ ਸਨ, ਉਹ ਇੱਕ ਇਨਕਲਾਬੀ ਜਮਹੂਰੀ ਲਹਿਰ ਦੇ ਚਿੰਨ ਵਜੋਂ ਸਨ, ਇੱਕ ਵਿਚਾਰਧਾਰਾ ਨੂੰ ਫਰਮਾਏ ਹੋਏ ਸਨ। ਤਾਂ ਕੱਲ ਪੰਜਾਬ ਦੀ ਜਿਹੜੀ ਜਿੰਨੀ ਵੀ ਪੰਜਾਬ ਦੀ ਇਨਕਲਾਬੀ ਲਹਿਰ, ਇਨਕਲਾਬੀ ਜਥੇਬੰਦੀਆਂ, ਇਨਕਲਾਬੀ ਧਿਰਾਂ ਨੇ ਉਹ ਇਕੱਠੀਆਂ ਹੋਈਆਂ ਨੇ, ਉਹਨਾਂ ਨੇ ਬੜੇ ਜੋਸ਼ੀਲੇ ਬੜੇ ਜਜ਼ਬਾਤਾਂ ਭਰੇ ਜਿਹੜੀਆਂ ਤਕਰੀਰਾਂ ਦੇ ਨਾਲ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਔਰ ਸਾਥੀ ਦਾ ਉਹ ਕੰਮ ਇਸ ਕੰਮ ਨੂੰ ਸਾਥੀ ਨੇ ਸਾਰੀ ਉਮਰ ਲਗਾ ਦਿੱਤੀ, ਇਨਕਲਾਬ ਦਾ ਔਰ ਇੱਕ ਮਨੁੱਖ ਦਾ ਬਰਾਦਰੀ ਵਾਲਾ ਜਿਹੜਾ ਸਮਾਜ ਸਿਰਜਣ ਦੀ ਸਾਥੀ ਨੇ ਪਿਛਲੇ 3-4 ਦਹਾਕੇ ਤੋਂ ਫੁੱਲ ਵਕਤੀ ਕੰਮ ਕਰ ਰਹੇ ਸੀ, ਉਸ ਕੰਮ ਨੂੰ ਜਿਹੜਾ ਉਹ ਅਧੂਰਾ ਛੱਡ ਗਏ ਨੇ ਉਸਨੂੰ ਪੂਰਾ ਕਰਨ ਲਈ ਸਾਰੇ ਸਾਥੀਆਂ ਨੇ ਜਿਹੜਾ ਪ੍ਰਣ ਕੀਤਾ ਔਰ ਇਹ ਨਾਰਾ ਇਹਨਾਂ ਨਾਰਾ ਨਾਲ ਕੇ ਸਾਥੀ ਅਮਰ ਰਹੇ ਔਰ ਸਾਥੀ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਜਾਂ ਜਿੰਦਗੀਆਂ ਲਾ ਕੇ ਪੂਰਾ ਕਰਨ ਦਾ ਜਿਹੜਾ ਪ੍ਰਣ ਕੱਲ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਲਿਆ ਗਿਆ ਜੀ।
ਸਰੋਤਿਆਂ ਨਾਲ ਕੋਈ ਗੱਲਬਾਤ ਸਾਂਝੀ ਕਰਨੀ ਸਕੋ, ਫਿਰ ਆਪਾਂ ਦੂਸਰੇ ਵਿਸ਼ੇ ਦੇ ਵੱਲ ਮੁੜੀਏ।
ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਸਾਥੀ ਚੰਦਰਪਾਲ ਨੂੰ ਜਿੰਨਾ ਮੇਰੇ ਤੋਂ ਮੈਂ ਜਾਣਦਾ ਜਾਂ ਸੀ ਜਦੋਂ ਤੋਂ ਉਹ ਮਈ 2015 ਤੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਣੇ ਨੇ, ਕਿਉਂਕਿ ਮੈਂ ਉਦੋਂ ਤੋਂ ਉਹਨਾਂ ਨੂੰ ਜਾਣਨਾ ਸ਼ੁਰੂ ਕੀਤਾ
ਜੀ।
ਤਾਂ ਉਹਨਾਂ ਦੀ ਜਿਹੜੀ ਸ਼ਖਸੀਅਤ, ਉਹਨਾਂ ਦਾ ਜਜ਼ਬਾ, ਜੋ ਉਹ ਬਿਮਾਰੀ ਦੇ ਦੌਰਾਨ ਵੀ ਜਦੋਂ ਵੀ ਅਸੀਂ ਉਹਨਾਂ ਨੂੰ ਮੀਟਿੰਗਾਂ 'ਚ ਉਹਨਾਂ ਦੇ ਘਰ ਜਾਂਦੇ ਜਾਂ ਮਿਲਦੇ ਰਹੇ, ਤਾਂ ਉਹ ਉਹਨਾਂ ਦਾ ਸਿਖਾਉਣ ਦਾ ਤਰੀਕਾ, ਉਸ ਤੋਂ ਪਹਿਲਾਂ ਜਿੰਨੀਆਂ ਵੀ ਮੀਟਿੰਗਾਂ ਘੋਲਾਂ ਦੇ ਵਿੱਚ ਅਸੀਂ ਉਹਨਾਂ ਨਾਲ ਰਹੇ ਹਾਂ, ਉਹ ਇੱਕ ਅਜਿਹਾ ਸੀ ਕਿ ਉਹ ਜਿਹੜੀ ਜਿਹੜੇ ਆਪਣੇ ਲੋਕ ਨੇ ਜਿਹਨਾਂ ਨਾਲ ਜੇ ਕੋਈ ਗਲਤੀ ਅਸੀਂ ਕਰਦੇ ਤਾਂ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਔਰ ਜਿਹੜੀ ਦੂਜੀ ਬਟੇਰੀ ਜਮਾਤ ਨਾਲ ਜਦੋਂ ਗੱਲ ਕਰਨੀ ਤਾਂ ਬੜੇ ਮਤਲਬ ਜੋਸ਼ ਤੇ ਗੁੱਸੇ ਭਰੇ ਅੰਦਾਜ਼ ਵਿੱਚ ਗੱਲ ਕਰਦੇ ਰਹੇ ਆ ਔਰ ਇੱਕ ਆਗੂ ਹੋਣ ਦੇ ਭਰਪੂਰ ਜਿਹੜੇ ਗੁਣ ਸਨ ਉਹ ਸਤਿ ਸ਼ਿੰਦਰਪਾਲ ਵਿੱਚ ਸਨ। ਸਾਨੂੰ ਸਾਡੀ ਇੱਕ ਖੁਸ਼ਕਿਸਮਤੀ ਵੀ ਹੈ ਕਿ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ 2-3 ਸਾਲ ਤੋਂ ਔਰ ਇੱਕ ਇਸ ਗੱਲ ਦਾ ਦੁੱਖ ਵੀ ਕਿ ਇੱਕ ਅਜਿਹਾ ਆਗੂ ਜੋ ਹਰ ਪਾਸੇ ਤੋਂ ਪੂਰਨ ਸੀਗਾ, ਹਰ ਤਰੀਕੇ ਨਾਲ ਇੰਨਾ ਤਜਰਬਾ ਸੀ, ਕਾਸ਼ ਅਸੀਂ ਕੁਛ ਸਾਲ ਹੋਰ ਉਹਨਾਂ ਦੇ ਨਾਲ ਕੰਮ ਕਰ ਸਕਦੇ ਔਰ ਉਹਨਾਂ ਦਾ ਤਜਰਬਾ ਹਾਸਲ ਕਰ ਸਕਦੇ ਔਰ ਕੁਛ ਸਾਨੂੰ ਉਮੀਦ ਹੁੰਦੀ ਕਿ ਸਾਥੀ ਚੰਦਰਪਾਲ ਆਪਣੇ ਤਜਰਬੇ ਨਾਲ ਆਪਣੇ ਵਰਗੇ ਕੁਛ ਹੋਰ ਆਗੂ ਜਿਹੜੇ ਪੈਦਾ ਕਰ ਦਿੱਤੇ ਤਾਂ ਇਨਕਲਾਬੀ ਜਮਹੂਰੀ ਲਹਿਰ ਰਹੀ ਹੈ, ਬਹੁਤ ਵਧੀਆ ਗੱਲ ਹੁੰਦੀ। ਪਰ ਫਿਰ ਵੀ ਇਸ ਦੇ ਬਾਵਜੂਦ ਅਸੀਂ ਜਿਹੜੇ ਸਾਥੀ ਸ਼ਿੰਦਰ ਤੁਸੀਂ ਜੋ ਵੀ ਸਿੱਖਿਆ ਉਹਨਾਂ ਦਾ ਉਹਨਾਂ ਨੇ ਸਾਨੂੰ ਜੋ ਵੀ ਉਸ ਦੇ ਨਾਲ ਅੱਗੇ ਵਧਦੇ ਹੋਏ ਸਾਥੀ ਦੇ ਜਿਹੜੇ ਅਧੂਰੇ ਕਾਜ ਨੇ ਉਹਨਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਪੂਰਾ ਤਾਣ ਲਾਵਾਂਗੇ।
ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਬਿਲਕੁਲ ਜੀ, ਸਲਾਮ ਆ ਸਾਥੀ ਨੂੰ ਸਾਡੀ ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦਾ ਝੰਡਾ ਤੁਸੀਂ ਤੁਹਾਡੇ ਵਰਗੇ ਨੌਜਵਾਨ ਜ਼ਰੂਰ ਚੁੱਕਣਗੇ ਇਹ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਇਨਕਲਾਬੀਆਂ ਦੀ ਲਹਿਰ ਪੰਜਾਬ ਦੇ ਵਿੱਚ ਅੱਗੇ ਲਿਜਾਣ ਨੂੰ। ਸੋ ਸਾਥੀ ਜੀ, ਆਪਾਂ ਦੂਸਰੇ ਵਿਸ਼ੇ 'ਤੇ ਆਉਂਦੇ ਹਾਂ ਕਿਉਂਕਿ ਕਿਸਾਨੀ ਵਾਸਤੇ ਜਿਹੜੀਆਂ ਮੁਸ਼ਕਲਾਂ ਉਹ ਘਟਦੀਆਂ ਨਹੀਂ ਵੱਧਦੀਆਂ ਜਾਂਦੀਆਂ ਹਰ ਇੱਕ ਮੋੜ ਦੇ ਉੱਪਰ। ਹਜੇ ਤੱਕ ਪਰਾਲੀ ਦਾ ਮਸਲਾ ਚੱਲ ਹੀ ਰਿਹਾ ਸੀਗਾ ਤੇ ਜਿਹੜੀ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਪਹੁੰਚਿਆ ਤੇ ਉੱਥੇ ਜਿਹੜਾ ਇਹ ਨਵੀਂ ਜਿਹੜੀ ਝੋਨੇ ਦੇ ਵਿੱਚ ਵਾ ਉਹਨੂੰ ਲੈ ਕੇ ਜਿਹੜਾ ਇੱਕ ਵਾਦ ਵਿਵਾਦ ਚੱਲਦਾ ਪਿਆ ਆ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਜਿਹੜਾ ਤੰਗ ਕੀਤਾ ਜਾ ਰਿਹਾ ਹੈ ਸੋ ਉਹਦੇ ਬਾਰੇ ਸਰੋਤੇ ਨਾਲ ਜ਼ਰੂਰ ਸਾਂਝ ਪਾਓ।
ਸਬਜ਼ੀ ਇੱਕ ਬੜੀ ਗੰਭੀਰ ਸਮੱਸਿਆ ਹੈ ਔਰ ਇਹਦੇ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਪੰਜਾਬ ਦੇ ਵਿੱਚ। ਇਹ ਕਿਸਾਨ ਜਿਹੜੇ ਨੇ ਉਹ ਮੰਡੀਆਂ ਦੇ ਵਿੱਚ ਝੋਨਾ ਗਿੱਲਾ ਲੈ ਕੇ ਆ ਰਹੇ ਨੇ ਪਰ ਅਸਲ ਦੇ ਵਿੱਚ ਇਹਦੀ ਸਮੱਸਿਆ ਜਿਹੜੀ ਉਹਦਾ ਉਹਦੀ ਜ਼ਿੰਮੇਵਾਰ ਇੱਥੋਂ ਦੀ ਸਰਕਾਰ ਇੱਥੋਂ ਦਾ ਪ੍ਰਬੰਧ ਹੈ ਔਰ ਉਹ ਇਹਦਾ ਹੱਲ ਵੀ ਨਹੀਂ ਕਰ ਰਿਹਾ। ਬੀਤੀ ਪੰਜ ਤਰੀਕ ਨੂੰ ਪੰਜਾਬ ਨੇ ਜਿਹੜੇ ਇਨਕਲਾਬੀ ਸੱਤ ਕਿਸਾਨ ਦੇ ਬੰਨੇ ਸੰਘਰਸ਼ ਕਿਸਾਨ ਦੇ ਬੰਨੇ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਡ ਜਾਮ ਤਿੰਨ ਘੰਟੇ ਕਰਕੇ ਇਸ ਦਿਨ ਰੋਸ ਵੀ ਪ੍ਰਗਟਾਇਆ ਕਿਉਂਕਿ ਇਹਦਾ ਕਾਰਨ ਇਹ ਹੈ ਕਿ ਜਿਹੜਾ ਝੋਨੇ ਦੀ ਬਿਜਾਈ ਹੈ ਉਹ ਪਿਛਲੇ ਸਾਲ 10 ਜੂਨ ਤੋਂ ਜਿਹੜੀ ਹੁੰਦੀ ਸੀ ਔਰ ਇਸ ਵਾਰ ਜਿਹੜਾ ਸਰਕਾਰ ਨੇ ਉਸ ਤੇ ਇੱਕ ਹੋਰ ਫਰਮਾਨ ਜਾਰੀ ਕਰ ਉਸਨੂੰ 20 ਜੂਨ ਤੇ ਕਰਤਾ ਕਿਸਾਨਾਂ ਨੂੰ ਬਿਜਲੀ ਪਾਣੀ ਜਿਹੜਾ ਮੁਹੱਈਆ ਨਹੀਂ ਕਰਾਇਆ ਉਹਦੇ ਕਾਰਨ ਜਿਹੜੀ ਬਿਜਾਈ ਉਹ 20 ਦੀ ਹੋਣ ਦੀ ਬਜਾਏ ਵੀ ਹੋਰ 5-7 ਦਿਨ 10 ਦਿਨ ਲੇਟ ਹੋ ਗਈ ਹੈ ਜਿਹਦੇ ਕਰਕੇ ਜਿਹੜਾ ਉਹ ਪੱਕਣ ਦਾ ਸਮਾਂ ਸੀ ਉਹ ਠੰਡੇ ਮੌਸਮ ਦੇ ਵਿੱਚ ਜਿਹੜਾ ਔਰ ਇਸ ਕਰਕੇ ਜਿਹੜੀ ਜਿਹੜੀ ਉਹ ਨਮੀ ਹੈ ਉਹ ਜਾ ਹੀ ਨਹੀਂ ਰਹੀ ਕਿਉਂਕਿ ਮੌਸਮ ਠੰਡਾ ਹੋ ਚੁੱਕਿਆ ਸਿੱਲ ਦਾ ਮੌਸਮ ਹੈ ਇਸ ਕਰਕੇ ਨਮੀ ਨਾ ਜਾਣ ਕਰਕੇ ਉਹ ਜਿਹੜੀ ਦਿੱਕਤ ਆ ਰਹੀ ਔਰ ਕਿਸਾਨ ਜਥੇਬੰਦੀ ਔਰ ਕਿਸਾਨ ਲਗਾਤਾਰ ਸਰਕਾਰ ਤੋਂ ਮੰਗ ਕਰਦੇ ਰਹੇ ਨੇ ਕਿ ਸਮਾਂ ਜਿਹੜਾ ਉਹ ਲੇਟ ਹੋਣ ਕਰਕੇ ਨਮੀ ਆ ਰਹੀ ਤਾਂ ਉਹਦੇ ਕਰਕੇ ਇੱਕ ਜਿਹੜੀ ਸਮੱਸਿਆ ਹੋਰ ਹੈ ਕਿ ਝਾੜ ਵੀ ਇਸ ਵਾਰ ਬਹੁਤ ਘਟੇ ਨੇ ਕਿਉਂਕਿ ਸਿਆਣੇ ਬਜ਼ੁਰਗ ਜਿਹੜੇ ਦੱਸਦੇ ਨੇ ਕਿ ਝੋਨੇ ਦਾ ਜਿਹੜਾ ਪੈਰ ਪਾਣੀ ਚ ਔਰ ਸਿਰ ਅੱਗ ਚ ਹੋਣਾ ਚਾਹੀਦਾ ਕਿਉਂਕਿ ਗਰਮ ਮੌਸਮ ਵਿੱਚ ਜਦੋਂ ਝੋਨਾ ਪੱਕਦਾ ਤਾਂ ਝਾੜ ਵੱਧਦਾ ਠੰਡੇ ਚ ਜਾ ਕੇ ਤਾਂ ਝਾੜ ਘਟਦਾ ਉਹਦੇ ਨਾਲ ਇੱਥੇ ਇੱਕ ਪਾਸੇ ਝਾੜ ਘਟੇ ਨੇ ਦੂਜੇ ਪਾਸੇ ਜਿਹੜੀ ਨਮੀ ਦੀ ਸਮੱਸਿਆ ਆ ਰਹੀ ਲਗਾਤਾਰ ਮੰਗ ਕੀਤੀ ਜਾ ਰਹੀ ਕਿ 17% ਮੋਇਸਚਰ ਤੋਂ ਵੱਧ ਜਿਹੜਾ ਖਰੀਦਿਆ ਨੀ ਜਾ ਰਿਹਾ ਇਹਦੀ ਜਿਹੜੀ ਨਮੀ ਦੀ ਪਹਿਲਾਂ 22 ਦੀ ਮੰਗ ਕੀਤੀ ਪਰ ਮੌਸਮ ਦੇ ਹਿਸਾਬ ਨਾਲ ਬਾਅਦ 24% ਕਰਨ ਦੀ ਮੰਗ ਵੀ ਕਿਸਾਨ ਜਿਸ ਬੰਦੀਆਂ ਕਿਸਾਨ ਕਰਦੇ ਨੇ ਪਰ ਸਰਕਾਰ ਇਸ ਤੋਂ ਟਸ ਤੋਂ ਮਾਸੇ ਨਹੀਂ ਹੋਈ ਉਹਨਾਂ ਨੇ ਨਹੀਂ ਕੀਤੀ ਔਰ ਅਗਲੀ ਇੱਕ ਜਿਹੜੀ ਹੋਰ ਸਮੱਸਿਆ ਜਿਹੜਾ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਜਿਹੜੀਆਂ ਮੌਸਮ ਚੈੱਕ ਕਰਨ ਦੀਆਂ ਮਸ਼ੀਨਾਂ ਨੇ ਜਿਹੜੇ ਸ਼ੈਲਰ ਜਾਂ ਵਪਾਰੀ ਲੈ ਕੇ ਆਉਂਦੇ ਨੇ ਤਾਂ ਉਹ ਅਸੀਂ ਪਿਛਲੇ ਦਿਨ ਹੀ ਸਾਡੇ ਨਜ਼ਦੀਕ ਪਿੰਡ ਚੂੜ ਖਿੱਚੀਆਂ ਦੀ ਜਿਹੜੀ ਦਾਣਾ ਮੰਡੀ ਦੇ ਸੀ ਉਹਨਾਂ ਨੂੰ ਫੜਿਆ ਔਰ ਜਦੋਂ ਚੈੱਕ ਕੀਤਾ ਤਾਂ ਉਹ ਭੱਜ ਗਏ ਉੱਥੋਂ ਜਿਹੜੇ ਸ਼ੈਲਰ ਵਾਲੇ ਦੇ ਵਪਾਰੀ ਸਨ ਉਹਨਾਂ ਦੀ ਮਸ਼ੀਨ ਦੂਜੀਆਂ ਸਰਕਾਰੀ ਮਸ਼ੀਨਾਂ ਦੇ ਮੁਕਾਬਲੇ 4% ਜਿਹੜਾ 5% ਝੋਨਾ ਜਿਹੜਾ ਵੱਧ ਗਿੱਲਾ ਦੱਸਦੇ ਨੇ ਜਿਹੜੀ ਉਹਨਾਂ ਨੇ ਤਾਂ ਉਹਦੇ ਨਾਲ ਕਿਸਾਨਾਂ ਨੂੰ ਜਿਹੜਾ 5% ਕੀਤਾ ਜਾ ਰਿਹਾ ਤਾਂ ਇਹਦੇ ਸੰਬੰਧ ਚ ਕਿਸਾਨ ਜਥੇਬੰਦੀਆਂ ਨੇ ਰੋਸ ਵਜੋਂ 3 ਘੰਟੇ ਦਾ ਜਾਮ ਜਿਹੜਾ 5 ਤਰੀਕ ਨੂੰ ਲਾਇਆ ਸੀਗਾ ਉਹਦੇ ਨਾਲ ਮੰਗ ਕੀਤੀ ਸਰਕਾਰ ਤੋਂ ਕਿ ਜਿਹੜਾ ਇੱਕ ਤਾਂ ਝੋਨੇ ਦੀ ਨਮੀ ਹੈ ਉਹ 24% ਕੀਤੀ ਜਾਵੇ ਔਰ ਮੰਡੀਆਂ ਜਿਹੜੀ ਖਰੀਦ ਨਹੀਂ ਹੋ ਰਹੀ ਤੁਰੰਤ ਕਰਵਾ ਕੇ ਉਹਦਾ ਹੱਲ ਕੱਢਿਆ ਜਾਵੇ ਤਾਂ ਕਿ ਕਿਸਾਨ ਜਿਹੜੇ 6 ਮਹੀਨਾ ਫਸਲ ਪਾਲਦੇ ਨੇ ਉਹ ਜਿਹੜੀ ਦੀਵਾਲੀ ਕਿਸਾਨੇ ਤੋਂ ਮੰਡੀਆਂ ਦੇ ਬੈਠਣ ਦੀ ਲੰਘ ਗਈ ਹੈ ਉਹ ਆਪਣੇ ਘਰ ਕਦੋਂ ਜਾਣਗੇ ਔਰ ਕਦੋਂ ਸ਼ਰਿਆ ਦੇ ਪਰਿਵਾਰਾਂ ਨਾਲ ਮਨਾ ਸਕਣਗੇ
ਬਿਲਕੁਲ ਬਿਲਕੁਲ ਸਾਥੀ ਜੀ ਮੈਂ ਫੇਸਬੁੱਕ ਤੇ ਵੀਡੀਓ ਦੇਖ ਰਿਹਾ ਸੀਗਾ ਜਿਹੜੇ ਕਿਸਾਨੀ ਮੰਡੀਆਂ ਚ ਬੈਠੇ ਹੋਏ ਨੇ ਆਪਣੀ ਫਸਲ ਰੁਲਦੀ ਵੇਖ ਕੇ ਬਹੁਤ ਹੀ ਦਿਮਾਗੀ ਤੌਰ ਦੇ ਉੱਪਰ ਕਾਫੀ ਪਰੇਸ਼ਾਨ ਨੇ ਔਰ ਬਹੁਤ ਦਿਲ ਨੂੰ ਜਿਹੜੀਆਂ ਚ ਬਹੁਤ ਦੁੱਖ ਦੇਣ ਵਾਲੀਆਂ ਜਿਹੜੀਆਂ ਵੀਡੀਓ ਉਹ ਸਾਹਮਣੇ ਆ ਰਹੀਆਂ ਨੇ ਜਿਹੜੇ ਬਜ਼ੁਰਗ ਕਿਸਾਨ ਨੇ ਉਹ ਝੋਨਾ ਕਿਸੇ ਦੇ ਪੈਰਾਂ ਦੇ ਵਿੱਚ ਪਿਆ ਆ ਤੇ ਉਹਨੂੰ ਵੇਖ ਕੇ ਉਹ ਕਾਫੀ ਪਰੇਸ਼ਾਨ ਨੇ ਬਹੁਤ ਦੁੱਖ ਹੋ ਰਿਹਾ ਜੀ ਸਾਰੀਆਂ ਗੱਲਾਂ ਬਾਤਾਂ ਜਾਣ ਕੇ ਤੋ
ਜਿੰਨਾ ਚਿਰ ਸਾਡੀ ਝੋਨੇ ਦੀ ਫਸਲ ਨਹੀਂ ਵਿਕੂਗੀ ਅਸੀਂ ਕਣਕ ਬੀਜਣ ਲਈ ਸਾਨੂੰ ਪੈਸਿਆਂ ਦੀ ਜ਼ਰੂਰਤ ਔਰ ਅੱਗੇ ਜਾ ਕੇ ਜਿਹੜਾ ਪਰਾਲੀ ਵਾਲਾ ਮਸਲਾ ਉਹਦੇ ਕਰਕੇ ਜ਼ਮੀਨ ਵੀ ਜਿਹੜੀ ਖਾਲੀ ਨਹੀਂ ਹੋ ਰਹੀ ਉਹਦੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਤੇ ਅਗਲੀ ਫਸਲ ਵੀ ਬੀਜਣੀ ਔਰ ਅਸੀਂ ਸਮਝਦੇ ਹਾਂ ਵੀ ਸਰਕਾਰ ਜਾਣ ਬੁੱਝ ਕੇ ਕਰ ਰਹੀ ਤਾਂ ਕਿਸਾਨਾਂ ਤੋਂ ਜਿਹੜਾ ਖੇਤੀ ਦੇ ਲਈ ਹੱਥ ਖੜੇ ਕਰਵਾ ਦਿੱਤੇ ਜਾਣ ਕਿਉਂਕਿ ਜਿਹੜੀ ਪਾਲਿਸੀ ਸੈਂਟਰ ਗੌਰਮੈਂਟ ਨੇ ਲਿਆਂਦੀ ਹੈ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ 2% ਕਿਸਾਨਾਂ ਨੂੰ ਯਾਨੀ ਕਿ ਵੱਡੀਆਂ ਕੰਪਨੀਆਂ ਦੇਣੀਆਂ ਤਾਂ ਉਸ ਤੋਂ ਪਹਿਲਾਂ ਜਾਣ ਬੁੱਝ ਕੇ ਕਿਸਾਨਾਂ ਦੇ ਨਾਲ ਇਹੋ ਜਿਹਾ ਵਤੀਰਾ ਕਰਕੇ ਪਰਾਲੀ ਦਾ ਬਹਾਨਾ ਬਣਾ ਕੇ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੇ ਜਿਹੜੇ ਖੇਤੀ ਕਰ ਤੋਂ ਹੱਥ ਖੜੇ ਕਰਾ ਦੇਣ ਤੇ ਉਹਨਾਂ ਸਰਕਾਰ ਤਾਂ ਕਿ ਕਿਸਾਨ ਖੁਦ ਹੀ ਕਹਿਣ ਕਿ ਜ਼ਮੀਨਾਂ ਸਾਡੇ ਨਾਲ ਲੈ ਲਵੋ ਤਾਂ ਉਹ ਇਹਨਾਂ ਨੂੰ ਆਸਾਨੀ ਨਾਲ ਜਿਹੜਾ ਉਹ ਜ਼ਮੀਨਾਂ ਕੰਪਨੀਆਂ ਨੂੰ ਦੇ ਸਕਣ ਪਰ ਕਿਸਾਨ ਪੰਜਾਬ ਦੇ ਕਿਸਾਨ ਜਥੇ ਬੰਨੇ ਔਰ ਇੱਥੋਂ ਦੇ ਇਨਕਲਾਬੀ ਔਰ ਲੜਾਕੂ ਲੋਕ ਅਜਿਹਾ ਸਰਕਾਰ ਦੀ ਇਸ ਮੰਸ਼ਾ ਨੂੰ ਕਾਂਗ ਨਹੀਂ ਮੰਨ ਦੇਣਗੇ ਇਹਦੇ ਖਿਲਾਫ਼ ਪਹਿਲਾਂ ਵੀ ਸਾਡੇ ਬਾਬੇ ਬਜ਼ੁਰਗ ਲੜਦੇ ਰਹੇ ਔਰ ਅਸੀਂ ਵੀ ਜਿਹੜਾ ਕੇਸ ਖਿਲਾਫ਼ ਲੜਦੇ ਰਹੇ
ਬਿਲਕੁਲ ਸਾਥੀ ਜੀ ਤੋਂ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਕੋਲੋਂ ਚੱਲਦੇ ਸੰਘਰਸ਼ਾਂ ਦੇ ਬਾਰੇ ਜਾਣਕਾਰੀ ਲੈਂਦੇ ਰਹਾਂਗੇ ਲਾਲ ਸਲਾਮ ਜੀ
ਧੰਨਵਾਦ ਜਿੰਦਾਬਾਦ
ਜਿੰਦਾਬਾਦ
ਇਹ ਸਨ ਸਾਥੀ ਅਵਤਾਰ ਮਹਿਮਾ ਤੋਂ ਪਹਿਲੇ ਵੀ ਕਾਫੀ ਵਾਰੀ ਅਸੀਂ ਇਹਨਾਂ ਨਾਲ ਆਪਣੇ ਪ੍ਰੋਗਰਾਮਾਂ ਚ ਗੱਲਬਾਤ ਕਰ ਚੁੱਕੇ ਹਾਂ
ਅਨੂ ਜੀ ਇਹਦੇ ਵਿੱਚ ਮੈਂ ਇੱਕ ਦੋ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀਗਾ ਕਿਉਂਕਿ ਮੈਂ ਇਮੋਸ਼ਨਲੀ ਕਾਫੀ ਅਪਸੈਟ ਆ ਇਹ ਸਾਰੀ ਗੱਲਬਾਤ ਤੋਂ ਕਿਉਂਕਿ ਇਹ ਇੱਕ ਵਾਰੀ ਪਹਿਲਾਂ ਵੀ ਅਸੀਂ ਡਕੌਂਦਾ ਦੇ ਸਾਥੀ ਸੀਗੇ ਉਹਨਾਂ ਦੀ ਅਸੀਂ ਬਿਲਕੁਲ ਇਸੇ ਹੀ ਤਰੀਕੇ ਨਾਲ ਉਹਨਾਂ ਦੇ ਵਾਸਤੇ ਫੰਡ ਰੇਜ਼ਿੰਗ ਕਰਨ ਵਾਸਤੇ ਉਹਨਾਂ ਦੇ ਵੀ ਵਿਦ ਇਨ ਦੋ ਉਹ ਜਿਹੜੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ ਸੋ ਜਿਹੜੇ ਸਾਨੂੰ ਜਿਹੜੇ ਸੁਹਿਰਦ ਸਰੋਤੇ ਸੁਣ ਰਹੇ ਨੇ ਜਿਵੇਂ ਸਾਥੀ ਜੀ ਦੱਸ ਕੇ ਗਏ ਨੇ ਕਿ ਜਿਹੜੀ 24 ਏਕੜ ਦੀ ਜ਼ਮੀਨ ਸੀਗੀ ਸਾਥੀ ਸ਼ਿੰਦਰਪਾਲ ਸਿੰਘ ਹੋਣਾ ਦੀ ਨਾਨਕਿਆਂ ਦੀ ਉਹ ਵੀ ਦੇ ਦਿੱਤੀ ਤੇ ਆਪਣੀ ਵੀ ਜਿਹੜੀ ਜੱਦੀ ਜਿਹੜੀ ਜ਼ਮੀਨ ਸੀਗੀ ਉਹ ਵੀ ਸੰਘਰਸ਼ਾਂ ਦੇ ਨਾਲ ਆਤੀ ਉਹ ਵੀ ਵੇਚਤੀ ਸੋ ਉਹਨਾਂ ਦੀ ਕੋਈ ਘਰੋਂ ਜਿਹੜੀ ਮਾਲੀ ਹਾਲਤ ਕੋਈ ਇੰਨੀ ਵਧੀਆ ਨਹੀਂ ਹੈ ਸੋ ਅਸੀਂ ਪ੍ਰਵਾਸੀ ਕਾਮਗਾਰ ਯੂਨੀਅਨ ਵੱਲੋਂ ਜੋ ਅਸੀਂ ਉਹਨਾਂ ਦੀ ਪਰਿਵਾਰਕ ਮਦਦ ਅਸੀਂ ਜ਼ਰੂਰ ਭੇਜਾਂਗੇ ਜਿਹੜਾ ਵੀ ਕੋਈ ਸਰੋਤਾ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਤੁਸੀਂ ਡਾਇਰੈਕਟਲੀ ਮੈਂ ਉਹਨਾਂ ਨੂੰ ਅਵਤਾਰ ਸਿੰਘ ਮਹਿਮਾ ਦਾ ਨੰਬਰ ਵੀ ਦੇ ਦਾਂਗਾ ਜਾਂ ਤੁਸੀਂ ਮੇਰੇ ਨੰਬਰ ਤੇ ਜਾਂ ਅਨੂ ਹੁਣਾਂ ਦੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ
ਹਾਂਜੀ ਮੈਂ ਦੋਨੋਂ ਨੰਬਰ ਬੋਲ ਦਿੰਦੀ ਹਾਂ ਭਾਰਤੀ ਜੀ ਦਾ ਨੰਬਰ ਹੈ 02111577745 ਔਰ ਮੇਰਾ ਨੰਬਰ ਹੈ 02120656640
ਬਿਲਕੁਲ ਜੀ ਬਿਲਕੁਲ ਸੋ ਜਿਵੇਂ ਅਨੂ ਜੀ ਪਹਿਲਾਂ ਕਿਹਾ ਕਿ ਇਹ ਗੱਲ ਦਾ ਕਾਫੀ ਪਛਤਾਵਾ ਰਹੂਗਾ ਕਿ ਅਸੀਂ ਰੇਡੀਓ ਦੇ ਉੱਪਰ ਇੱਕ ਯਾਦਗਾਰ ਉਹਨਾਂ ਦੀ ਰਹਿ ਜਾਣੀ ਸੀਗੀ ਗੱਲਬਾਤ ਜਿਹੜੀ ਸਾਡੀ ਨਹੀਂ ਹੋ ਸਕੀ ਉਹਨਾਂ ਦੀ ਬਿਮਾਰੀ ਕਰਕੇ ਸੋ ਸਾਥੀ ਜੀ ਨੂੰ ਫਿਰ ਮੁੜ ਕੇ ਲਾਲ ਸਲਾਮ ਹੈ ਹਾਂਜੀ ਮੈਂ ਹਾਂਜੀ ਅਗਲੀ ਗੱਲਬਾਤ
ਦੋਸਤੋ ਇਸ ਤਰ੍ਹਾਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਸੀ ਅਸੀਂ ਅਧਿਆਪਕਾਂ ਦੀ ਸੰਘਰਸ਼ਾਂ ਦੀ ਗੱਲ ਕਰਾਂਗੇ ਇੱਥੇ ਸਥਾਨਕ ਸੰਘਰਸ਼ ਔਰ ਜਿਹੜਾ ਪੰਜਾਬ 'ਚ ਵੀ ਹੋ ਰਿਹਾ ਤੋ ਇਸ ਵਕਤ ਪੰਜਾਬ ਤੋਂ ਸਾਡੇ ਨਾਲ ਨੇ ਸਾਥੀ ਹਰਦੀਪ ਟੋਡਰਪੁਰ ਜਿਹੜੇ ਕਿ ਟੀਚਰਸ ਯੂਨੀਅਨ ਹੈ ਜਿਹੜੀ SSA ਰਮਸਾ ਉਹਦੇ ਪ੍ਰਧਾਨ ਨੇ ਤੋ ਉਹਨਾਂ ਨਾਲ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਸੋ ਪਿਛਲੇ ਕੁਛ ਦਿਨਾਂ 'ਚ ਜੋ ਕੁਝ ਹੋਇਆ ਉਹਦੀ ਅਪਡੇਟ ਲਵਾਂਗੇ ਔਰ ਆਉਂਦਾ ਜਿਹੜਾ ਹਫ਼ਤਾ ਹੈ ਉਹਦੇ 'ਚ ਉਹਨਾਂ ਨੇ ਕਾਫੀ ਸਾਰੇ ਐਕਸ਼ਨ ਪਲਾਨ ਕੀਤੇ ਹੋਏ ਨੇ ਉਹਦੀ ਵੀ ਅਪਡੇਟ ਉਹਨਾਂ ਕੋਲੋਂ ਅਸੀਂ ਜ਼ਰੂਰ ਲਵਾਂਗੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹੈਲੋ
ਹੈਲੋ ਦੁਬਾਰਾ ਕਾਲ ਕਰੀਏ
ਹੈਲੋ ਮੇਰੇ ਖਿਆਲ ਆਪਾਂ ਨੂੰ ਮੁੜ ਕੇ ਕਾਲ ਕਰਨੀ ਪੈਣੀ ਹੈ ਜੀ
ਠੀਕ ਹੈ ਜੀ ਅਸੀਂ ਕਾਲ ਕੱਟ ਕੇ ਦੁਬਾਰਾ ਫੋਨ ਕਰ ਲੈਂਦੇ ਹਾਂ ਜੀ
ਮਾਫਿਕ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਤੋ ਸਾਥੀ ਜੀ ਤੁਹਾਡੇ ਤੁਹਾਡੀ ਗੱਲਬਾਤ ਤੋਂ ਪਹਿਲਾਂ ਅਸੀਂ ਸਾਥੀ ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਗੱਲ ਕਰ ਰਹੇ ਸੀਗੇ। ਸਾਥੀ ਛਿੰਦਰਪਾਲ ਹੁਣਾਂ ਦਾ ਛਿੰਦਰਪਾਲ ਸਿੰਘ ਹੁਣਾਂ ਦਾ ਜਿਹੜਾ ਵਿਛੋੜਾ ਬਹੁਤ ਇਨਕਲਾਬੀ ਮੂਵਮੈਂਟ ਦੇ ਵਾਸਤੇ ਇੱਕ ਬਹੁਤ ਵੱਡਾ ਸਾਡੇ ਨਾਲ ਇਹ। ਹਾਂਜੀ 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 ਹੁਣ ਸੁਣ ਰਹੇ ਜੀ। ਹਾਂਜੀ ਹਾਂਜੀ ਮੈਂ ਸਾਥੀ ਜੀ ਕਹਿ ਰਿਹਾ ਸੀਗਾ ਕਿ ਤੁਹਾਡੀ ਗੱਲਬਾਤ ਤੋਂ ਪਹਿਲਾਂ ਅਸੀਂ ਸਾਥੀ ਅਵਤਾਰ ਸਿੰਘ ਮਹਿਮਾ ਨਾਲ ਗੱਲ ਕਰ ਰਹੇ ਸੀਗੇ ਜੀਵਨ ਸੰਘਰਸ਼ ਸਾਥੀ ਛਿੰਦਰਪਾਲ ਸਿੰਘ ਹੁਣੀ ਜਿਹੜੇ ਸਾਨੂੰ ਸਤੀਵੀਂ ਵਿਛੋੜਾ ਦੇ ਗਏ ਨੇ। ਸੋ ਸਾਡੀ ਜਿਹੜੀ ਪੰਜਾਬ ਦੀ ਇਨਕਲਾਬੀ ਲਹਿਰ ਆ ਉਹਦੇ ਵਾਸਤੇ ਇੱਕ ਬਹੁਤ ਵੱਡਾ ਇਹ ਘਾਟਾ ਹੈ ਆ। ਸੋ ਅਸੀਂ ਤੁਹਾਡੇ ਨਾਲ ਸਾਥੀ ਜੀ ਗੱਲ ਕਰਨਾ ਚਾਹਾਂਗੇ ਕਿ ਜਿਹੜਾ ਅਧਿਆਪਕਾਂ ਦਾ ਸੰਘਰਸ਼ ਆ ਪੰਜਾਬ ਦੇ ਵਿੱਚ ਉਹ ਕਿਸ ਮੋੜ 'ਤੇ ਆ ਕੇ ਖੜਿਆ ਤੇ ਅੱਗੇ ਜਿਹੜਾ ਆਉਂਦੇ ਜਿਹੜਾ ਸਮਾਂ ਉਹਦੇ ਵਿੱਚ ਤੁਹਾਡੇ ਕੀ ਪਲਾਨ ਨੇ?
ਜਿਹੜਾ ਅਧਿਆਪਕਾਂ ਦਾ ਸੰਘਰਸ਼ ਹੈ ਜੀ ਪਿਛਲੇ 38 ਦਿਨਾਂ ਤੋਂ ਪਟਿਆਲੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਅੱਜ ਤੱਕ ਬਰਕਰਾਰ ਹੈਗਾ
ਜੀ।
ਤੇ ਪੰਜਾਬ ਦੇ ਵਿੱਚ ਇਸ ਵਕਤ ਤਿੰਨ ਮੁੱਦੇ ਬਹੁਤ ਭਖਵੇਂ ਨੇ
ਜੀ।
ਇੱਕ ਹੈ ਅਧਿਆਪਕਾਂ ਦਾ ਮੋਰਚਾ
ਜੀ,
ਦੂਜਾ ਬਰਗਾੜੀ ਦਾ ਮੋਰਚਾ ਤੇ ਤੀਜਾ ਕਿਸਾਨਾਂ ਦਾ ਅੰਦੋਲਨ ਜੀ। ਇਹ ਤਿੰਨੋ ਮੁੱਦਿਆਂ ਦੇ ਵਿੱਚ ਅਧਿਆਪਕਾਂ ਦਾ ਜਿਹੜਾ ਅੰਦੋਲਨ ਆ ਇਹ ਖਾਸ ਤੌਰ ਤੇ ਕਹਿ ਸਕਦੇ ਕਿ ਪੰਜਾਬ ਦੀ ਸਿਆਸਤ ਇਸ ਮਾਮਲੇ ਤੇ ਗਰਮਾਈ ਹੋਈ ਹੈ, ਜਿੱਥੇ ਓਪੋਜੀਸ਼ਨ ਪਾਰਟੀਆਂ ਭਾਵੇਂ ਉਹਨਾਂ ਦੇ ਵਿਚਾਰਧਾਰਕ ਕੋਈ ਮਤਭੇਦ ਨਾ ਹੋਣ, ਉਹਨਾਂ ਦੇ ਪ੍ਰੋਗਰਾਮ ਦੇ ਮਾਮਲੇ ਤੇ ਕੋਈ ਮਤਭੇਦ ਨਾ ਹੋਣ, ਪਰ ਹਾਕਮ ਜਮਾਤਾਂ ਨੇ ਜਿਹੜੀਆਂ ਪਾਰਟੀਆਂ ਨੇ ਉਹ ਵੀ ਇਸ ਮਾਮਲੇ ਤੇ ਰਾਜਨੀਤੀ ਵਿੱਚ ਘੁੱਦੀਆਂ ਹੋਈਆਂ ਨੇ। ਸਾਨੂੰ ਇਹ ਲੱਗਦਾ ਕਿ ਇਹ ਅਧਿਆਪਕਾਂ ਦਾ ਅੰਦੋਲਨ ਆ, ਹੁਣ ਇਕੱਲਾ ਅਧਿਆਪਕਾਂ ਦਾ ਨੀ ਰਹਿ ਗਿਆ, ਇਸ ਦੇ ਵਿੱਚ ਹੋਰ ਬਹੁਤ ਸਾਰੇ ਵਰਗ ਸ਼ਾਮਲ ਹੋ ਗਏ।
ਬਿਲਕੁਲ,
ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਪੰਜਾਬ ਦੀਆਂ ਜਿੰਨੀਆਂ ਮੁਲਾਜ਼ਮ ਫੈਡਰੇਸ਼ਨਾਂ ਨੇ
ਜੀ,
ਮੁਲਾਜ਼ਮ ਜਥੇਬੰਦੀਆਂ ਨੇ ਜਾਂ ਜਨਤਕ ਜਥੇਬੰਦੀਆਂ
ਜੀ,
ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਕੀਤਾ। ਫਿਲਹਾਲ ਉਹ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਤੇ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਤੋਂ ਸ਼ੁਰੂ ਕੀਤੇ ਗਏ ਨੇ, 12 ਤਰੀਕ ਹੋ ਗਈ, 12, 13 ਤੇ 14
ਜੀ,
ਲਗਾਤਾਰ 3 ਦਿਨ ਪੰਜਾਬ ਦੇ ਕਮੇਟੀ ਜਿਹੜੇ ਹਲਕਾ ਇੰਚਾਰਜ ਹੋਣ, ਵਿਧਾਇਕ ਹੋਣ, ਮੈਂਬਰ ਪਾਰਲੀਮੈਂਟ ਹੋਣ, ਮੰਤਰੀ ਜਾਂ ਕੈਬਨਿਟ ਮੰਤਰੀ, ਸਾਰਿਆਂ ਦੇ ਘਰਾਂ ਦੇ ਅੱਗੇ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ 2-2-3-3 ਥਾਵਾਂ ਦੇ ਉੱਤੇ ਧਰਨੇ ਲਾਵਾਂਗੇ, ਤਾਂ ਕਿ ਇਹ ਜੇ ਲੋਕ ਜਿਹੜੇ ਸਾਡੇ ਤੋਂ ਵੋਟਾਂ ਲੈ ਕੇ ਜਾਂਦੇ ਹੈਗੇ ਨੇ 5 ਸਾਲਾਂ ਬਾਅਦ ਸਾਡੇ ਕੋਲ ਫੇਰੀ ਪਾਉਂਦੇ ਨੇ, ਅੱਜ ਅਸੀਂ ਉਹਨਾਂ ਨੂੰ ਸਵਾਲ ਕਰਨਾ ਇਹ ਕਿ ਜੇ ਤੁਸੀਂ ਸਾਡੀਆਂ ਮੰਗਾਂ ਬਾਰੇ ਪਹਿਲਾਂ ਤਾਂ ਆਪਣੀ ਸਥਿਤੀ ਸਪਸ਼ਟ ਕਰਨ, ਉਹ ਕੀ ਕਹਿਣਾ ਚਾਹੁੰਦੇ ਨੇ, ਜੇ ਉਹ ਸਾਡੀਆਂ ਮੰਗਾਂ ਦੇ ਨਾਲ ਸਹਿਮਤ ਨੇ ਤਾਂ ਮੁੱਖ ਮੰਤਰੀ ਕੋਲ ਇਹ ਇਸ਼ੂ ਉਠਾਉਣ। ਇਹ ਨਾ ਹੋਵੇ ਕਿ ਇੱਕ ਸਿੱਖਿਆ ਮੰਤਰੀ ਦੇ ਕਹਿਣ ਤੇ ਜਾਂ ਇੱਕ ਐਜੂਕੇਸ਼ਨ ਸੈਕਟਰੀ ਜਿਹੜਾ ਪੂਰੀ ਦੀ ਪੂਰੀ ਸਰਕਾਰ ਨੂੰ ਮਿਸਗਾਈਡ ਕਰੀ ਜਾਂਦਾ, ਇਸ ਤਰ੍ਹਾਂ ਦਾ ਸਿਸਟਮ ਵਾਪਰੇ। ਹਾਲਾਂਕਿ ਇਸ ਗੱਲ ਚ ਸਾਨੂੰ ਕੋਈ ਮਤਭੇਦ ਨੀ ਕਿ ਕੋਈ ਸੈਕਟਰੀ ਕਿਸੇ ਨੂੰ ਮਿਸਗਾਈਡ ਨੀ ਕਰ ਸਕਦਾ ਹੈਗਾ।
ਹਾਂਜੀ ਹਾਂਜੀ,
ਸਰਕਾਰਾਂ ਦੀ ਨੀਤੀ ਇਸ ਤਰ੍ਹਾਂ ਦੀ ਹੈਗੀ ਆ, ਜਿਹਦੇ ਵਿੱਚ ਖਾਸ ਤੌਰ ਤੇ ਕੈਪਟਨ ਸਰਕਾਰ ਆਪਣੀ ਅਫਸਰਸ਼ਾਹੀ ਦੇ ਉੱਤੇ ਬਹੁਤ ਭਰੋਸਾ ਕਰਕੇ ਚੱਲਦੀ ਹੈਗੀ, ਪਰ ਇਸ ਅਫਸਰਸ਼ਾਹੀ ਨੇ ਪੰਜਾਬ ਦੇ ਲੋਕਾਂ ਨੂੰ ਵੀ ਵੱਡੇ ਪੱਧਰ ਤੇ ਝੂਠ ਬੋਲਿਆ ਹੈਗਾ, ਸਿੱਖਿਆ ਮੰਤਰੀ ਨੂੰ ਵੀ ਉਹਨਾਂ ਝੂਠੇ ਤੱਥਾਂ ਦੇ ਆਧਾਰ ਤੇ ਝੂਠ ਬੋਲਿਆ ਹੈਗਾ। ਸੋ ਇਹ ਚੀਜ਼ ਅਸੀਂ ਪੰਜਾਬ ਦੇ ਜਿਹੜੇ ਜਿੰਨੇ ਵੀ ਕਾਂਗਰਸ ਦੇ ਨੁਮਾਇੰਦੇ ਨੇ ਚੁਣੇ ਹੋਏ ਨੇ ਜਾਂ ਬਿਨਾਂ ਚੁਣੇ ਹੋਏ ਹੈਗੇ ਨੇ, ਉਹਨਾਂ ਸਾਰਿਆਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਉਹ ਆਪਣੀ ਸਾਡੀਆਂ ਮੰਗਾਂ ਦੇ ਸੰਬੰਧੀ ਸਥਿਤੀ ਸਪਸ਼ਟ ਕਰਨ, ਉਹ ਕਹਿਣਾ ਕੀ ਚਾਹੁੰਦੇ ਨੇ। ਜੇ ਉਹ ਸਾਡੀਆਂ ਮੰਗਾਂ ਦੇ ਹੱਕ ਦੇ ਵਿੱਚ ਨਹੀਂ ਹੈ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹਨਾਂ ਦੇ ਕਿਰਦਾਰ ਬਾਰੇ, ਉਹਨਾਂ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਬਾਰੇ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਇਸ ਚੀਜ਼ ਨੂੰ ਯਾਦ ਰੱਖਣ। ਜੇ ਉਹ ਸਾਡੀਆਂ ਮੰਗਾਂ ਨੂੰ ਸਹਿਮਤ ਨੇ ਤਾਂ ਅਸੀਂ ਉਹਨਾਂ ਕੋਲ ਇਹੀ ਗੱਲ ਰੱਖਾਂਗੇ ਕਿ ਮੁੱਖ ਮੰਤਰੀ ਨਾਲ ਉਠਾਉਣ। ਦੂਜੀ ਗੱਲ, ਜਿੱਥੇ ਪੰਜਾਬ ਦੀਆਂ ਮੁਲਾਜ਼ਮ ਫੈਡਰੇਸ਼ਨਾਂ ਤੇ ਸਾਂਝਾ ਅਧਿਆਪਕ ਮੋਰਚਾ ਜਾਂ ਮੁਲਾਜ਼ਮ ਹੋਰ ਜਥੇਬੰਦੀਆਂ ਇਸ ਸੰਘਰਸ਼ ਦੇ ਵਿੱਚ ਕੁੱਦੀਆਂ ਨੇ, ਇਹ ਧਰਨੇ 3 ਦਿਨ ਲਗਾਤਾਰ ਚੱਲਣਗੇ। ਇਸ ਤੋਂ ਬਾਅਦ 18 ਤਰੀਕ ਨੂੰ 2 ਪੰਜਾਬ ਦੇ ਵੱਡੇ ਮੰਤਰੀ ਮਨਪ੍ਰੀਤ ਬਾਦਲ ਅਤੇ ਓਮ ਪ੍ਰਕਾਸ਼ ਸੋਨੀ ਜਿਹੜੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਨੇ, ਉਹਨਾਂ ਦੇ ਘਰਾਂ ਦੇ ਅੱਗੇ ਵੀ ਉਹਨਾਂ ਦੇ ਘਰਾਂ ਦਾ ਘਿਰਾਓ ਪੰਜਾਬ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਕਰਨਗੇ।
ਬਹੁਤ ਵਧੀਆ।
ਇਸ ਤੋਂ ਇਲਾਵਾ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਜਿਹਦੇ ਵਿੱਚ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਨਾਲ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਨੇ,
ਚਾਹੇ
ਉਹ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਵਿਦਿਆਰਥੀਆਂ ਦੀਆਂ, ਜਿੰਨੀਆਂ ਵੀ ਹੋਣਗੀਆਂ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਮੁਲਾਜ਼ਮਾਂ ਦੇ ਨਾਲ ਮੀਟਿੰਗ ਇੱਕ ਸਾਂਝੀ ਉਹਨਾਂ ਦੀ ਕਰਾਂਗੇ। ਉਸ ਮੀਟਿੰਗ ਦੇ ਵਿੱਚ ਅਸੀਂ ਚੱਕਾ ਜਾਮ ਦਾ ਪ੍ਰੋਗਰਾਮ ਦੇਣ ਵਾਲੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ। ਪੂਰੇ ਪੰਜਾਬ ਦੇ ਵਿੱਚ ਕਿਸੇ ਦਿਨ ਅਸੀਂ 1 ਦਿਨ ਮਿੱਥ ਕੇ 2 ਘੰਟੇ ਦਾ ਚੱਕਾ ਜਾਮ ਕਰਨ ਦੀ ਸਾਡੀ ਪਲਾਨਿੰਗ ਚੱਲਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਖਾਸ ਗੱਲ ਹੈ
ਜਿੱਥੇ
ਅਧਿਆਪਕ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਆਮ ਤੌਰ ਤੇ ਇਸ ਤਰ੍ਹਾਂ ਦੀ ਧਾਰਨਾ ਬਣਾ ਲਈ ਜਾਂਦੀ ਸੀ ਕਿ ਅਧਿਆਪਕ ਬਹੁਤ ਤਨਖਾਹਾਂ ਲੈਂਦੇ ਨੇ ਮਿਹਨਤ ਨੀ ਕਰਾਉਂਦੇ ਜਾਂ ਇਹ ਪੜ੍ਹਾਉਂਦੇ ਨੀ ਹੈ ਸਕੂਲਾਂ ਦੇ ਵਿੱਚ
ਆਮ
ਤੌਰ ਤੇ ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਦਾ ਵੀ ਆਖਿਆ ਜਾਂਦਾ ਸੀ ਕਿ ਭੈਣ ਜੀ ਤਾਂ ਸਕੂਲ ਦੇ ਵਿੱਚ ਸਵੈਟਰ
ਬੁਣਦੀਆਂ
ਪਰ ਅੱਜ ਦੇ ਅਧਿਆਪਕ ਅੱਜ ਦੇ ਅਧਿਆਪਕਾਂ ਨੇ ਉਸ ਪ੍ਰੋਸੇ ਗੰਡੇ ਨੂੰ ਫੇਲ ਕੀਤਾ ਹੈਗਾ ਪੂਰਾ ਸਕੂਲਾਂ ਨੂੰ ਆਪ ਆਪਣੇ ਹੱਥੀ ਮੇਨਟੇਨ ਕੀਤਾ ਹੈਗਾ ਮੈਂ ਖੁਦ ਜਿਹੜੇ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਟਕਰਾਲਾ ਹੈ ਉਹ ਸਕੂਲ ਦੇ ਵਿੱਚ ਖੁਦ ਛੁੱਟੀ ਤੋਂ ਬਾਅਦ ਟਰੈਕਟਰ ਲਿਜਾ ਕੇ ਮਿੱਟੀ ਪੱਧਰੀ ਕਰਨੀ ਮਿੱਟੀ ਪਾਉਣੀ ਹਰ ਕੰਮ ਮਤਲਬ ਆਪਣੇ ਹੱਥੀ ਕੀਤਾ ਨਿੱਜੀ ਇੰਟਰਸਟ ਲੈ ਕੇ ਇਹ ਮੇਰੀ ਕਹਾਣੀ ਨੀ ਸਾਡੇ ਹੋਰ ਬਹੁਤ ਸਾਰੇ ਟੀਚਰ ਨੇ ਤੁਸੀਂ ਪੰਜਾਬ ਦੇ ਵਿੱਚੋਂ ਵੈਰੀਫਾਈ ਕਰ ਸਕਦੇ ਹੋ ਇਹਨਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਵੀ ਸਕੂਲਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਮੇਨਟੇਨ ਕੀਤਾ ਹੈਗਾ
ਇਸ ਕਰਕੇ
ਇਹ ਸਾਰੀਆਂ ਚੀਜ਼ਾਂ ਦਾ ਇੱਕ ਸਿੱਟਾ ਨਿਕਲਿਆ ਹੈ ਜੀ ਕਿ ਪੰਜਾਬ ਦੇ ਆਮ ਲੋਕ ਜਿਹੜੇ ਪਹਿਲਾਂ ਅਧਿਆਪਕਾਂ ਬਾਰੇ ਧਾਰਨਾ ਸੀ ਨੈਗੇਟਿਵ ਧਾਰਨਾ ਸੀ ਉਹ ਹਾਂ ਪੱਕੀ ਧਾਰਨਾ ਬਣੀ ਹੈਗੀ ਹੈ ਜਿੱਥੇ ਅਧਿਆਪਕਾਂ ਨੂੰ ਬਦਲਿਆ ਗਿਆ ਬਦਲੀਆਂ ਕੀਤੀਆਂ ਗਈਆਂ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਸਕੂਲਾਂ ਨੂੰ ਬੰਦ ਕੀਤਾ ਤਾਲਾਬੰਦੀ ਕੀਤੀ ਹੈਗੀ ਹੈ ਬੱਚੇ ਉਹਨਾਂ ਦੇ ਨਾਲ ਬੈਠੇ ਨੇ ਮਾਪੇ ਉਹਨਾਂ ਦੇ ਨਾਲ ਬੈਠੇ ਨੇ ਇਹ ਅਧਿਆਪਕਾਂ ਦੀ ਕੀਤੀ ਹੋਈ ਮਿਹਨਤ ਦਾ ਹੀ ਫਲ ਆ ਕਿ ਅੱਜ ਪੰਜਾਬ ਦੇ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਨੇ ਵੀ ਪਿਛਲੇ ਦਿਨਾਂ ਚ ਸੱਦਾ ਦਿੱਤਾ ਹੈਗਾ ਕਿ ਪੂਰੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਸਕੂਲਾਂ ਅੱਗੇ ਵਿਦਿਆਰਥੀਆਂ ਨੂੰ ਲੈ ਕੇ ਗੇਟ ਰੈਲੀਆਂ ਤੇ ਪਿੰਡਾਂ ਦੇ ਵਿੱਚ ਰੋਸ ਮਾਰਚ ਕੀਤੇ ਜਾਣਗੇ
ਬਹੁਤ ਵਧੀਆ ਜੀ
ਹੁਣ ਇਹ ਸਿਰਫ ਅਧਿਆਪਕਾਂ ਦਾ ਅੰਦੋਲਨ ਨੀ ਸਰਕਾਰ ਨੂੰ ਕੱਲੇ ਅਧਿਆਪਕ ਨੀ ਘੇਰਨਗੇ ਸਰਕਾਰ ਨੂੰ ਪੰਜਾਬ ਦੇ ਮੁਲਾਜ਼ਮ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਾਰੇ ਦੇ ਸਾਰੀਆਂ ਘੇਰ ਰਹੀਆਂ ਨੇ ਤੇ ਸਾਡੇ ਕੋਲ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਸਰਕਾਰ ਦੇ ਆਪਣੇ ਮੰਤਰੀਆਂ ਦੇ ਵਿੱਚ ਵਿਧਾਇਕਾਂ ਦੇ ਵਿੱਚ ਫਿਕਰਬੰਦੀ ਛਿੜੀ ਹੋਈ ਹੈਗੀ ਹੈ ਬਹੁਤ ਸਾਰੇ ਮੰਤਰੀ ਜਿਹਨਾਂ ਨੂੰ ਅਸੀਂ ਮਿਲੇ ਹੈਗੇ ਆ ਉਹ ਇਹ ਕਹਿੰਦੇ ਨੇ ਵੀ ਤੁਹਾਡੀਆਂ ਮੰਗਾਂ ਤਾਂ ਜਾਇਜ਼ ਨੇ ਸਾਨੂੰ ਤਾਂ ਕੋਈ ਇਹਦੇ ਵਿੱਚ ਇਤਰਾਜ਼ ਯੋਗ ਲੱਗਦਾ ਨੀ ਪਰ ਸਾਡੇ ਸਾਹਮਣੇ ਕੈਬਨਿਟ ਮੰਤਰੀਆਂ ਨੇ ਆਖਿਆ ਕਿ ਸਾਨੂੰ ਤਾਂ ਇਹ ਆਖਿਆ ਗਿਆ ਸਿੱਖਿਆ ਮੰਤਰੀ ਵੱਲੋਂ ਕਿ ਅਧਿਆਪਕ ਜਥੇਬੰਦੀਆਂ ਨਾਲ ਐਗਰੀਮੈਂਟ ਹੋ ਗਿਆ
ਤੇ
15,300 ਜਿਹੜੀ ਤਨਖਾਹ ਦੇਣੀ ਆ ਉਸ ਮਾਮਲੇ ਤੇ ਸਹਿਮਤ ਹੈਗੇ ਆ
ਹਾਂਜੀ
ਜਿੱਥੇ ਇੱਕ ਪਾਸੇ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਸਾਫ਼ ਕਰਨ ਜਾਵਾਂਗੇ ਕਿ ਕੱਲਾ ਇਹ ਤਨਖਾਹ ਕਟੌਤੀ ਦਾ ਮਾਮਲਾ ਨੀ ਕੱਲਾ ਐਸ ਐਸ ਏ ਰਮਤਾ ਜਾਂ ਆਦਰਸ਼ ਸਕੂਲਾਂ ਦੇ ਟੀਚਰਾਂ ਦਾ ਮਾਮਲਾ ਨੀ ਇਹਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਭਰਤੀ ਕੀਤੇ ਹੋਏ ਜਿਨ੍ਹਾਂ ਦੇ ਆਰਡਰਾਂ ਦੇ ਵਿੱਚ ਲਿਖਿਆ ਸੀ 3 ਸਾਲ ਬਾਅਦ ਪੂਰੀ ਤਨਖਾਹ ਤੇ ਪੱਕੇ ਹੋਣਗੇ 5,178 ਟੀਚਰ
ਜਿਨ੍ਹਾਂ
ਦੀ ਕੁੱਲ ਗਿਣਤੀ 2200 ਦੇ ਲਗਭਗ ਭਰਤੀ ਹੋਈ ਸੀ ਉਹਨਾਂ ਨੂੰ 1 ਸਾਲ ਪਹਿਲਾਂ ਰੈਗੂਲਰ ਕੀਤਾ ਜਾਣਾ ਬਣਦਾ ਸੀ 7500 ਰੁਪਏ ਤਨਖਾਹ ਦਿੱਤੀ ਉਹ ਅੱਜ ਤੱਕ ਰੈਗੂਲਰ ਨੀ ਕੀਤੇ ਗਏ ਉਹਨਾਂ ਦੀ ਵੀ ਮੰਗ ਇਹਦੇ ਵਿੱਚ ਸ਼ਾਮਿਲ ਹੈਗੀ ਹੈ ਇਸ ਤੋਂ ਇਲਾਵਾ ਮਿਨੀਮਮ ਵੇਜ ਸੈਕਟ ਤੋਂ ਵੀ ਹੇਠਾਂ ਕੰਮ ਕਰਾਇਆ ਜਾ ਰਿਹਾ ਵਲੰਟੀਅਰਾਂ ਦੁਆਰਾ ਲਗਭਗ 15,000 ਦੇ ਲਗਭਗ ਵਲੰਟੀਅਰ ਹੈਗਾ ਉਹਨਾਂ ਦੀ ਵੀ ਨੀਤੀ ਬਣਾਉਣ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਕਿਸ ਤਰ੍ਹਾਂ ਰੈਗੂਲਰਾਈਜੇਸ਼ਨ ਕੀਤੀ ਜਾ ਸਕਦੀ ਹੈ ਉਹਨਾਂ ਦੀ ਇਸੇ ਤਰ੍ਹਾਂ ਸਾਡੇ ਕੰਪਿਊਟਰ ਟੀਚਰ ਨੇ ਜਾਂ 3PPP ਮੋਡ ਦੇ ਤਹਿਤ ਸਕੂਲ ਚੱਲਦੇ ਹੈਗੇ ਨੇ ਕੰਪਿਊਟਰ ਅਧਿਆਪਕਾਂ ਦੀ ਤਾਂ ਇੱਕੋ ਮੰਗ ਹੈਗੀ ਆ
ਕਿ
ਸਾਨੂੰ ਸਿੱਖਿਆ ਵਿਭਾਗ ਚ ਮਰਦ ਕੀਤਾ ਜਾਵੇ ਬਸ਼ਰਤੇ ਕਿ ਉਹਨਾਂ ਨੂੰ ਵੱਖਰਾ ਇੱਕ ਸੋਸਾਇਟੀ ਦੇ ਵਿੱਚ ਰੱਖਿਆ ਜਾਵੇ ਜਿਹੜੇ 3PPP ਮੋਡ ਵਾਲੇ ਆਦਰਸ਼ ਸਕੂਲ ਨੇ ਜੀ ਪਬਲਿਕ ਪ੍ਰਾਈਵੇਟ
ਬਿਲਕੁਲ
ਉਹਨਾਂ ਬਾਰੇ ਅਸੀਂ ਇੱਕ ਜਾਣਕਾਰੀ ਇੰਟਰਸਟਿੰਗ ਦੇਣੀ ਚਾਹਾਂਗੇ
ਜ਼ਰੂਰ ਜ਼ਰੂਰ ਜ਼ਰੂਰ
ਸਕੂਲ ਦੇ ਵਿੱਚ ਹਰ ਸਕੂਲ ਦੇ ਵਿੱਚ ਹਰ ਟੀਚਰ ਦੀ ਸੈਲਰੀ ਦਾ ਕੋਈ ਇਕਸਾਰ ਤਾਂ ਹੈ ਨੀ ਅਸੀਂ ਕਿੰਨੀ ਸੈਲਰੀ ਦੇਣੀ ਹੈਗੀ ਕੰਪਨੀਆਂ ਦੇ ਮਾਲਕ ਜਦੋਂ ਜੀ ਕਰਦਾ ਸੀ ਕਿਸੇ ਨੂੰ ਕੱਢਤਾ ਜਦੋਂ ਜੀ ਕਰਦਾ ਸੀ ਰੱਖ ਲਿਆ ਇਸ ਤਰ੍ਹਾਂ ਦੀ ਅਨਾਰਕੀ ਕਰਦੇ ਰਹੇ ਤੇ ਉਸ ਦੇ ਵਿੱਚ ਜਿੰਨਾ ਸਰਕਾਰੀ ਸ਼ੇਅਰ ਪੈਂਦਾ ਸੀ ਉਹ ਸਰਕਾਰੀ ਸ਼ੇਅਰ ਵੀ ਪੂਰਾ ਖਰਚ ਨੀ ਕੀਤਾ ਜਾਂਦਾ ਸੀ ਆਪਣਾ ਹਿੱਸਾ ਤਾਂ ਪ੍ਰਾਈਵੇਟ ਕੰਪਨੀਆਂ ਨੇ ਪਾਉਣਾ ਕੀ ਸੀ ਇਸ ਕਰਕੇ ਜਦੋਂ ਆਰਟੀਆਈਆਂ ਦੇ ਤਹਿਤ ਘੁਟਾਲੇ ਸਾਹਮਣੇ ਆਏ ਤਾਂ ਕੰਪਨੀਆਂ ਨੇ ਬਹੁਤ ਵੱਡੇ ਪੱਧਰ ਤੇ ਮੁਨਾਫਾ ਕਮਾਇਆ ਉਹਨਾਂ ਸਕੂਲਾਂ ਦੇ ਵਿੱਚੋਂ ਪੇਸ਼ਕਾਰੀ ਇਹ ਕੀਤੀ ਜਾਂਦੀ ਹੈ ਕਿ ਪ੍ਰਾਈਵੇਟ ਪਾਰਟਨਰਸ਼ਿਪ ਆ ਤਾਂ ਪ੍ਰਾਈਵੇਟ ਕੰਪਨੀਆਂ ਵੀ ਕੁਛ ਪਾ ਰਹੀਆਂ ਨੇ ਉਹਨਾਂ ਦੇ ਵਿੱਚ ਮੂਲ ਨਾਲੋਂ ਵਿਆਜ ਭਾਰ ਵਾਲੀ ਗੱਲ ਹੋਈ ਹੈ ਜੀ ਕੋਈ ਪ੍ਰੋਜੈਕਟਰ ਦਾ ਕਿਰਾਇਆ ਜਿਵੇਂ ਪ੍ਰੋਜੈਕਟਰ ਦੀ ਕੁੱਲ ਕੀਮਤ ਜਿੰਨੀ ਹੈਗੀ ਆ ਉਸ ਤੋਂ ਕਈ ਗੁਣਾ ਵੱਧ ਉਸ ਦਾ ਕਿਰਾਇਆ ਪਾਇਆ ਹੋਇਆ ਇਸੇ ਤਰ੍ਹਾਂ ਇੰਸਟਰੂਮੈਂਟ ਨੇ ਜਿੰਨੇ ਕੋਈ ਕਲਚਰਲ ਐਕਟੀਵਿਟੀ ਨੀ ਉਨੀ ਉਹਨਾਂ ਦੇ ਇੰਸਟਰੂਮੈਂਟ ਦੀ ਕੀਮਤ ਨੀ ਹੈ ਜਿੰਨਾ ਉਹਨਾਂ ਦਾ ਕਿਰਾਇਆ ਪਾਇਆ ਹੋਇਆ ਤੇ ਜਿਹੜੇ ਟੀਚਰਾਂ ਨੇ ਖੁਲਾਸਾ ਕੀਤਾ ਆਰਟੀਆਈਆਂ ਦੇ ਤਹਿਤ ਇਹ ਚੀਜ਼ ਸਾਹਮਣੇ ਲੈ ਕੇ ਆਉਂਦੀ ਤੇ ਪੰਜਾਬ ਸਰਕਾਰ ਨੂੰ ਦੱਸਿਆ ਆਹ ਘੁਟਾਲੇ ਇੱਥੇ ਹੋ ਰਹੇ ਨੇ ਸਰਕਾਰ ਨੂੰ ਕੰਪਨੀਆਂ ਚੁਣਾ ਲਾ ਰਹੀਆਂ ਨੇ ਇਸ ਦੀ ਬਜਾਏ ਸਰਕਾਰ ਉਹਨੇ ਕੰਪਨੀਆਂ ਤੇ ਕੋਈ ਕਾਰਵਾਈ ਕਰਦੀ ਉਹਨਾਂ ਟੀਚਰਾਂ ਨੂੰ ਵਿਕਟੀਮਾਈਜ਼ ਕਰ ਦਿੱਤਾ ਕੰਪਨੀ ਭਜਾ ਦਿੰਦੇ ਨੇ ਸਕੂਲ ਦੇ ਵਿੱਚ ਫੋਰ ਐਗਜ਼ਾਮਪਲ ABC ਕੰਪਨੀ ਹੈ ਕੋਈ ਇਸ ਕੰਪਨੀ ਨੇ ਘੁਟਾਲਾ ਕੋਈ ਸਾਹਮਣੇ ਆ ਗਿਆ ਉਸ ਕੰਪਨੀ ਦੇ ਅੰਦਰ ਜਿਹੜੇ ਟੀਚਰ ਕੰਮ ਕਰ ਰਹੇ ਨੇ ਉਹਨਾਂ ਨੇ ਕੀ ਕੀਤਾ ਸਰਕਾਰ ਨੇ ਇਸ ਦੀ ਬਜਾਏ ਕਿ ਕੰਪਨੀ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕੰਪਨੀ ਦਾ ਬਲੈਕਲਿਸਟ ਕਰ ਦਿੱਤੀ ਪਰ ਜਿਹੜਾ ਜਿਹੜੇ ਮੁਲਾਜ਼ਮ ਉਹਨਾਂ ਦੇ ਅੰਡਰ ਕੰਮ ਕਰਦੇ ਸੀ ਜਿਹੜੇ ਅਧਿਆਪਕ ਕੰਮ ਕਰਦੇ ਸੀ ਉਹਨਾਂ ਦਾ ਹਿੱਤ ਦਾ ਖਿਆਲ ਕਿਤੇ ਨੀ ਰੱਖਿਆ ਗਿਆ ਉਹਨਾਂ ਨੂੰ ਨਵੀਂ ਕੰਪਨੀ ਨੇ ਕਹਿ ਦਿੱਤਾ ਕਿ ਤੁਸੀਂ ਤਾਂ ਪੁਰਾਣੀ ਦੇ ਵਿੱਚ ਕੰਮ ਕਰਦੇ ਸੀ ਇਸ ਤਰ੍ਹਾਂ ਲਗਭਗ 10-12 ਟੀਚਰ ਉਹ ਟਰਮੀਨੇਸ਼ਨ ਕਹਿ ਸਕਦੇ ਕੀਤੀ ਹੋਈ ਹੈਗੀ ਇਸੇ ਤਰ੍ਹਾਂ ਜਿਹੜੀ ਸਾਡੀ ਮੰਗ ਹੈਗੀ ਇੱਕ ਬਹੁਤ ਵੱਡਾ ਸਵਾਲ ਕੀਤਾ ਜਾਂਦਾ
ਜੀ ਜੀ
ਸਰਕਾਰੀ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਜਿਹੜੇ ਅਧਿਆਪਕ ਨੇ ਅਸੀਂ ਇਸ ਚੀਜ਼ ਨਾਲ ਸਹਿਮਤ ਹੈਗੇ ਹਾਂ ਕਿ ਹਰ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਨਾ ਚਾਹੀਦਾ ਪਰ ਸਾਡਾ ਦਲੀਲ ਇਹ ਆ ਕਿ ਇਕੱਲਾ ਅਧਿਆਪਕ ਦਾ ਨੀ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਜੋ ਵੀ ਸਰਕਾਰੀ ਤਨਖਾਹ ਲੈਂਦਾ ਹੈਗਾ ਉਹ ਸਾਰੇ ਦੇ ਸਾਰਿਆਂ ਦੇ ਸਰਕਾਰੀ ਸਕੂਲਾਂ ਚ ਪੜ੍ਹਨੇ ਚਾਹੀਦੇ ਨੇ ਇਸ ਕਰਕੇ ਸਾਡੀ ਇੱਕ ਮੰਗ ਇਹ ਵੀ ਹੈਗੀ ਹੈ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ ਇੱਕਸਾਰ ਸਿੱਖਿਆ ਪ੍ਰਣਾਲੀ ਹੋਵੇ ਕੋਈ ਇਹ ਨੀ ਹੈ ਕਿ ਗਰੀਬਾਂ ਦੇ ਬੱਚਿਆਂ ਲਈ ਹੋਰ ਸਕੂਲ ਆਉਣ ਅਮੀਰਾਂ ਲਈ ਹੋਰ ਹੋਣ ਅਧਿਆਪਕ ਦੇ ਬੱਚੇ ਨੂੰ ਪਏ ਆਖਿਆ ਜਾਵੇ ਪ੍ਰਵਚਨ ਦਿੱਤੇ ਜਾਣ ਤੇ ਉਹ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹੇ ਪੜ੍ਹਨਾ ਚਾਹੀਦਾ ਅਸੀਂ ਮੰਨਦੇ ਹਾਂ ਸਰਕਾਰੀ ਸਕੂਲ ਦੇ ਵਿੱਚ ਪਰ ਬਾਕੀਆਂ ਦਾ ਕਿਉਂ ਨਾ ਪੜ੍ਹੇ ਇਹ ਸਾਡਾ ਸਵਾਲ ਹੈ ਪੜ੍ਹਨੇ ਚਾਹੀਦੇ
ਬਿਲਕੁਲ ਬਿਲਕੁਲ ਠੀਕ ਹੈ ਜੀ
ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਜਿਹੜੇ ਟੀਚਰਾਂ ਦੀ ਘਾਟ ਹੈਗੀ ਹੈ ਉਸਦਾ ਖਾਲੀ ਨੇ ਤੇ ਦੂਜੇ ਪਾਸੇ ਬੇਰੁਜ਼ਗਾਰੀ ਹੈਗੀ ਹੈ ਬੇਰੁਜ਼ਗਾਰ ਅਧਿਆਪਕ ਮੰਗ ਉਹਨਾਂ ਦੀ ਵੀ ਉਹ ਵੀ ਅਸੀਂ ਮੰਗ ਉਠਾ ਰਹੇ ਹਾਂ ਤੋਂ ਭਾਵੇਂ ਕਿ ਇਹ ਇੱਕ ਮੰਗ ਤੇ ਹਾਈਲਾਈਟ ਹੋ ਗਿਆ ਮੁੱਦਾ ਹੈ ਕਿ ਤਨਖਾਹ ਕਟੌਤੀ ਦਾ ਮਾਮਲਾ ਪਰ ਸਾਡੇ ਮੰਗ ਪੱਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਨੇ ਜਿਹੜੀਆਂ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਉੱਪਰ ਲੈ ਕੇ ਜਾਣ ਵਾਲੀ
ਕੋਈ ਸ਼ੱਕ ਨੀ ਸਾਥੀ ਜੀ ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਸਾਥੀ ਜੀ ਅਧਿਆਪਕਾਂ ਦਾ ਸੰਘਰਸ਼ ਜ਼ੋਰਾਂ ਤੇ ਹੈ ਅੱਜ ਹੀ ਇੱਥੇ ਹੜਤਾਲਾਂ ਚੱਲ ਰਹੀਆਂ ਨੇ ਔਰ ਜਿਹੜਾ ਤੁਸੀਂ ਟ੍ਰਿਪਲ ਪੀ ਦੀ ਜਿਹੜੀ ਮਾਡਲ ਦੀ ਗੱਲ ਕੀਤੀ ਹੈ ਉਹ ਵੀ ਜਿਹੜੀ ਪਿਛਲੀ ਸਰਕਾਰ ਸੀਗੀ ਉਹਨੇ ਇੱਥੇ ਉਹਦਾ ਨਾਂ ਰੱਖਿਆ ਚਾਰਟਰ ਸਕੂਲ ਬਿਲਕੁਲ ਐਗਜੈਕਟਲੀ ਉਹੀ ਮਾਡਲ ਵਾ ਕਿ ਵੱਡੀਆਂ ਕੰਪਨੀਆਂ ਪ੍ਰੋਫਿਟ ਮੋਟਿਵ ਦੇ ਉੱਪਰ ਸਕੂਲ ਚਲਾਉਣਗੀਆਂ ਤੇ ਉਹ ਪੈਸਾ ਵੀ ਉੱਥੇ ਸਰਕਾਰੀ ਖਰਚਿਆ ਜਾਊਗਾ ਸੋ ਸਾਰੀ ਦੁਨੀਆਂ ਦੇ ਵਿੱਚ ਇੱਕ ਹੀ ਤਰੀਕੇ ਦਾ ਮਾਡਲ ਜਿਹੜਾ ਉਹ ਇੱਕ ਪੇਸ਼ ਕੀਤਾ ਜਾ ਰਿਹਾ ਨਵ ਉਦਾਰਵਾਦ ਦਾ ਤੋ ਸਾਥੀ ਜੀ ਤੁਸੀਂ ਕੋਈ ਹੋਰ ਗੱਲਬਾਤ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੋ ਕਿਉਂਕਿ ਅਸੀਂ ਇਹ ਮੁੱਦਾ ਅਗਲੇ ਹਫ਼ਤੇ ਵੀ ਕਿਸੇ ਹੋਰ ਸਾਥੀ ਨਾਲ ਜ਼ਰੂਰ ਇਸੇ ਹੀ ਮੁੱਦੇ ਤੇ ਆਪਾਂ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਪੰਜਾਬ ਦੇ ਵਿੱਚ ਇੱਕ ਵੱਡੇ ਲੈਵਲ ਤੇ ਤੁਹਾਡਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਸੋ ਤੁਸੀਂ ਹੋਰ ਕੋਈ ਜਾਂਦੇ ਜਾਂਦੇ ਕੋਈ ਗੱਲ ਸਾਂਝੀ ਕਰਨੀ ਚਾਹੋ ਸਰੋਤਿਆਂ ਦੇ ਨਾਲ
ਅਸੀਂ ਨਾ ਜੀ ਸਾਡੇ ਸਿੱਖਿਆ ਮੰਤਰੀ ਜੀ ਲਗਾਤਾਰ ਇਹ ਬੋਲਦੇ ਰਹੇ ਨੇ ਕਿ ਅਸੀਂ ਕੋਈ ਤਨਖਾਹ ਕਟੌਤੀ ਨੀ ਕਰ ਰਹੇ ਇਹਨਾਂ ਨੇ ਰੈਗੂਲਰ ਹੋਣਾ ਸਿੱਖਿਆ ਵਿਭਾਗ ਚ ਆਉਣਾ ਉਹ ਆ ਜਾਣ ਬਾਕੀ ਜਿਵੇਂ ਰਹਿ ਰਹੇ ਨੇ ਜਿੰਨੀ ਤਨਖਾਹ ਲੈ ਰਹੇ ਨੇ ਉਨੀ ਲੈਂਦੇ ਰਹਿਣ ਇਸ ਮਾਮਲੇ ਤੇ ਅਸੀਂ ਇੱਕ ਚਾਰ ਇਹੋ ਜਿਹੇ ਇਹਨਾਂ ਨੇ ਤਰੀਕੇ ਅਪਣਾਏ ਨੇ ਜਿਹਦੇ ਕਰਕੇ ਇਹ ਅਧਿਆਪਕਾਂ ਦੀ ਚੋਇਸ ਨੀ ਰਹਿ ਗਈ ਕਿ ਉਹਨਾਂ ਨੇ ਜਿੰਨੀ ਤਨਖਾਹ ਲੈ ਰਹੇ ਨੇ ਉੱਥੇ ਰਹਿਣਾ ਜਾਂ ਸਰਕਾਰ ਦੀਆਂ ਸ਼ਰਤਾਂ ਤੇ ਆਉਣਾ ਉਹ ਚਾਰ ਤਰੀਕਿਆਂ ਦੇ ਵਿੱਚ ਪਹਿਲਾ ਤਰੀਕਾ ਇਹ ਆ ਕਿ ਜਿਹੜੀ ਕਹਿੰਦੇ ਨੇ ਕਿ 42,800 ਤੁਸੀਂ ਲੈਣੇ ਹੋ ਲੈਂਦੇ ਰਹੋ ਉਹ ਤਨਖਾਹ 5 ਮਹੀਨੇ ਤੋਂ ਦਿੱਤੀ ਨੀ ਗਈ ਅਜੇ ਤੱਕ ਕੋਈ ਅਸਾਰ ਵੀ ਨੀ ਲੱਗ ਰਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾਣੀ ਹੈ
ਠੀਕ ਹੈ
ਪਹਿਲਾ ਤਰੀਕਾ ਹੈਗਾ ਜਿਹੜਾ ਮਜਬੂਰ ਕਰਨ ਦੇ ਲਈ ਕਿ ਅਸੀਂ ਤੁਸੀਂ ਸਰਕਾਰ ਦੀ ਸ਼ਰਤ ਤੇ ਆਓ ਦੂਜਾ ਤਰੀਕਾ ਇਹ ਅਪਣਾਇਆ ਗਿਆ ਕਿ ਜੋ ਸਾਨੂੰ ਛੁੱਟੀਆਂ ਮਿਲਦੀਆਂ ਨੇ ਭਾਵੇਂ ਰੈਗੂਲਰ ਟੀਚਰਾਂ ਤੋਂ ਘੱਟ ਸੀ ਪਰ ਜੋ ਮਿਲਦੀਆਂ ਸੀ ਉਹਨਾਂ ਛੁੱਟੀਆਂ ਦੇ ਉੱਤੇ ਕੱਟ ਲਾਇਆ ਤੀਜਾ ਤਰੀਕਾ ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ ਕਰਕੇ ਸਸਪੈਂਸ਼ਨਾਂ ਕਰਕੇ ਡਰਾਇਆ ਜਾ ਰਿਹਾ ਤੇ ਕੁਛ ਬਦਲੀਆਂ ਅਜਿਹੀਆਂ ਨੇ ਜਿਹੜੀਆਂ ਇਹ ਕਹਿ ਕੇ ਆਖੀਆਂ ਜਾ ਰਹੀਆਂ ਨੇ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਉੱਥੇ ਟੀਚਰਾਂ ਦੀ ਘਾਟ ਸੀ ਤਾਂ ਬਦਲੀਆਂ ਕੀਤੀਆਂ ਗਈਆਂ ਨੇ
ਸਾਡਾ
ਸਵਾਲ ਆ ਕਿ ਜੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਸੀ ਤਾਂ ਪੜ੍ਹਾਈ ਦਾ ਫਿਕਰ ਐਜੂਕੇਸ਼ਨ ਦੇ ਦੌਰਾਨ ਹੀ ਕਿਉਂ ਯਾਦ ਆਇਆ
ਸੈਸ਼ਨ
ਦੇ ਸ਼ੁਰੂ ਦੇ ਵਿੱਚ 1 ਅਪ੍ਰੈਲ ਤੋਂ ਇਹ ਅਨਾਲਿਸਿਸ ਕੀਤਾ ਜਾਣਾ ਚਾਹੀਦਾ ਸੀ ਕਿੱਥੇ ਟੀਚਰਾਂ ਦੀ ਘਾਟ ਹੈਗੀ ਤੇ ਕਿੱਥੇ ਟੀਚਰ ਵਾਧੂ ਨੇ ਅਸੀਂ ਚੈਲੰਜ ਕਰਦੇ ਹਾਂ ਸਰਕਾਰ ਨੂੰ ਕਿ ਉਹ ਇਹ ਸਾਬਤ ਕਰੇ ਕਿ ਜਿੱਥੇ ਟੀਚਰਾਂ ਦੀ ਘਾਟ ਦਾ ਤੁਸੀਂ ਹਵਾਲਾ ਦੇ ਕੇ ਟੀਚਰ ਭੇਜੇ ਨੇ ਉੱਥੇ ਕਿਹੜੇ ਸਕੂਲਾਂ ਨੇ ਡਿਮਾਂਡ ਕੀਤੀ ਸੀ ਵੀ ਸਾਨੂੰ ਟੀਚਰਾਂ ਦੀ ਜ਼ਰੂਰਤ ਹੈ ਤੇ ਕਿਹੜੇ ਡੀਓ ਨੇ ਜਦੋਂ ਤੁਹਾਨੂੰ ਲੈਟਰ ਭੇਜੀ ਕਿ ਇੱਥੇ ਟੀਚਰ ਭੇਜੇ ਜਾਣ ਤੇ ਇਹ ਕਦੋਂ ਤੁਸੀਂ ਡਿਸਾਈਡ ਕੀਤਾ ਸੀ ਕਿ ਜਿੱਥੋਂ ਟੀਚਰ ਚੁੱਕ ਰਹੇ ਹੋ ਉੱਥੇ ਟੀਚਰ ਵੱਧ ਹੈਗੇ ਨੇ ਜਿਹੜੇ ਸਕੂਲਾਂ ਦੇ ਟੀਚਰ ਚੁੱਕੇ ਜਾ ਰਹੇ ਨੇ ਜਿੱਥੋਂ ਉੱਥੇ ਆਲਰੇਡੀ ਟੀਚਰਾਂ ਦੀ ਘਾਟ ਹੈਗੀ ਹੈ ਇਸ ਕਰਕੇ ਜੇ ਸਰਕਾਰ ਪੜ੍ਹਾਈ ਦਾ ਫਿਕਰ ਹੈ ਨਾ ਉਹ ਨਵੀਂ ਭਰਤੀ ਕਰੇ
ਪੜ੍ਹਾਈ
ਤਾਂ ਕਿ ਪਹਿਲਾਂ ਤੋਂ ਕੰਮ ਕਰਦੇ ਸੀ ਬੱਚੇ ਜਿਹੜੇ ਪੜ੍ਹਾ ਰਹੇ ਟੀਚਰ ਨੇ ਉਹਨਾਂ ਨੂੰ ਚੱਕ ਕੇ ਇੱਕ ਦੂਜੇ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਹੋਰ ਵੀ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇਹ ਪ੍ਰਾਇਮਰੀ ਦੇ ਡਿਸਟ੍ਰਿਕਟ ਕੈਡਰ ਦੇ ਵਿੱਚ ਆਉਂਦੇ ਨੇ ਜ਼ਿਲ੍ਹੇ ਦੇ ਵਿੱਚ ਵਿੱਚ ਬਦਲ ਜਾਂਦੀ ਹੈ ਉਹਨਾਂ ਨੂੰ ਵੀ ਚੱਕ ਕੇ 2-2 ਕਿਲੋਮੀਟਰ ਦੂਜੇ ਜ਼ਿਲ੍ਹਿਆਂ ਦੇ ਵਿੱਚ ਪੁੱਟਿਆ ਗਿਆ ਹੈਗਾ ਤੋਂ ਇਹ ਤੀਜਾ ਤਰੀਕਾ ਜਿਹੜਾ ਮਜ਼ਬੂਰ ਕਰ ਰਿਹਾ ਕਿ ਤੁਸੀਂ ਸਰਕਾਰ ਦੀਆਂ ਸ਼ਰਤਾਂ ਤੇ ਸਹਿਮਤੀ ਦਿਓ। ਚੌਥਾ ਤਰੀਕਾ ਸੱਚੇ ਨਾਲ ਤੋਂ ਕੀਤਾ ਇਹਨਾਂ ਨੇ, ਉਹ ਚੌਥਾ ਤਰੀਕਾ ਇਹ ਕਿ ਜਿਹੜੇ ਸਕੂਲ ਦੇ ਵਿੱਚ ਕੋਈ ਟੀਚਰ ਪਹਿਲਾਂ ਤੋਂ ਪੜ੍ਹਾ ਰਿਹਾ ਹੈਗਾ, ਸਰਵ ਸਿੱਖਿਆ ਅਭਿਆਨ ਦੇ ਅੰਡਰ ਮੈਂ ਨੌਕਰੀ ਕਰ ਰਿਹਾ, ਮੇਰੀ ਆਪਣੀ ਇਗਜ਼ਾਮਪਲ ਲਾ ਲਓ, ਮੈਂ ਆਪਣੀ ਪੰਜਾਬੀ ਦੀ ਪੋਸਟ ਤੇ ਕੰਮ ਕਰ ਰਿਹਾ ਤੇ ਸਰਕਾਰ ਦਾ ਫੈਸਲਾ ਇਸ ਤਰ੍ਹਾਂ ਦਾ ਆ ਗਿਆ ਕਿ ਜਿਹੜੇ ਐਸ ਐਸ ਏ ਵਾਲੇ ਟੀਚਰ ਨੇ ਜਿਨ੍ਹਾਂ ਨੇ ਸਰਕਾਰ ਦੀਆਂ ਸ਼ਰਤਾਂ ਨਹੀਂ ਮੰਨੀਆਂ ਰੈਗੂਲਰ ਹੋਣ ਦੀਆਂ, ਉਹਨਾਂ ਦੀਆਂ ਪੋਸਟਾਂ ਖਾਲੀ ਡਿਕਲੇਅਰ ਕਰ ਦੋ। ਮੇਰੀ ਪੋਸਟ ਖਾਲੀ ਡਿਕਲੇਅਰ ਕਰਤੀ ਉਦਾਹਰਨ ਦੇ ਤੌਰ ਤੇ, ਮੇਰੀ ਜਗ੍ਹਾ ਤੇ ਉਸ ਟੀਚਰ ਨੂੰ ਭੇਜਿਆ ਜਾਣਾ ਜਿਹੜਾ ਸਰਕਾਰ ਦੀ ਸ਼ਰਤ ਮੰਨ ਕੇ 15-300 ਤੇ ਆ ਰਿਹਾ, ਉਹਦੇ ਲਈ ਖੁੱਲੀ ਚੋਇਸ ਆ, ਉਹ ਪੰਜਾਬ ਚ ਕਿਹੜੇ ਮਰਜ਼ੀ ਸਕੂਲ ਤੇ ਉਂਗਲ ਰੱਖਦੇ ਵੀ ਮੈਨੂੰ ਇੱਥੇ ਭੇਜੋ, ਉਹਨੂੰ ਉੱਥੇ ਭੇਜ ਦਿੱਤਾ ਜਾਣਾ। ਤਾਂ ਮੇਰੀ ਜਗ੍ਹਾ ਤੇ ਆਲਰੇਡੀ ਪੜ੍ਹਾ ਰਿਹਾ, ਮੈਨੂੰ ਤਾਂ ਬੱਚੇ ਪੜ੍ਹਾਉਂਦੇ ਪੜ੍ਹਾਉਂਦੇ ਨੂੰ ਇਹ ਪਤਾ ਲੱਗੇ ਕਿ ਮੇਰੀ ਜਗ੍ਹਾ ਤੇ ਉਹ ਟੀਚਰ ਆ ਗਿਆ ਜਿਹੜਾ ਸਰਕਾਰ ਦੀ ਸ਼ਰਤ ਆਇਆ ਮਜਬੂਰੀ ਚ ਮੰਨੀ ਜਾਂ ਕਿਵੇਂ ਮਰਜ਼ੀ ਮੰਨੀ, ਤਾਂ ਮੇਰੀ ਪੋਸਟ ਉੱਥੋਂ ਉਜਾੜ ਦਿੱਤੀ ਜਾਣੀ ਹੈ, ਮੈਨੂੰ 200 ਕਿਲੋਮੀਟਰ ਭੇਜਿਆ ਜਾਣਾ ਜਾਂ 300 ਕਿਲੋਮੀਟਰ ਭੇਜਿਆ ਜਾਣਾ, ਇਸ ਗੱਲ ਦੇ ਵਿੱਚ ਕੋਈ ਪਤਾ ਨੀ ਹੈ ਕਿੱਥੇ ਭੇਜਿਆ ਜਾਣਾ। ਪਰ ਮੇਰੀ ਜਗ੍ਹਾ ਉੱਥੇ ਜਿਹੜੇ ਸਕੂਲ ਚ ਮੈਂ ਪੜ੍ਹਾ ਰਿਹਾ ਉਹ ਰਹਿਣੀ ਨੀ, ਇਹ ਅਧਿਆਪਕਾਂ ਦਾ ਉਜਾੜਾ ਕਰਕੇ ਮਤਲਬ ਉਹਨਾਂ ਦੀ ਜਗ੍ਹਾ ਭੇਜਣ ਦਾ ਇਹ ਚੌਥਾ ਤਰੀਕਾ ਹੈਗਾ। ਤੋਂ ਚਾਰ ਤਰੀਕੇ, ਪਹਿਲਾ ਹੈਗਾ ਤਨਖਾਹ ਨਾ ਦੇਣਾ, ਛੁੱਟੀਆਂ ਬੰਦ ਕਰਨਾ, ਦੂਰ ਦੁਰਾਡੇ ਬਦਲੀਆਂ ਕਰਨਾ, ਤੀਜਾ ਸਾਡੀਆਂ ਪੋਸਟਾਂ ਖਾਲੀ ਡਿਕਲੇਅਰ ਕਰਕੇ ਸਾਡਾ ਵੀ ਉਜਾੜਾ ਕਰਨ ਦੀ ਨੀਤੀ ਬਣਾਉਣਾ। ਇਹ ਚਾਰ ਤਰੀਕੇ ਅਪਣਾ ਕੇ ਸਰਕਾਰ ਮਜਬੂਰ ਕਰ ਰਹੀ ਹੈ ਕਿ ਜੋ ਤੁਸੀਂ ਤਨਖਾਹ ਲੈ ਰਹੇ ਹੋ 42-800 ਉਹ ਤੇ ਤੁਸੀਂ ਕੰਮ ਕਰਨ ਦੀ ਬਜਾਏ ਜੋ ਸਰਕਾਰ 15-300 ਦੇ ਰਹੀ ਹੈਗੀ ਹੈ ਤੁਸੀਂ ਉਸ ਤਨਖਾਹ ਦੀ ਸ਼ਰਤ ਮੰਨੋ। ਇੱਕ ਪਾਸੇ ਕਹਿ ਰਹੇ ਨੇ ਮੰਤਰੀ ਜੀ ਕਿ ਤੁਹਾਡੀ ਚੋਇਸ ਆ, ਅਸੀਂ ਕਿਹੜਾ ਧੱਕਾ ਕਰਦੇ, ਦੂਜੇ ਪਾਸੇ ਇਹ ਚਾਰ ਤਰੀਕਿਆਂ ਦੇ ਰਾਹੀਂ ਮਜਬੂਰ ਕੀਤਾ ਜਾ ਰਿਹਾ। ਇੱਕ ਮਜਬੂਰੀ ਦੇ ਵਿੱਚ ਜਿਨ੍ਹਾਂ ਦੇ ਬੱਚੇ ਛੋਟੇ ਨੇ, ਜਿਨ੍ਹਾਂ ਦੇ ਮਾਂ ਪਿਓ ਬਿਮਾਰ ਹੈਗੇ ਨੇ ਕੋਈ, ਮਜਬੂਰ ਹੋ ਕੇ ਬਹੁਤ ਮਜਬੂਰ ਹੋ ਕੇ ਸਰਕਾਰ ਦੀਆਂ ਸ਼ਰਤਾਂ ਤੇ ਜੁਆਇਨ ਕਰਨ ਦੇ ਲਈ ਕੁਛ ਟੀਚਰ ਨੇ ਜਿਹੜੇ ਉਹ ਆਪਸ਼ਨ ਦੇ ਰਹੇ ਨੇ ਕਿ 15-300 ਤੇ ਅਸੀਂ ਆਉਣ ਨੂੰ ਤਿਆਰ ਹੈਗੇ। ਇੱਥੇ ਮਜਬੂਰੀ ਨੂੰ ਪੰਜਾਬ ਸਰਕਾਰ ਇਹ ਪੇਸ਼ ਕਰੂਗੀ ਕਿ ਦੇਖੋ ਜੀ ਇੰਨੇ ਟੀਚਰ ਆ ਗਏ, ਵੱਡੀ ਗਿਣਤੀ ਦੇ ਵਿੱਚ ਅਧਿਆਪਕ ਆ ਰਹੇ ਨੇ, ਸਾਨੂੰ ਲੱਗਦਾ ਇਹ ਇਸ ਤੋਂ ਵੱਡਾ ਧੱਕਾ ਪੰਜਾਬ ਦੇ ਲੋਕਾਂ ਨਾਲ, ਇਸ ਤੋਂ ਵੱਡਾ ਬੇਵਕੂਫ ਬਣਾਉਣਾ ਪੰਜਾਬ ਦੇ ਲੋਕਾਂ ਨੂੰ, ਇਹ ਇਹੀ ਸਰਕਾਰ ਤੇ ਇਹੀ ਮੰਤਰੀ ਜਿਹੜਾ ਕਰ ਸਕਦੇ ਹੈਗੇ ਨੇ। ਆਮ ਲੋਕ ਜਿਹੜਾ ਕੋਈ ਮੁੱਖ ਧਾਰਾ ਦੀ ਸਿਆਸਤ ਦਾ ਵੀ ਕੋਈ ਬੰਦਾ ਹੋਵੇ, ਉਹ ਵੀ ਘੱਟੋ ਘੱਟ ਜਿਹੜਾ ਕਾਂਗਰਸ ਪਾਰਟੀ ਦੇ ਵਿੱਚੋਂ ਹੀ, ਤੁਸੀਂ ਵੇਖੋ ਜਿੱਥੇ ਸਾਡਾ ਅੰਦੋਲਨ ਚੱਲਦਾ, ਜਿੱਥੇ ਸਾਡੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਲਗਾਤਾਰ ਵਿਕਟੇਮਾਈਜੇਸ਼ਨਾਂ ਤੇ ਧੱਕੇਸ਼ਾਹੀ ਤੇ ਉਤਰੇ ਹੋਏ ਨੇ, ਉੱਥੇ ਕਾਂਗਰਸ ਦਾ ਕੋਈ ਵੱਡਾ ਨੇਤਾ ਕੋਈ ਵਿਧਾਇਕ ਜਿਹਦੇ ਕੋਲੇ ਵੀ ਅਸੀਂ ਜਾਂਦੇ ਹਾਂ, ਕੋਈ ਵੀ ਇਹ ਨੀ ਕਹਿ ਰਿਹਾ ਕਿ ਤੁਹਾਡੀ ਮੰਗ ਨਜਾਇਜ਼ ਆ, ਕੋਈ ਵੀ ਇਹ ਨੀ ਕਹਿ ਰਿਹਾ ਕਿ ਸਰਕਾਰ ਸਹੀ ਕਰ ਰਹੀ ਹੈ, ਪਰ ਸਮੱਸਿਆ ਇਹ ਹੈ ਕਿ ਇੱਥੇ ਡਿਕਟੇਟਰਸ਼ਿਪ ਹੋ ਰਹੀ ਹੈ। ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਕੋਲੇ ਵੀ ਇੰਨੀ ਜ਼ਰੂਰਤ ਨੀ ਹੈ ਕਿ ਉਹ ਆਪਣੀ ਪਾਰਟੀ ਦੀ ਹਾਈਕਮਾਂਡ ਨੂੰ, ਆਪਣੀ ਪਾਰਟੀ ਦੀ ਸਰਕਾਰ ਨੂੰ, ਆਪਣੇ ਮੁੱਖ ਮੰਤਰੀ ਨੂੰ ਕਹਿ ਸਕਣ ਕਿ ਇਹ ਤੁਸੀਂ ਧੱਕਾ ਕਰ ਰਹੇ ਹੋ, ਅੰਦਰ ਖਾਤੇ ਸਾਰਿਆਂ ਨੂੰ ਪਤਾ ਵੀ ਧੱਕਾ ਹੈ।
ਸਾਥੀ ਜੀ ਇੱਕ ਗੱਲ,
ਬਾਕੀ ਇੱਕ
ਹਾਂਜੀ ਇੱਕ ਗੱਲ ਤੁਸੀਂ ਜਿਹੜੀ ਪਹਿਲਾਂ, ਸੋਰੀ ਮੈਂ ਥੋੜੀ
ਜਿਹੀ, ਹਾਂਜੀ
ਉਹ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਆ ਕਿ ਤੁਹਾਡੀ ਜਗ੍ਹਾ ਦੇ ਉੱਪਰ ਹੋਰ ਕਿਸੇ ਨੂੰ ਮਜਬੂਰ, ਜਿਹੜਾ ਹੋਰ ਮਜਬੂਰ ਹੈ ਟੀਚਰ ਉਹਨੂੰ ਰੱਖਣਾ, ਇਹ ਇੱਕ ਤਰ੍ਹਾਂ ਦੀ ਪਾੜੋ ਤੇ ਰਾਜ ਕਰੋ ਵਾਲੀ ਜਿਹੜੀ ਨੀਤੀ, ਇਹ ਤੁਹਾਡੇ ਆਪਸ ਦੇ ਵਿੱਚ ਇਹ ਟੈਨਸ਼ਨ ਖੜੀ ਕਰ ਰਹੇ ਆ ਟੀਚਰਾਂ ਦੇ ਵਿੱਚ।
ਦੇਖੋ ਜੀ ਇਹ ਪਾੜੋ ਤੇ ਰਾਜ ਕਰੋ ਵਾਲੀ, ਕਿਉਂਕਿ ਅਸੀਂ ਕਹਿੰਦੇ ਹਾਂ ਕਿ 1947 ਚ ਕੋਈ ਅਸਲੀ ਆਜ਼ਾਦੀ ਨਹੀਂ ਆਈ ਹੈ, ਕੋਰੇ ਅੰਗਰੇਜ਼ ਪਰਦੇ ਦੇ ਪਿੱਛੇ ਤੇ ਕਾਲੇ ਅੰਗਰੇਜ਼ ਸਾਹਮਣੇ, ਨੀਤੀ ਸੇਮ ਹੈਗੀ ਹੈ ਜੀ ਪਾੜੋ ਤੇ ਰਾਜ ਕਰੋ ਦੀ,
ਠੀਕ
ਹੈ ਜੀ। ਇਸ ਦੇ ਲਈ ਅਸੀਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਿ ਤੁਹਾਡੀ ਮਜਬੂਰੀ ਹੋ ਸਕਦੀ ਹੈ, ਤੁਸੀਂ ਕਿਸੇ ਮਜਬੂਰੀ ਚ ਕਿਸੇ ਡਰ ਚ ਜਾਂ ਤੁਹਾਨੂੰ ਆਪਣੇ ਐਜੂਕੇਸ਼ਨ ਤੇ ਭਰੋਸਾ ਨਾ ਹੋਵੇ, ਕੁਝ ਗਿਣਤੀ ਚ ਅਜਿਹੇ ਲੋਕ ਹੋ ਸਕਦੇ ਨੇ, ਇਹ ਤਾਂ ਤੁਹਾਡੀ ਮਜਬੂਰੀ ਹੋ ਸਕਦੀ ਹੈ ਕਿ ਤੁਸੀਂ ਸਰਕਾਰ ਦੀ ਨੀਤੀ ਨੂੰ ਮੰਨੋ, ਸਰਕਾਰ ਦੇ ਫੈਸਲੇ ਨੂੰ ਜਾਂ ਸਰਕਾਰ ਨੇ ਜੋ ਦਿੱਤਾ ਉਹਨੂੰ ਤੁਸੀਂ ਲਓ, ਇਹ ਤੁਹਾਡਾ ਨਿੱਜੀ ਫੈਸਲਾ ਹੋ ਸਕਦਾ। ਅਸੀਂ ਇਸ ਫੈਸਲੇ ਦੇ ਵਿੱਚ ਅਪੀਲ ਕਰ ਸਕਦੇ ਤੁਹਾਨੂੰ ਕਿ ਸਰਕਾਰੀ ਜਦੋਂ ਅੰਦੋਲਨ ਭਸਿਆ ਹੋਇਆ ਸਰਕਾਰ ਦੀਆਂ ਸ਼ਰਤਾਂ ਤੇ ਤੁਸੀਂ ਨਾ ਜਾ ਕੇ ਅੰਦੋਲਨ ਨੂੰ ਮਜ਼ਬੂਤ ਕਰੋ, ਪਰ ਅਸੀਂ ਕਿਸੇ ਨੂੰ ਧੱਕਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਨੀ ਚਾਹੁੰਦੇ ਕਿ ਅਧਿਆਪਕ ਅਧਿਆਪਕ ਦੀ ਲੜਾਈ ਹੋਵੇ,
ਅਧਿਆਪਕਾਂ
ਦਾ ਆਪਸ ਦੇ ਵਿੱਚ ਲੜਾਈ ਹੋਵੇ, ਪਰ ਅਸੀਂ ਉਹਨਾਂ ਅਧਿਆਪਕਾਂ ਨੂੰ ਚੇਤਾਵਨੀ ਵੀ ਨਾਲ ਦੀ ਨਾਲ ਦਿੱਤੀ ਹੈ ਕਿ ਜੇ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉਸ ਜਗ੍ਹਾ ਦੇ ਉੱਤੇ ਜਾਂਦੇ ਹੈਗੇ ਹੋ ਸਾਨੂੰ ਕੋਈ ਪ੍ਰੋਬਲਮ ਨੀ, ਅਪੀਲ ਤਾਂ ਇਹੀ ਹੈ ਵੀ ਨਾ ਜਾਓ, ਪਰ ਉਸੇ ਸਟੇਸ਼ਨ ਤੇ ਤੁਸੀਂ ਰੈਗੂਲਰ ਹੁੰਦੇ ਹੋ ਸਾਨੂੰ ਕੋਈ ਪ੍ਰੋਬਲਮ ਨੀ
ਫਿਰ।
ਪਰ ਜੇ ਸਾਡੇ ਕਿਸੇ ਅਧਿਆਪਕ ਦੇ ਪਹਿਲਾਂ ਤੋਂ ਕੰਮ ਕਰਦੇ ਅਧਿਆਪਕ ਦੀ ਪੋਸਟ ਦੇ ਉੱਤੇ ਤੁਸੀਂ ਜਾਓਗੇ, ਜਿਹੜਾ ਅਧਿਆਪਕ ਜੇ ਸਟਰਗਲ ਦੇ ਵਿੱਚ ਡਟਿਆ ਹੋਇਆ, ਤਾਂ ਚੇਤਾਵਨੀ ਦਿੱਤੀ ਅਸੀਂ ਉਹਨਾਂ ਅਧਿਆਪਕਾਂ ਨੂੰ ਕਿ ਫਿਰ ਤੁਸੀਂ ਅਧਿਆਪਕ ਨ਀ ਹੋਵੋਗੇ, ਫਿਰ ਤੁਸੀਂ ਸਰਕਾਰ ਦੇ ਦਲਾਲ
ਬਣੋਗੇ,
ਸਰਕਾਰ ਦਾ ਏਜੰਡਾ ਲਾਗੂ ਕਰਨ ਲਈ ਆ ਰਹੇ ਹੋ, ਤੁਹਾਡਾ ਅਸੀਂ ਉਸੇ ਤਰ੍ਹਾਂ ਦਾ ਟ੍ਰੀਟਮੈਂਟ ਕਰਾਂਗੇ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਅਸੀਂ ਪਿਛਲੇ ਦਿਨਾਂ ਦੇ ਵਿੱਚ
ਸਰਕਾਰ ਦੇ
ਮੰਤਰੀਆਂ ਦਾ ਤੇ ਸੈਕਟਰੀ ਦਾ ਕਰ ਰਹੇ
ਕਿਉਂਕਿ
ਫਿਰ ਤੁਸੀਂ ਸਾਡੇ ਨਾ ਰਹਿ ਗਏ।
ਬਿਲਕੁਲ 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 ਸਾਥੀ ਜੀ ਆਪਣਾ ਟਾਈਮ ਲਗਭਗ ਅਸੀਂ ਅਗਲੇ ਸੋਮਵਾਰ ਨੂੰ ਵੀ ਬਿਲਕੁਲ ਇਸੇ ਮਸਲੇ ਦੇ ਉੱਪਰ ਚੱਲਦੇ ਸੰਘਰਸ਼ ਦੀ ਜ਼ਰੂਰ ਗੱਲਬਾਤ ਕਰਾਂਗੇ। ਸਾਨੂੰ ਉਮੀਦ ਆ ਕਿ ਅਗਲੇ ਸੋਮਵਾਰ ਸਾਨੂੰ ਗੱਲ ਕਰਨ ਦੀ ਨਾ ਲੋੜ ਪਵੇ, ਤੁਹਾਡਾ ਸੰਘਰਸ਼ ਕਾਮਯਾਬ ਹੋ ਜਾਵੇ ਔਰ ਸਰਕਾਰ ਤੁਹਾਡੀਆਂ ਮੰਗਾਂ ਮੰਨ ਲੈਣ। ਪਰ ਜੇ ਇਹ ਸੰਘਰਸ਼ ਚੱਲਦਾ ਰਿਹਾ ਤੇ ਅਗਲੇ ਸੋਮਵਾਰ ਵੀ ਜੀ
ਇੱਕ ਅਪੀਲ ਸਰ ਕਰਨੀ ਚਾਹਾਂਗੇ
ਜ਼ਰੂਰ 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 ਹਾਂਜੀ ਮੋਸਲਕ ਜੀ
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 ਇਹ ਅਧਿਆਪਕ ਅੰਦੋਲਨ ਇਸ ਪੜਾਅ ਤੇ ਪਹੁੰਚ ਗਿਆ ਜਿੱਥੇ ਹਜ਼ਾਰ ਪੰਜਾਬ ਦੀ ਜਿਹੜੀ ਕੌਮ ਹੈਗੀ ਆ ਉਹਦਾ ਭਵਿੱਖ ਬਹੁਤ ਕਰੂਗੀ। ਇਸ ਕਰਕੇ ਇਸ ਅੰਦੋਲਨ ਨੂੰ ਚਲਾਉਣ ਦੇ ਲਈ ਸਾਨੂੰ ਜਿੱਥੇ ਹਰ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੈਗੀ ਹੈ। ਅਸੀਂ ਇੱਥੇ ਜਿੰਨਾ ਟੈਂਟ ਲਾਇਆ ਹੋਇਆ ਸਾਊਂਡ ਸਿਸਟਮ ਆ, ਕੋਸ਼ਿਸ਼ ਹੈ ਕਿ ਸਾਡਾ ਜਿੰਨਾ ਸਾਡਾ ਅਸੀਂ ਕਿਰਾਏ ਤੇ ਲੈ ਰਹੇ ਸੀ ਉਹ ਓਨਾ ਉਹਦਾ ਮੁੱਲ ਕਿਰਾਇਆ ਬਣ ਚੁੱਕਿਆ ਹੈਗਾ। ਅਸੀਂ ਸਕੂਲ ਵੱਡੇ ਪੱਧਰ ਤੇ ਪੂਰੇ ਪੰਜਾਬ ਚੋ ਚੌਥੇ ਪੰਜਵੇਂ ਦਿਨ ਬੱਸਾਂ ਚੱਲ ਚੱਲ ਕੇ ਆਉਂਦੀਆਂ ਨੇ, ਬਹੁਤ ਖਰਚੇ ਇਸ ਕੰਮ
ਬਿਲਕੁਲ
ਸਮਾਨ ਖਰੀਦਣਾ ਸ਼ੁਰੂ ਕੀਤਾ, ਆਪਣਾ ਸਾਊਂਡ ਸਿਸਟਮ ਲਿਆ ਜੀ, ਆਪਣੇ ਮੈਟ ਲੈ ਲਏ ਤੇ ਅਸੀਂ ਆਪਣਾ ਟੈਂਟ ਵੀ ਖਰੀਦਣ ਜਾ ਰਹੇ ਹਾਂ। ਇਹ ਸਾਰੇ ਦੇ ਲਈ ਦਿੱਤੀ ਸਹਿਯੋਗ ਜੋ ਕਰ ਸਕਦੇ ਨੇ ਸੱਜਣ
ਕਿਰਪਾ
ਕਰਕੇ ਜ਼ਰੂਰ
ਬਿਲਕੁਲ ਬਿਲਕੁਲ ਸਾਥੀ ਜੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡੇ ਸੁਰ ਤੇ ਬਹੁਤ ਸੁਹਿਰਦ ਨੇ, ਅਸੀਂ ਆਪਣੇ ਵੱਲੋਂ ਸਾਡੀ ਜਿਹੜੀ ਪ੍ਰਵਾਸੀ ਕਾਮਗਾਰ ਯੂਨੀਅਨ ਆ ਅਸੀਂ ਉਹਨਾਂ ਵੱਲੋਂ ਜ਼ਰੂਰ ਇਸ ਮਦਦ ਦੇ ਵਿੱਚ ਆਪਣਾ ਜ਼ਰੂਰ ਬਣਦਾ ਹਿੱਸਾ ਪਾਵਾਂਗੇ ਤੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਜਾਂ ਬਾਅਦ ਚ ਦੁਨੀਆਂ ਚ ਸੁਣਨਗੇ ਉਹ ਤੁਹਾਡਾ ਫੇਸਬੁੱਕ ਦੇ ਉੱਪਰ ਤੁਹਾਡਾ ਹੈਗਾ ਸਾਰਾ ਉਹ ਪ੍ਰੋਫਾਈਲ ਹੈਗਾ ਆ ਉਹ ਤੁਹਾਡੇ ਨਾਲ ਖੁਦ ਹੀ ਕੰਟੈਕਟ ਕਰਕੇ ਮੈਨੂੰ ਪੱਕਾ ਯਕੀਨ ਹੈ ਕਿ ਜਿਹੜੇ ਆਪਣੇ ਜਿਹੜੇ ਪੰਜਾਬੀ ਪੰਜਾਬ ਨੂੰ ਚੰਗਾ ਵੇਖਣਾ ਚਾਹੁੰਦੇ ਨੇ ਜਿੱਥੇ ਜਿਹੜੀ ਬਰਾਬਰੀ ਦੇਖਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਉਹ ਤੁਹਾਡੀ ਜ਼ਰੂਰ ਮਦਦ ਕਰਨਗੇ ਸਾਥੀ ਜੀ। ਤਾਂ ਤੁਹਾਡਾ ਸਾਥੀ ਜੀ ਬਹੁਤ ਬਹੁਤ ਧੰਨਵਾਦ ਇਹਦੇ ਨਾਲ, ਅਗਲੇ ਸੋਮਵਾਰ ਆਪਾਂ ਫਿਰ ਗੱਲਬਾਤ ਕਰਾਂਗੇ ਜੀ। ਸ਼ੁਕਰੀਆ।
ਤੋ ਇਹ ਸਨ ਸਾਥੀ ਹਰਦੀਪ ਟੋਡਰਪੁਰ, ਸੋ ਇਹ ਹਰਦੀਪ ਟੋਡਰਪੁਰ ਨਾਮ ਤੇ ਇਹਨਾਂ ਦੀ ਫੇਸਬੁੱਕ ਤੇ ਪ੍ਰੋਫਾਈਲ ਹੈ, ਅਗਰ ਕੋਈ ਸਰੋਤੇ ਕੰਟਰੀਬਿਊਟ ਕਰਨਾ ਚਾਹੁੰਦੇ ਨੇ ਇਸ ਸੰਘਰਸ਼ ਵਿਚ।
ਬਹੁਤ ਘੱਟ ਹੈ ਕਿ ਅਸੀਂ ਆਪਣੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬੇਨਤੀ ਕਰੀਏ
ਇਸ ਤਰ੍ਹਾਂ ਦੀ,
ਔਰ ਅੱਜ ਅਸੀਂ ਦੋ ਅਪੀਲਾਂ ਤੁਹਾਡੇ ਸਾਹਮਣੇ ਕੀਤੀਆਂ ਨੇ, ਇੱਕ ਤੇ ਸਾਥੀ ਸ਼ਿੰਦਰਪਾਲ ਸਿੰਘ ਹੁਣਾਂ ਦੀ ਪਰਿਵਾਰਕ ਮਦਦ ਤੇ ਦੂਸਰਾ ਜਿਹੜਾ ਚੱਲਦਾ ਸੰਘਰਸ਼ ਵਾ ਉਹਦੀ ਜੇ ਮਦਦ ਕੋਈ ਸਾਥੀ ਕਰਨਾ ਚਾਹੇ ਅਸੀਂ ਨੰਬਰ ਪਹਿਲਾਂ ਦੇ ਚੁੱਕੇ ਹਾਂ। ਤਾਂ ਅਸੀਂ ਵੀ ਆਪਣੀ ਪਰਸਨਲ ਤੌਰ ਦੇ ਉੱਪਰ ਪ੍ਰਵਾਸੀ ਕਾਮਗਾਰ ਯੂਨੀਅਨ ਵੱਲੋਂ ਅਸੀਂ ਆਪਾਂ ਜ਼ਰੂਰ ਇਹਨਾਂ ਦੀ ਚੱਲਦੇ ਸੰਘਰਸ਼ ਦੇ ਵਿੱਚ ਜ਼ਰੂਰ ਮਦਦ ਕਰਾਂਗੇ। ਸੋ ਆਪਣਾ ਤੀਜੀ ਗੱਲਬਾਤ ਵੀ ਇੱਥੇ ਦੇ ਸੰਘਰਸ਼।
ਹਾਂਜੀ ਹਾਂਜੀ, ਜਿਹੜੇ ਸਾਡੇ ਤੀਸਰੇ ਬੁਲਾਰੇ ਨੇ ਮਨਪ੍ਰੀਤ ਧਾਲੀਵਾਲ, ਮਨਪ੍ਰੀਤ ਇੱਥੇ ਪ੍ਰਾਇਮਰੀ ਟੀਚਰ ਨੇ, ਤੋ ਅੱਜ ਆਕਲੈਂਡ ਵਿੱਚ ਆਲਮੋਸਟ ਹਰ ਇੱਕ ਸਬਰਬ ਚ ਮੇਰਾ ਖਿਆਲ ਸਵਾ 300-350 ਦੇ ਕਰੀਬ ਅਲੱਗ ਅਲੱਗ ਪਿਕਟਸ ਜਾਂ ਸਟ੍ਰਾਈਕ ਉਹਨੂੰ ਕਹਿ ਸਕਦੇ ਹੋ ਐਕਸ਼ਨਸ ਹੋਏ ਨੇ ਸਵੇਰੇ 7:30-8:30 ਤੱਕ। ਸੋ ਜਿਹੜੇ ਸਾਡੇ ਸਰੋਤੇ ਉਸ ਵਕਤ ਡਰਾਈਵ ਕਰਦੇ ਨੇ ਕੰਮ ਤੇ ਜਾਣ ਵਾਸਤੇ ਉਹਨਾਂ ਨੇ ਜ਼ਰੂਰ ਜਗ੍ਹਾ ਜਗ੍ਹਾ ਦੇਖੇ ਹੋਣਗੇ ਸਾਡੇ ਟੀਚਰਸ ਔਰ ਪੇਰੈਂਟਸ ਐਂਡ ਬੱਚੇ ਵੀ। ਤੋ ਉਸ ਤੋਂ ਬਾਅਦ ਥਰੂ ਆਊਟ ਦਾ ਡੇ ਵੀ ਕੋਈ ਨਾ ਕੋਈ ਮੀਟਿੰਗਸ ਰੈਲੀਜ ਚੱਲਦੇ ਰਹੇ ਨੇ। ਤੋ ਅਸੀਂ ਮਨਪ੍ਰੀਤ ਨਾਲ ਜਲਦ ਹੀ ਗੱਲ ਕਰਾਂਗੇ ਇਥੋਂ ਦੇ ਟੀਚਰਸ ਦੇ ਸੰਘਰਸ਼ ਬਾਰੇ, ਕੀ ਉਹਨਾਂ ਦੀਆਂ ਮੰਗਾਂ ਨੇ ਔਰ ਸਰਕਾਰ ਕਿਸ ਤਰ੍ਹਾਂ ਪੇਸ਼ ਆ ਰਹੀ ਹੈ ਉਹਨਾਂ ਦੇ ਨਾਲ ਔਰ ਆਉਂਦੇ ਸਮੇਂ ਚ ਕਿਸ ਤਰ੍ਹਾਂ ਦਾ ਐਕਸ਼ਨ ਉਹ ਲੈਣਗੇ। ਤੋ ਇਸ ਤਰ੍ਹਾਂ ਹੀ ਤੁਸੀਂ ਦੋਸਤੋ ਰੇਡੀਓ ਇਨਕਲਾਬ ਨਾਲ ਜੁੜੇ ਰਹਿਣਾ, ਤੋ ਜਲਦ ਹੀ ਅਸੀਂ ਦੁਬਾਰਾ ਤੁਹਾਡੇ ਨਾਲ ਮੁਖਾਤਬ ਹੋ ਜਾਵਾਂਗੇ।
कब तक रोना पड़ेगा जो है कोना पड़ेगा कहता हूँ सुन लो मेरे यार अब खुद कुछ करना पड़ेगा हमको जलना पड़ेगा मरना पड़ेगा अब खुद कुछ करना पड़ेगा कितने सवालों के जवाब मिले हैं अब तक
कितना किया है इंतजार और करोगे कब तक,
कब तक रोना पड़ेगा
जो है खोना पड़ेगा,
कहता हूँ सुन लो मेरे यार
अब खुद कुछ करना पड़ेगा हमको कुछ करना पड़ेगा
तो दोस्तों इस वक्त साढ़े नाल फोन लाइन ते इत्थों ऑकलैंड तो ही टीचर ने मनप्रीत धालीवाल वो साढ़े नाल हो गए ने तो इत्थे जिहड़ा टीचर्स दा स्ट्रगल चल रहा असी हुणे पंजाब तो गल कीती अपने टीचर साथियों नाल हुण इत्थे वाले टीचर्स नाल असी गल करांगे तो मनप्रीत तुहाडा स्वागत मनप्रीत तुहाडा स्वागत है प्रोग्राम रेडियो इनकलाब विच
हां जी सत श्री अकाल जी मैं सारे श्रोतियां नूं अपना सत श्री अकाल कहनी आ
हाँ जी
ते बड़ी खुशी हुई है कि तुसी मेनू कांटेक्ट कीता है ते सानू कोई सुनन वाला हैगा है
जी बिल्कुल एब्सोल्युटली तो असी जिहड़ा तुहाडा कैंपेन चल रहा ओदी ते बाद च गल करांगे सब तो पहले तुसी साडे लिसनर्स नू दसो तुहाडी अपनी बैकग्राउंड और तुसी टीचर किस तरह बने इत्थे न्यूजीलैंड किस तरह आए ओदे ते थोड़ा जिहा
मैं न्यूजीलैंड आई सी जी 2004 च मेरा विआह होया सी जी सिमरनजीत सिंह धालीवाल उहनां दे नाल ते मैं 2004 जनवरी च इत्थे आई सी ते शुरू तो ही बहुत ज्यादा टीचिंग च इंटरेस्ट सीगा मेरा क्योंकि मेरे मम्मी टीचर सीगे मेरे दादा जी हेडमास्टर हुंदे सी जी ते ओ फिर शुरू तो फैमिली दा बैकग्राउंड एहो जिहा सीगा कि इस पासे ही मेरा मन बनिया
बिलकुल
ते बस फिर मैं अपनी पढ़ाई कीती जी ते 2006 तो मैं पढ़ा रही हां
ठीक
ते मेरे अपने दो बेटे हैगे आ
जी
एक 9 साल दा है ते एक 7 साल दा है
जी
अपनी पढ़ाई
हां तो तुसी ऑब्वियसली टीचिंग इंडिया तो भी सारी क्वालिफिकेशन लेके आए होगे इत्थे दोबारा आके पढ़ना पिया होएगा
मेरा जी व्याह बड़ी अर्ली उम्र च हो गया सी मैं 21 इयर्स सीगी जदों मेरा व्याह हो गया
ठीक
ते मैं अपनी पढ़ाई मोस्टली अपनी हायर स्टडीज इत्थे आके कीतियां मेरे इन-लॉज एंड मेरे हस्बैंड ने मेनू पूरा सपोर्ट कीता ते मैं अपनी इत्थे आके ग्रेजुएट डिप्लोमा ऑफ टीचिंग कीती ओदे बाद जी मैं पोस्ट ग्रेजुएशन कीती फिर मैं मास्टर्स कीती ते हुण वी मैं पढ़ाई कर रही हां हुण मैं कर रही हां पोस्ट ग्रेजुएट डिप्लोमा इन टीचिंग इंग्लिश टू सेकंड लैंग्वेज लर्नर्स
बहुत अच्छे
ते मैं स्पेशलिस्ट टीचर बन जाऊंगी अगले साल
ठीक
इंग्लिश दी ते हां जी
बहुत अच्छे बहुत खूब चंगा लगता सुन के जदों साडे टीचर्स इन्ने पैशनेट ने और सीरियसली सारी गलबात नु लेंदे ने और
ए जॉब ही पैशन वालेयां दा है जी ए जॉब ओ नहीं कर सकदा जेदे विच पैशन नहीं हैगा क्योंकि इस जॉब विच बहुत ज्यादा मेहनत और बहुत ज्यादा लगन दा काम है
जी जी एब्सोल्युटली
हां जी बच्चियां नु पढ़ाना इज नॉट ए यू नो इट्स नॉट अ चाइल्ड्स प्ले इट्स ए पैशन तो बगैर इत्थे गल नहीं बन सकदी
बिल्कुल बिल्कुल और तुसी नाल ही जेड़ी इत्थे यूनियन है NZEI न्यूजीलैंड एजुकेशन इंस्टीट्यूट पर खलो दा फुल फॉर्म है तुसी ओदे मेंबर भी हो राइट
मैं जी जदों मैं अपनी टीचिंग स्टार्ट कीती सी मैं उदों ही मेंबर बन गई सी पर मैं यूनियन च ज्यादा एक्टिवली 4-5 साल तो ही हुई हां जस्ट बिकॉज जो भी इत्थे टीचर्स फाइट कर रहे ने जो चीजा मांग रहे हैं गवर्नमेंट तो उस दे विच मेरा बहुत ज्यादा बिलीफ है मैं चाहनी हां कि साडा एजुकेशन सिस्टम इन न्यूजीलैंड इज वर्ल्ड क्लास एंड इत्थे कोई प्राइवेट स्कूल और पब्लिक स्कूल फर्क नहीं होना चाहिए
जी,
हर
जी.
एक बच्चे नू एक हक मिलना चाहिए है कि ओ जदो स्कूल जावे ते उस बच्चे नू एक इफेक्टिव टीचर अगे होवे
जी.
एक एक यू नो अंडर वैल्यूड एंड अंडर पेड टीचर ना ओदे अगे होवे ते बहुत जरूरी है क्योंकि इना बच्चिया ने गां तोड़ी बनना है फ्यूचर
जनरेशन सोसाइटी
जो असी बने सानू भी अच्छी एजुकेशन मिली आ ਤੇ ਸਾਡੇ ਅੱਗੇ ਇਨਵਾਇਰਮੈਂਟ ਅੱਛੀ ਪਲੇਸ ਕੀਤੀ ਗਈ ਆ। ਮੈਂ ਪ੍ਰਾਈਵੇਟ ਸਕੂਲ ਚ ਨੀ ਪੜ੍ਹੀ, ਨਾ ਮੈਂ ਕਾਨਵੈਂਟ ਸਕੂਲ ਦੀ ਪੜ੍ਹੀ ਆ। ਮੈਂ ਬਹੁਤ ਪ੍ਰਾਊਡਲੀ ਕਹਿੰਦੀ ਆ ਕਿ ਮੈਂ, ਮੇਰੇ ਪਾਪਾ ਆਰਮੀ ਚ ਸੀਗੇ ਤੇ ਸਾਡੀ ਪੋਸਟਿੰਗ ਹੁੰਦੀਆਂ ਸੀ ਹਰ ਦੋ ਸਾਲ ਬਾਅਦ, ਤਿੰਨ ਸਾਲ ਬਾਅਦ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਕਈ ਜਗ੍ਹਾਵਾਂ ਬਹੁਤ ਹੀ ਜ਼ਿਆਦਾ ਛੋਟੀਆਂ ਹੁੰਦੀਆਂ ਸੀ, ਸਕੂਲ ਬੜੇ ਦੂਰ ਹੁੰਦੇ ਸੀ। ਸੋ ਜਿੱਥੇ ਵੀ ਅਸੀਂ ਜਾਂਦੇ ਸੀ, ਮੈਂ ਉੱਥੇ ਕੇਂਦਰ ਵਿਦਿਆਲਿਆ ਹੋਵੇ ਜਾਂ ਕੋਈ ਆਰਮੀ ਸਕੂਲ ਆ, ਬਸ ਉੱਥੇ ਦੀ ਪੜ੍ਹਾਈ ਕੀਤੀ। ਬਟ ਘਰੇ ਸਾਨੂੰ ਮਾਹੌਲ ਏਦਾਂ ਦਾ ਮਿਲਿਆ ਸੀ, ਮੰਮੀ ਟੀਚਰ ਸੀਗੇ ਤੇ ਉਹਨਾਂ ਨੇ ਸਾਨੂੰ ਪੜ੍ਹਾਉਣਾ, ਸਾਡੇ ਤੇ ਮਿਹਨਤ ਕਰਨੀ, ਉਹੀ ਵੈਲਿਊ ਸਾਡੇ ਵਿੱਚ ਵੀ ਆਈਆਂ। ਤੇ ਮੈਂ ਵੀ ਇਹੀ ਦੇਖਦੀ ਹਾਂ ਇੱਥੇ ਟੀਚਰਸ, ਮੈਜੋਰਿਟੀ ਆਫ ਦਾ ਟੀਚਰਸ ਦੇ ਵਿੱਚ ਬਹੁਤ ਜ਼ਿਆਦਾ ਵੈਲਿਊਜ਼ ਆ ਔਰ ਉਹ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਆ ਬੱਚਿਆਂ ਨੂੰ। ਇਹ ਜਿਹੜੀ ਕੈਂਪੇਨ ਹੋ ਰਹੀ ਹੈ, ਕੈਂਪੇਨ ਇਸ ਕਰਕੇ ਆ ਕਿ ਬਈ ਇਹ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਇਹ ਇਸ ਵੇਲੇ ਕ੍ਰਾਈਸਿਸ ਚ ਆ। ਇੱਥੇ ਟੀਚਰਸ ਨੀ ਆ ਰਹੇ, ਐਂਟਰ ਨਹੀਂ ਕਰ ਰਹੇ ਤੁਹਾਡਾ ਪ੍ਰੋਫੈਸ਼ਨ, ਕਿਉਂਕਿ ਉਹਨਾਂ ਨੂੰ ਬੈਟ ਹੋਰ ਪ੍ਰੋਫੈਸ਼ਨ ਚ ਬੈਟਰ ਪੇ ਮਿਲਦੀ ਆ। ਸੋ ਵਾਈ ਵੁੱਡ ਦੇ ਕਮ। ਮੇਰੀ ਇੱਕ ਫੋਰ ਐਗਜ਼ਾਮਪਲ, ਇੱਕ ਮੇਰੀ ਫਰੈਂਡ ਮੇਰੇ ਨਾਲ ਉਹਨੇ ਸ਼ੁਰੂ ਕੀਤਾ ਪੜ੍ਹਾਉਣਾ, ਐਂਡ ਉਹ ਕੀਵੀ ਹੈਗੀ ਆ, ਸ਼ੀ ਇਜ਼ ਇੱਥੋਂ ਦੀ ਆ, ਨਿਊਜ਼ੀਲੈਂਡ ਦੀ। ਉਹ ਔਰ ਮੈਂ ਇਕੱਠੇ ਅਸੀਂ ਪੜ੍ਹਾਉਣਾ ਸ਼ੁਰੂ ਕੀਤਾ 2006 ਚ। ਉਹ ਇਸ ਵੇਲੇ ਮੇਰੇ ਤੋਂ $20,000 ਵੱਧ ਕਮਾ ਰਹੀ ਆ।
ਅੱਛਾ,
ਉਹ ਕਿਉਂ? ਕਿਉਂਕਿ ਸ਼ੀ ਲੈਫਟ ਦ ਕੰਟਰੀ ਐਂਡ ਵੈਂਟ ਟੂ ਹਾਂਗਕਾਂਗ, ਔਰ ਉੱਥੇ ਟੀਚਰ ਬਣ ਗਈ ਐਂਡ ਉੱਥੇ ਜ਼ਿਆਦਾ ਪੇ ਰੇਟ ਆ। ਔਰ ਤੁਸੀਂ ਦੁਬਈ ਦੇਖ ਲਓ, ਉੱਥੇ ਤੁਹਾਨੂੰ ਹਾਕਾ ਮਾਰਦੇ ਆ, ਆਓ ਇੱਥੇ ਨਿਊਜ਼ੀਲੈਂਡ ਦੇ ਟ੍ਰੇਨ ਟੀਚਰਸ ਆਓ ਤੇ ਉੱਥੇ ਪੜ੍ਹਾਓ, ਤੁਹਾਨੂੰ ਪੈਕੇਜ ਮਿਲਦਾ ਜੀ $100,000 ਦਾ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਟੀਚਰਸ ਆਸਟ੍ਰੇਲੀਆ ਨਾ ਮੂਵ ਕਰਨ, ਹਾਂਗਕਾਂਗ ਨਾ ਜਾਣ, ਕੋਰੀਆ ਨਾ ਜਾਣ, ਉਹਨਾਂ ਨੂੰ ਇੱਥੇ ਇਹ ਸਭ ਮਿਲੇ, ਇੱਥੇ ਦੇ ਬੱਚਿਆਂ ਨੂੰ ਪੜ੍ਹਾਉਣ ਤੇ ਇੱਥੇ ਉਹਨਾਂ ਨੂੰ ਵੈਲਿਊ ਕੀਤਾ ਜਾਵੇ।
ਬਿਲਕੁਲ, ਕਿਉਂਕਿ ਐਜੂਕੇਸ਼ਨ ਚ ਇੰਨੀ ਮਿਹਨਤ ਟੀਚਰਸ ਦੀ ਆਉਂਦੀ ਹੈ, ਸਾਰੀ ਸੋਸਾਇਟੀ ਦੀ ਮਿਹਨਤ ਹੈ। ਸੋ ਉਹ ਸਾਰੀ ਇਨਵੈਸਟਮੈਂਟ ਤੋਂ ਬਾਅਦ ਬਹੁਤ ਇੰਪੋਰਟੈਂਟ ਹੋ ਜਾਂਦਾ ਕਿ ਅਸੀਂ ਰਿਟੇਨ ਕਰੀਏ ਟੀਚਰਸ ਔਰ ਆਉਣ ਵਾਲੀਆਂ ਜਨਰੇਸ਼ਨਸ ਲਈ ਹੋਰ ਟੀਚਰਸ ਪ੍ਰੋਪਰਲੀ ਟ੍ਰੇਨਡ ਹੋਣ। ਸੋ ਇਸ ਵਕਤ ਜਿਹੜੀ, ਹਾਂਜੀ, ਅੱਜ ਆਲ ਓਵਰ ਆਕਲੈਂਡ ਸਕੂਲਸ ਆਊਟ ਸੀਗੇ, ਪ੍ਰਾਇਮਰੀ ਐਂਡ ਇੰਟਰਮੀਡੀਏਟ ਆਈ ਥਿੰਕ। ਤੋ ਪਿਕਟਸ ਜਗ੍ਹਾ ਜਗ੍ਹਾ ਅਸੀਂ ਵੀ ਸਵੇਰੇ ਦੇਖੇ, ਫਰੋਮ 7:30 to 8:30। ਤੋ ਸਾਨੂੰ ਇਸ ਗੱਲ ਚੋਂ ਬੜਾ ਕੋਨਫੀਡੈਂਸ ਮਿਲਦਾ, ਇਨਕਰੇਜਮੈਂਟ ਮਿਲਦੀ ਹੈ ਕਿ ਟੀਚਰਸ ਆਰ ਸਟਰੋਂਗ ਇਨਫ, ਬਰੇਵ ਇਨਫ ਕਿ ਉਹ ਆਪਣੀ ਆਵਾਜ਼ ਉਠਾ ਸਕਦੇ ਨੇ। ਤੋ ਉਹ ਜਿਹੜੀਆਂ ਡਿਮਾਂਡਸ ਨੇ ਉਹਦੇ ਤੇ ਮੈਂ ਚਾਹਾਂਗੀ ਤੁਸੀਂ ਥੋੜਾ ਸਾਡੇ ਲਿਸਨਰਸ ਨੂੰ ਇਨਫੋਰਮੇਸ਼ਨ ਦਿਓ ਕਿ ਕੀ ਡਿਮਾਂਡਸ
ਨੇ। ਮੈਂ ਆਪਣੇ ਸਾਡੇ ਲਿਸਨਰਸ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਐਸੇ ਕਈ ਟੀਚਰਸ ਨਾ, ਜਦੋਂ ਸਟ੍ਰਾਈਕ ਹੁੰਦੀ ਹੈ ਸਾਨੂੰ, ਅਸੀਂ ਸਾਡੀ ਪੇ ਕੱਟਦੀ ਹੈ,
ਹਾਂਜੀ,
ਤੇ ਕਈ ਟੀਚਰਸ ਇੱਥੇ ਆਪਣਾ ਰੈਂਟ ਨਹੀਂ ਪੇ ਕਰ ਸਕਦੇ
ਜੋ ਪੇ ਕਰ ਜਾਏ,
ਹਾਂਜੀ, ਤੇ ਅਸੀਂ ਆਪਣਾ ਸਾਰੀ ਮਿਹਨਤ ਨਾਲ ਬੜਾ ਭਰੋਸਾ ਆਪਣੇ ਕਮਿਊਨਿਟੀ ਵਿੱਚ ਪਾਇਆ ਹੈਗਾ, ਤੇ ਸਾਨੂੰ ਵੀ ਨੀ ਅੱਛਾ ਲੱਗ ਰਿਹਾ ਕਿ ਅਸੀਂ ਆਹ ਐਕਸ਼ਨ ਲੈ ਰਹੇ ਹਾਂ, ਬਟ ਸਾਨੂੰ ਇਹ ਲੈਣ ਦੀ ਲੋੜ ਇਸ ਕਰਕੇ ਆ, ਜੇ ਅਸੀਂ ਚਾਹੁੰਦੇ ਹਾਂ ਸਾਡਾ ਐਜੂਕੇਸ਼ਨ ਸਿਸਟਮ ਇੱਕ ਵਰਲਡ ਕਲਾਸ ਐਜੂਕੇਸ਼ਨ ਸਿਸਟਮ ਹੋਵੇ, ਇੱਥੇ ਹਰ ਇੱਕ ਬੱਚੇ ਨੂੰ ਇੱਕ ਇਫੈਕਟਿਵ ਟੀਚਰ ਮਿਲੇ, ਇਸ ਕਰਕੇ ਸਾਨੂੰ ਇਹ ਐਕਸ਼ਨ ਲੈਣਾ ਪਿਆ ਅੱਜ, ਔਰ ਅਸੀਂ 15 ਅਗਸਤ ਨੂੰ ਵੀ ਐਕਸ਼ਨ ਲਿਆ, ਔਰ ਸ਼ਾਇਦ ਆਉਣ ਵਾਲੇ ਹੋਰ ਮਹੀਨਿਆਂ ਚ ਕੁਛ ਹੋਰ ਵੀ ਐਕਸ਼ਨ ਲੈਣਾ ਪਊਗਾ। ਸੋ ਇਹ ਇਸ ਕਰਕੇ ਲੈ ਰਹੇ ਹਾਂ ਕਿ ਗਵਰਨਮੈਂਟ ਨੂੰ ਇਹ ਦੱਸਿਆ ਜਾਵੇ ਦੈਟ ਸਾਨੂੰ ਪੇਜ ਆਲਟ ਤਾਂ ਜ਼ਰੂਰੀ ਜ਼ਰੂਰੀ ਚਾਹੀਦਾ ਹੈ, ਇਹ ਕੋਈ ਇਹ ਚ ਗਰੀਡੀ ਪਣਾ ਸਾਡਾ, ਕੋਈ ਸਾਡੀ ਲਾਲਚ ਨਹੀਂ ਹੈਗੀ। ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਡੀ ਪੇ ਨਹੀਂ ਵਧਾਓਗੇ ਤੇ ਤੁਸੀਂ ਕਿਵੇਂ ਨਵੇਂ ਟੀਚਰਸ ਨੂੰ ਲੈ ਕੇ ਆਓਗੇ?
ਬਿਲਕੁਲ ਬਿਲਕੁਲ,
ਕੌਣ ਆਉਣਾ ਚਾਹੂਗਾ?
ਬਿਲਕੁਲ,
ਸਾਡਾ ਕੰਮ ਇੰਨਾ ਜ਼ਿਆਦਾ ਹੈ, ਕਈ ਟੀਚਰਸ ਇੱਥੇ 7 to 7:30 ਸਵੇਰੇ ਕੰਮ ਸ਼ੁਰੂ ਕਰਦੇ ਆ ਔਰ ਸ਼ਾਮ ਦੇ 5 to 6 ਤੱਕ ਕੰਮ ਕਰਦੇ ਆ ਘਰੇ ਆ ਕੇ। ਕਈਆਂ ਦੇ ਯੰਗ ਬੱਚੇ ਆ, ਉਹਨਾਂ ਦੀ ਫੈਮਿਲੀਜ਼ ਆ, ਦੇ ਆਰ ਓਵਰਵਰਕ,
ਔਰ
ਜ਼ਿਆਦਾ ਕੰਮ ਆ,
ਘਰ ਜਾ ਕੇ ਵੀ ਨੈਕਸਟ ਡੇ ਵਾਸਤੇ ਕਲਾਸਿਸ ਦੀ ਪ੍ਰੈਪਰੇਸ਼ਨ ਹੋ ਰਹੀ ਹੁੰਦੀ ਹੈ, ਦੈਟਸ ਵਾਟ ਆਈ ਸੀ।
ਬਿਲਕੁਲ, ਹਾਂਜੀ, ਬਾਕੀ ਪਬਲਿਕ ਮੀਡੀਆ ਚ ਮੈਂ ਇਹ ਵੀ ਦੇਖਦੀ ਹਾਂ, ਬੜਾ ਕ੍ਰਿਟੀਸਿਜ਼ਮ ਵੀ ਹੋ ਰਿਹਾ ਕਿ ਟੀਚਰਸ ਵਾਂਟ ਮੋਰ ਮਨੀ। ਯੈਸ, ਇਟ ਇਜ਼, ਮਨੀ ਇਜ਼ ਵਨ ਥਿੰਗ, ਪੈਸਾ ਹੈਗਾ ਆ ਵਿੱਚ ਕੈਂਪੇਨ ਦੇ ਸਾਡੇ, ਵੀ ਆਰ ਆਸਕਿੰਗ ਫੋਰ ਮੋਰ ਮਨੀ, ਪਰ ਉਹ ਇੱਕ ਹਿੱਸਾ ਆ ਸਾਡੇ ਕੈਂਪੇਨ ਦਾ, ਉਹ ਪੂਰੀ ਕੈਂਪੇਨ ਨਹੀਂ ਹੈਗੀ।
ਹਾਂਜੀ, ਔਰ ਆਕਲੈਂਡ ਇੰਨਾ ਐਕਸਪੈਂਸਿਵ ਸਿਟੀ ਹੈ, ਅਸੀਂ ਪੈਕੂਰੰਗਾ ਹਾਵਿਕ ਉਸ ਏਰੀਆ ਚ ਰਹਿੰਦੇ ਹਾਂ, ਔਰ ਉੱਥੋਂ ਦੇ ਜਿਹੜੇ ਸਕੂਲਸ ਔਰ ਪ੍ਰਿੰਸੀਪਲ ਸੀ, ਜਿਹੜੀ ਐਸੋਸੀਏਸ਼ਨ, ਉਹਨਾਂ ਦੀ ਰੀਸੈਂਟ ਇੰਟਰਵਿਊ ਸੀ ਕਿ ਦੇ ਕੈਨੋਟ ਰਿਟੇਨ ਟੀਚਰਸ ਬਿਕੋਜ਼ ਟੀਚਰਸ ਕੈਨੋਟ ਅਫੋਰਡ ਟੂ ਰੈਂਟ ਪਲੇਸਿਸ ਉਸ ਏਰੀਆ ਚ ਸੋ ਛੱਡ ਛੱਡ ਕੇ ਜਾ ਰਹੇ ਆ ਟੀਚਰਸ ਸੋ ਪੈਸਾ ਚਾਹੀਦਾ ਹੈ
ਸਾਨੂੰ ਅਸੀਂ ਬਿਮਾਰ ਮੇਰੇ ਕੋਲੀਗ ਬਿਮਾਰ ਹੁੰਦੇ ਆ ਮੈਂ ਆਪ ਬਿਮਾਰ ਹੁੰਦੀ ਹਾਂ ਐਂਟੀਬਾਇਓਟਿਕਸ ਦਾ ਕੋਰਸ ਚੱਲ ਰਿਹਾ ਮੈਨੂੰ ਘਰ ਬੈਠੇ ਹੋਣਾ ਚਾਹੀਦਾ ਆਈ ਗੋ ਟੂ ਸਕੂਲ ਕਿਉਂ ਮੈਂ ਸਕੂਲ ਜਾ ਰਹੀ ਹਾਂ ਤਾਂ ਕਿ ਮੇਰੀ ਕਲਾਸ ਦੇ ਬੱਚੇ ਉਹਨਾਂ ਨੂੰ ਸਪਲਿਟ ਨਾ ਕੀਤਾ ਜਾਵੇ ਦੂਜੀ ਕਲਾਸਿਸ ਚ ਨਾ ਭੇਜਿਆ ਜਾਵੇ ਉਹਨਾਂ ਨੂੰ ਇੱਕ ਦਿਨ ਦੀ ਪੜ੍ਹਾਈ ਨਾ ਮਿਸ ਹੋਵੇ
ਬਿਲਕੁਲ ਬਿਲਕੁਲ
ਯੂ ਨੋ ਤੇ ਅਸੀਂ ਉਹ ਸਭ ਕਰ ਰਹੇ ਹਾਂ ਐਂਡ ਪੈਸ਼ਨੇਟ ਆ ਸਾਰੇ ਟੀਚਰਸ ਪੈਸ਼ਨੇਟ ਆ ਦੇਖੋ ਹਰ ਜੋਬ ਚ ਤੁਹਾਨੂੰ ਮਿਲੂਗੇ ਕੋਈ ਲਗਨ ਨਾਲ ਨਹੀਂ ਕੰਮ ਕਰਦਾ ਉਹ ਹਰ ਜੋਬ ਚ ਆ ਹਰ ਪ੍ਰੋਫੈਸ਼ਨ ਚ ਆ ਪਰ ਤੁਸੀਂ ਉਹਨਾਂ ਕਰਕੇ ਪੂਰੇ ਪ੍ਰੋਫੈਸ਼ਨ ਨੂੰ ਦਾਗ ਨਹੀਂ ਲਾ ਸਕਦੇ
ਬਿਲਕੁਲ ਉਹ ਇੱਕ ਸਮਾਲ ਮਾਈਨੋਰਿਟੀ ਹਮੇਸ਼ਾ ਹੀ ਹੁੰਦੀ ਹੈ ਹਰ ਜਗ੍ਹਾ ਤੇ
ਔਰ ਸਮਾਲ ਮਾਈਨੋਰਿਟੀ ਹਰ ਪ੍ਰੋਫੈਸ਼ਨ ਚ
ਬਿਲਕੁਲ ਔਰ ਇਹਦੇ ਚ ਮੇਰਾ ਖਿਆਲ ਜਿਹੜਾ ਟੀਚਰ ਟੂ ਸਟੂਡੈਂਟ ਰੇਸ਼ੋ ਉਹ ਵੀ ਆ ਜਾਂਦਾ ਹੈ ਬਿਕੋਜ਼ ਕਲਾਸ ਸਾਈਜ਼ਸ ਆਰ ਗੈਟਿੰਗ ਬਿਗਰ ਐਂਡ ਬਿਗਰ ਸੋ ਉਹ ਵੀ ਇੱਕ ਡਿਮਾਂਡ ਹੋਏਗੀ ਨਾ
ਬਿਲਕੁਲ ਮੇਰੇ ਇਸ ਵੇਲੇ 30 ਬੱਚੇ ਆ ਮੇਰੇ ਅੰਡਰ ਤੇ ਤੁਸੀਂ ਦੇਖ ਲੋ ਕਿ 30 ਸਟੂਡੈਂਟਸ ਨੂੰ ਸਾਰਾ ਦਿਨ ਤੁਸੀਂ ਪੜ੍ਹਾਉਣਾ ਆ ਤੇ ਇਟ ਇਜ਼ ਅ ਵੈਰੀ ਹਾਰਡ ਜੋਬ ਐਂਡ ਐਂਡ ਤੁਸੀਂ ਅੱਛਾ ਜੋਬ ਕਰਨਾ ਚਾਹੁੰਦੇ ਹੋ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਨੂੰ ਇੰਨਾ ਜ਼ਿਆਦਾ ਐਡਮਿਨ ਦਾ ਕੰਮ ਹੋਵੇ ਕਿ ਤੁਸੀਂ ਜਿਹੜੇ ਚੀਜ਼ ਲਈ ਇਸ ਪ੍ਰੋਫੈਸ਼ਨ ਨੂੰ ਜੁਆਇਨ ਕੀਤਾ ਸੀ ਉਹੀ ਮਕਸਦ ਨਹੀਂ ਪੂਰਾ ਹੋ ਰਿਹਾ
ਹਾਂ ਬਿਲਕੁਲ ਬਿਲਕੁਲ ਕਿਉਂਕਿ ਟੀਚਰ ਦਾ ਕੰਮ ਸ਼ੁਡ ਬੀ ਜਸਟ ਪਿਓਰਲੀ ਟੀਚਿੰਗ
ਹਾਂਜੀ ਸੋ ਇਹ ਕੈਂਪੇਨ ਜਿਹੜੀ ਹੈ ਇਹ ਹੈਗੀ ਆ ਮੋਰ ਟੀਚਰਸ ਐਂਡ ਮੋਰ ਟੀਚਿੰਗ ਅਸੈਸਮੈਂਟ ਥੋੜੀਆਂ ਜਿਹੀਆਂ ਘੱਟ ਕਰੋ ਕਿਉਂਕਿ ਹਰ ਚੀਜ਼ ਨੂੰ ਤੁਸੀਂ ਟੈਸਟ ਨਹੀਂ ਕਰ ਸਕਦੇ ਜਿਹੜੀ ਕ੍ਰੀਏਟਿਵਿਟੀ ਆ ਬੱਚਿਆਂ ਵਿੱਚ
ਹਾਂਜੀ
ਉਹ ਕ੍ਰੀਏਟਿਵਿਟੀ ਬੱਚੇ ਜੇ ਐਕਸਪਲੋਰ ਕਰੂਗੇ ਚੀਜ਼ਾਂ ਨੂੰ ਤਾਂ ਕ੍ਰੀਏਟਿਵਿਟੀ ਆਉਂਦੀ ਆ ਕ੍ਰੀਏਟਿਵਿਟੀ ਕਿਸੇ ਪੇਪਰ ਦੇ ਪੰਨੇ ਤੇ ਤੁਸੀਂ ਸਵਾਲਾਂ ਨੂੰ ਸੋਲਵ ਕਰਕੇ ਜਾਂ ਏਦਾਂ ਆਨਸਰ ਦੇ ਕੇ ਇੱਕ ਦਿਨ ਦੋ ਘੰਟੇ ਦਾ ਟੈਸਟ ਕਰਕੇ ਨੀ ਕ੍ਰੀਏਟਿਵਿਟੀ ਆਉਂਦੀ ਸਕਸੈਸਫੁਲ ਹੁੰਦਾ ਬੰਦਾ
ਬਿਲਕੁਲ ਬਿਲਕੁਲ
ਤੇ ਉਹਨਾਂ ਨੂੰ ਬਣਾਉਣਾ ਪੈਂਦਾ ਹੈ ਉਹ ਸਾਨੂੰ ਬਣਾਉਣ ਵਾਸਤੇ ਟਾਈਮ ਅਸੀਂ ਮੰਗ ਰਹੇ ਹਾਂ ਗਵਰਨਮੈਂਟ ਤੋਂ ਸਾਡੇ ਸਕੂਲ ਨੂੰ ਰਿਸੋਰਸਿਸ ਦੋ ਟੀਚਰਸ ਦੋ ਸਕੂਲ ਚ
ਬਿਲਕੁਲ ਬਿਲਕੁਲ ਹਾਂ ਇਹਨਾਂ ਨੇ ਰੀਸੈਂਟਲੀ ਗਵਰਨਮੈਂਟ ਨੇ ਮੇਰਾ ਖਿਆਲ ਇੱਕ ਹੋਰ ਵੀ ਅਨਾਉਂਸਮੈਂਟ ਕੀਤੀ ਸੀ ਕਿਉਂਕਿ ਉਹ ਜਿਹੜੇ ਸਪੈਸ਼ਲ ਨੀਡਸ ਜਾਂ ਸਪੈਸ਼ਲ ਐਜੂਕੇਸ਼ਨ ਜਿਹੜਾ ਉੱਥੇ ਥੋੜਾ ਐਕਸਟਰਾ ਰਿਸੋਰਸ ਪਾ ਰਹੇ ਨੇ ਮੇਰਾ ਖਿਆਲ 500 ਜਾਂ 600 ਇੰਨਾ ਐਕਸਟਰਾ ਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਇਜ਼ ਦੈਟ ਇਨਫ ਜਾਂ ਇਜ਼ ਦੈਟ ਟੂ ਲਿਟਲ ਟੂ ਲੇਟ
ਨਿਊਜ਼ੀਲੈਂਡ ਚ ਤਕਰੀਬਨ 25,600 ਸਕੂਲ ਹੈ
ਹਾਂਜੀ
ਤੇ ਉਹ ਕਿੱਦਾਂ ਸੋਲਵ ਕਰ ਦੂਗੀ ਤੁਸੀਂ ਦੱਸੋ 25,000 ਔਰ 25,000 ਤਾਂ ਫੇਰ ਵੀ ਰਹਿ ਗਏ 600 ਸਪੈਸ਼ਲ ਨੀਡਸ ਕੋਆਰਡੀਨੇਟਰਸ ਲਾ ਕੇ ਤੁਸੀਂ ਕੀ ਅਚੀਵ ਕਰ ਲਓਗੇ ਕੁਛ ਵੀ ਨਹੀਂ
ਨਾਟ ਮਚ
ਹਰ ਇੱਕ ਸਕੂਲ ਵਿੱਚ ਸਪੈਸ਼ਲ ਨੀਡਸ ਕੋਆਰਡੀਨੇਟਰ ਚਾਹੀਦਾ ਹੈ ਔਰ ਉਹ ਸਿਰਫ ਸਪੈਸ਼ਲ ਨੀਡਸ ਕੋਆਰਡੀਨੇਟਰ ਹੀ ਹੋਵੇ ਉਹ ਹੋਰ ਕੋਈ ਕੰਮ ਨਾ ਕਰੇ ਤੁਸੀਂ ਸਕੂਲ ਦੇ ਅੰਦਰ ਆ ਕੇ ਦੇਖੋ and you will see you will learn ki bhai kinna crisis chal reha system vich
bilkul bilkul kyunki jehda special needs bacche ta khaas karke agar unna de issues are addressed early on unna diyan needs they do reduce over time so ek early intervention wali vi gall hai na ode vich
paper work kinna hunda hai kisi bacche nu help di load ya ਉਹ ਅਸੀਂ ਐਸ ਟੀਚਰਸ ਅਸੀਂ ਪੇਪਰ ਵਰਕ ਦੇ ਵਿੱਚ ਹੀ ਰਹਿ ਜਾਂਦੇ ਆ ਸਾਰਾ ਸਾਲ ਲੱਗ ਜਾਂਦਾ ਔਰ ਬੱਚੇ ਨੂੰ ਕੋਈ ਹੈਲਪ ਨਹੀਂ ਮਿਲਦੀ ਸੋ ਉਹ ਤਾਂ ਕੋਈ ਅਸੀਂ ਮਿਹਨਤੀ ਕੋਈ ਟੀਚਰ ਹੋਵੇ ਉਹ ਚੱਲੀ ਜਾਂਦੇ ਆ ਕੰਮ ਚਲਾਈ ਜਾਂਦੇ ਆ ਪਰ ਇਹ ਕਿੰਨੀ ਦੇਰ ਤੱਕ
ਐਬਸੋਲੂਟਲੀ
ਔਰ ਇਹ ਥਰਡ ਵਰਲਡ ਕੰਟਰੀ ਦਾ ਹੈ ਨਹੀਂ ਬਹੁਤ ਹੀ ਅੱਛਾ ਸੋਹਣਾ ਕੰਟਰੀ ਹੈ ਆਪਣਾ ਨਿਊਜ਼ੀਲੈਂਡ ਇਹਦੇ ਵਿੱਚ ਇਹੀ ਆ ਕਿ ਬਈ ਜਿਹੜਾ ਪਬਲਿਕ ਐਜੂਕੇਸ਼ਨ ਔਰ ਪ੍ਰਾਈਵੇਟ ਐਜੂਕੇਸ਼ਨ ਦਾ ਡਿਫਰੈਂਸ ਹੈ ਨਾ ਗੈਪ ਹੈ ਉਹ ਵਧੀ ਜਾ ਰਿਹਾ
ਬਿਲਕੁਲ
ਇਹ ਵਧਣਾ ਨਹੀਂ ਚਾਹੀਦਾ
ਬਿਲਕੁਲ ਐਬਸੋਲੂਟਲੀ ਸਾਰਿਆਂ ਲਈ ਸੇਮ ਐਜੂਕੇਸ਼ਨ ਦਿਸ ਇਜ਼ ਐਨ ਇਗਾਲਿਟੇਰੀਅਨ ਕੰਟਰੀ ਇਗਾਲਿਟੇਰੀਅਨ ਸੋਸਾਇਟੀ ਸੋ ਹਾਂ ਐਵਰੀਵਨ ਹੈਜ਼ ਰਾਈਟ ਟੂ ਸੇਮ
ਕਿਉਂਕਿ ਹਰ ਇੱਕ ਪੇਰੈਂਟ ਨਹੀਂ ਅਫੋਰਡ ਕਰ ਸਕਦੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਭੇਜਣਾ
ਜੀ ਜੀ
ਸੋ ਅਸੀਂ ਵੀ ਆਰ ਵਾਟ ਆਰ ਵੀ ਡੂਇੰਗ ਵੀ ਆਰ ਕ੍ਰੀਏਟਿੰਗ ਅ ਡਿਵਾਈਡ ਇਨ ਦ ਸੋਸਾਇਟੀ
ਹਾਂ ਬਿਲਕੁਲ ਸਹੀ ਕੋ ਕਲਾਸਿਸ ਬਣ ਜਾਣਗੀਆਂ ਨਾ ਅਲੱਗ ਅਲੱਗ
ਬਿਲਕੁਲ
ਐਬਸੋਲੂਟਲੀ ਤੋ ਮਨਪ੍ਰੀਤ ਹਾਂਜੀ ਯੂ ਹੈਡ ਅ ਵੈਰੀ ਲੌਂਗ ਡੇ ਅਸੀਂ ਵੀ ਕੌਨਸ਼ੀਅਸ ਹਾਂ ਉਹਦੇ ਬਾਰੇ
ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ
ਹਾਂਜੀ ਜਸਟ ਵਨ ਲਾਸਟ ਕੁਐਸਚਨ ਕਿ ਫਿਊਚਰ ਚ ਕਿੱਧਰ ਨੂੰ ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਕੈਂਪੇਨਸ ਰਹਿਣਗੀਆਂ ਜਾਂ ਅੱਜ ਮੈਂ ਨਿਊਜ਼ ਤੇ ਵੀ ਸੁਣ ਰਹੀ ਸੀ ਕਿ ਸ਼ਾਇਦ ਜਿਹੜੇ ਪ੍ਰਾਇਮਰੀ ਟੀਚਰਸ ਔਰ ਜਿਹੜੇ ਸੈਕੰਡਰੀ ਸਕੂਲ ਟੀਚਰਸ ਨੇ ਮਿਲ ਕੇ ਕੁਛ ਨਾ ਕੁਛ ਕਰਨਗੇ ਸੂਨ
ਹਾਂਜੀ ਇਹ ਹੈਗਾ ਆ ਜੀ ਪਾਈਪਲਾਈਨ ਵਿੱਚ ਮੈਂ ਵੀ ਅੱਜ ਸੁਣਿਆ ਹੈ ਤੇ ਇਹ ਮੇਰੇ ਖਿਆਲ ਫੈਬਰੀ ਨੈਕਸਟ ਈਅਰ ਚ ਕਲੀਅਰ ਹੋ ਜੂਗੀ ਗੱਲ ਕਿਉਂਕਿ ਸੈਕੰਡਰੀ ਟੀਚਰਸ ਵੀ ਆਈ ਥਿੰਕ ਆਪਣਾ ਜਿਹੜਾ ਆਫਰ ਹੈ ਉਹਨਾਂ ਨੇ ਰਿਜੈਕਟ ਕਰਤਾ ਹੈ ਜਾਂ ਕਰਨ ਵਾਲੇ ਆ ਤੇ ਦ ਏਮ ਇਜ਼ ਟੂ ਜੁਆਇਨ ਟੂਗੈਦਰ secondary teachers and primary teachers and do a strike together. ਇਹ ਹੈਗਾ
ਠੀਕ ਹੈ
ਹਾਂਜੀ ਹਾਂਜੀ
ਔਰ ਜਸਟ ਲਿਸਨਰਸ ਦੀ ਇਨਫੋਰਮੇਸ਼ਨ ਵਾਸਤੇ ਤੁਹਾਨੂੰ ਗਵਰਨਮੈਂਟ ਨੇ ਆਫਰ ਕਿੰਨਾ ਕੀਤਾ ਆਈ ਨੋ ਤੁਹਾਡੀ ਡਿਮਾਂਡ ਸ਼ਾਇਦ 16% ਸੀਗੀ ਤੁਹਾਨੂੰ ਆਫਰ ਕਿੰਨਾ ਕੀਤਾ ਗਿਆ
ਅੱਛਾ ਸਿਰਫ ਮਨੀ ਵਾਈਜ਼ ਜੇ ਦੇਖਿਆ ਜਾਵੇ ਸਾਡੇ ਤਾਂ ਕਈ ਡਿਮਾਂਡ ਸੀਗੇ ਮਨੀ ਵਾਈਜ਼ ਯੈਸ ਵੀ ਆਸਕ ਫੋਰ 16% ਤੇ ਉਹਨਾਂ ਨੇ ਸਾਨੂੰ 3% ਓਵਰ 3 years ਸਟਾਰਟਿੰਗ ਫਰੋਮ 2020 ਹਾਂਜੀ
ਉਹ ਵੀ ਹਾਂ ਕੁਛ ਨਹੀਂ ਹੈ ਕਿਉਂਕਿ ਕੋਸਟ ਆਫ ਲਿਵਿੰਗ ਤਾਂ ਵੱਧਦਾ ਜਾਏਗਾ ਨਾ
ਓਵਰ ਤੁਹਾਨੂੰ ਹਰ ਇੱਕ ਟੀਚਰ ਨੂੰ ਡਿਪੈਂਡਿੰਗ ਔਨ ਦ ਸਟੈਪ ਪੇ ਸਕੇਲ ਜਿਹੜਾ ਉਹਨਾਂ ਦਾ ਹੈਗਾ ਆ 9,500 ਤੋਂ 11,000 ਦਾ ਪੇ ਪ੍ਰਾਈਜ਼ ਮਿਲਦਾ ਹੈ ਵਿਚ ਇਜ਼ ਫਾਈਨ It is fine. We are happy with that.
Okay.
But ਜਿਹੜੀਆਂ ਸਾਡੀਆਂ ਹੋਰ ਡਿਮਾਂਡ ਹੋਰ ਸਾਡੇ ਜਿਹੜੇ ਜਿਹੜੀ ਸਾਡੀ ਡਿਮਾਂਡ ਆ ਕਿ ਵੀ ਹਰ ਸਕੂਲ ਵਿੱਚ ਜਿਹੜਾ ਪ੍ਰਿੰਸੀਪਲ ਆ ਉਹ ਸਿਰਫ ਲੀਡ ਹੀ ਕਰੇ ਔਰ ਜਿੰਨੇ ਟੀਚਰਸ ਆ ਉਹ ਸਿਰਫ ਪੜਾਉਣ ਦੇ ਕੰਮ ਆਉਣ ਕੋਈ ਕੰਮ ਨਾ ਉਹ ਕਰਨ ਬਾਕੀ ਤੁਸੀਂ ਟੀਚਰਸ ਹੋਰ ਲਿਆਓ ਸਿਸਟਮ ਵਿੱਚ ਜਿਹੜਾ ਕਲਚਰਲ ਕੋਈ ਕੋਆਰਡੀਨੇਟਰ ਹੋਵੇ ਸੈਂਕੋ ਹੋਵੇ ਸੈਂਕੋ ਇਜ਼ ਸਪੈਸ਼ਲ ਨੀਡਸ ਕੋਆਰਡੀਨੇਟਰ ਹਰ ਇੱਕ ਬੰਦੇ ਦਾ ਆਪਣਾ ਆਪਣਾ ਜਿਵੇਂ ਟੀਮਸ ਹੋਣ ਔਰ ਉਸ ਟੀਮਸ ਨੂੰ ਲੀਡ ਕਰਨ ਏਦਾਂ ਸਕੂਲਸ ਬਣਦੇ ਆ ਇੱਕ ਸਕਸੈਸਫੁਲ ਇੰਸਟੀਟਿਊਸ਼ਨ
ਬਿਲਕੁਲ ਬਿਲਕੁਲ ਹਾਂਜੀ
ਜੋ ਇਸ ਵੇਲੇ ਚੱਲ ਰਿਹਾ ਹੋਏ ਆ ਰਿਲੀਵਰ ਵੀ ਨਹੀਂ ਮਿਲ ਰਹੇ ਸਕੂਲ ਨੂੰ ਆ ਕੇ ਕਿਸੇ ਸਿੱਕ ਟੀਚਰ ਨੂੰ ਰਿਲੀਵ ਕਰ ਦੇਣ
That's a very serious situation
kyunki very very serious
ekko ਇੱਕ ਤਰ੍ਹਾਂ ਦਾ ਐਕਸਪਲੋਸਿਵ ਸਿਚੁਏਸ਼ਨ ਹੈ ਤੂੰ ਕਿੰਨੀ ਕੁ ਦੇਰ ਤੱਕ ਸਸਟੇਨ ਕਰ ਪਾਉਣਗੇ ਟੀਚਰਸ ਔਰ ਸਕੂਲਸ ਇਹਨੂੰ ਇਟਸ ਨਾਟ ਅ ਸੇਫ ਸੋ ਇਟਸ ਅ ਬੈਟਰ ਸੇਫਰ ਵਰਕ ਕੰਡੀਸ਼ਨਸ ਬੇਸਿਕਲੀ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅਨੁਜੀ
ਠੀਕ ਠੀਕ ਤੋ ਥੈਂਕ ਯੂ ਵੈਰੀ ਮਚ ਮਨਪ੍ਰੀਤ
ਤੁਸੀਂ ਜੀ ਮਾਈ ਓਨਰ ਐਂਡ ਮਾਈ ਪਲੇਜ਼ਰ ਬੜਾ ਅੱਛਾ ਲੱਗਿਆ ਹਾਂਜੀ
ਹਾਂਜੀ ਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ ਦ ਕਮਿੰਗ ਡੇਜ਼ ਵੀ ਵਿਲ ਸਟੇ ਇਨ ਕੰਟੈਕਟ ਵਿਦ ਯੋਰਸੈਲਫ ਤਾਂ ਕਿ ਕੋਈ ਵੀ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਅਸੀਂ ਔਨ ਏਅਰ ਤੁਹਾਡੇ ਨਾਲ ਗੱਲ ਕਰਕੇ ਆਪਣੇ ਲਿਸਨਰਸ ਨਾਲ ਸ਼ੇਅਰ ਕਰ ਸਕੀਏ
ਕਿਸੇ ਦਾ ਵੀ ਕੋਈ ਸਵਾਲ ਆਉਂਦਾ ਆਈ ਐਮ ਵੈਰੀ ਹੈਪੀ ਟੂ ਆਨਸਰ
ਓਕੇ
ਔਨ ਟੂ ਇਟ
ਹਾਂਜੀ ਠੀਕ ਹੈ ਠੀਕ ਹੈ ਹਾਂਜੀ ਉਹ ਵੀ ਅਸੀਂ ਬਿਲਕੁਲ ਆਪਣੇ ਲਿਸਨਰਸ ਨੂੰ ਇਨਫੋਰਮ ਕਰ ਦਵਾਂਗੇ ਮੇ ਬੀ ਫਿਊਚਰ ਚ ਅਗਰ ਤੁਸੀਂ ਥੋੜਾ ਟਾਈਮ ਸਪੇਅਰ ਕਰ ਸਕੋ ਸਟੂਡੀਓ ਚ ਆ ਕੇ ਅਸੀਂ ਇਸ ਤਰ੍ਹਾਂ ਟਾਕ ਬੈਕ ਟਾਈਪ ਵੀ ਕਰ ਸਕਦੇ ਹਾਂ ਅਗਰ ਕਿਸੇ ਦੇ ਕੁਐਸਚਨ ਹੋਣ ਸਾਨੂੰ ਫੋਨ ਇਨ ਕਰ ਸਕਦੇ ਨੇ
ਕੋਈ ਪ੍ਰੋਬਲਮ
ਹਾਂਜੀ ਤੋ ਬਹੁਤ ਬਹੁਤ ਸ਼ੁਕਰੀਆ ਐਂਡ ਆਲ ਦ ਬੈਸਟ ਤੁਹਾਡੀ ਕੈਂਪੇਨ ਵਾਸਤੇ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਤੋ ਦੋਸਤੋ ਇਹ ਸਨ ਮਨਪ੍ਰੀਤ ਧਾਲੀਵਾਲ ਓਬਵੀਅਸਲੀ ਉਹਨਾਂ ਦੀ ਗੱਲਬਾਤ ਤੋਂ ਕਲੀਅਰ ਹੈ ਕਿ ਉਹ ਆਪਣੇ ਜੋਬ ਦੇ ਪ੍ਰਤੀ ਬਹੁਤ ਜ਼ਿਆਦਾ ਉਹਨੂੰ ਐਜ਼ ਅ ਜੋਬ ਨਹੀਂ ਲੈਂਦੇ ਉਹ ਇੱਕ ਬੜਾ ਇੰਪੋਰਟੈਂਟ ਰੋਲ ਹੈ ਸੋਸਾਇਟੀ ਵਿੱਚ ਮੈਨੂੰ ਲੱਗਦਾ ਅਧਿਆਪਕਾਂ ਦਾ ਕਿ ਅਗਰ ਸਾਡੇ ਕੋਲ ਚੰਗੇ ਅਧਿਆਪਕ ਨਹੀਂ ਹਨ ਔਰ ਉਹ ਅਧਿਆਪਕਾਂ ਕੋਲ ਅਗਰ ਜਿਹੜੀ ਸਿੱਖਿਆ ਪ੍ਰਣਾਲੀ ਸਹੀ ਨਹੀਂ ਹੈ ਉਹਨਾਂ ਦੀ ਤੋ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਦੇ ਲਈ ਅਸੀਂ ਸਮਾਜ ਸਾਡਾ ਸਹੀ ਨਹੀਂ ਰਹੇਗਾ ਆਲਰੇਡੀ ਕਾਫੀ ਨਿਗਾਰ ਹੈ ਸਮਾਜ ਵਿੱਚ ਪਰ ਟੀਚਰ ਉਹ ਹੀ ਮੇਰਾ ਖਿਆਲ ਹੈ ਕੁਦਰਤੀ ਜਿਨ੍ਹਾਂ ਦੇ ਅੰਦਰ ਉਹ ਇੱਕ ਇੱਛਾ ਪਈ ਹੈ
ਅਨੁਜੀ ਇੱਕ ਗੱਲ ਮੈਂ ਹੋਰ ਵਿੱਚ ਐਡ ਕਰਨਾ ਚਾਹੁੰਦਾ ਕੈਸੇ ਰਿਪੀਟ ਹੀ ਕਰਦੇ ਹਾਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਪਰ ਫਿਰ ਵੀ ਇਹ ਜਿੰਨਾ ਇੱਥੇ ਜੋੜ ਦਿੱਤਾ ਜਾਵੇ ਓਨਾ ਘੱਟ ਹੈ ਕਿ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਦਾ ਇੱਕ ਸਭ ਤੋਂ ਵੱਡਾ ਇੱਕ ਕਾਰਨ ਇਹ ਵੀ ਹੈ ਇੱਥੇ ਨਿਊਜ਼ੀਲੈਂਡ ਚ ਆਉਣ ਦਾ ਭਾਰਤੀ ਜਿਹੜੇ ਪਰਿਵਾਰ ਇੱਥੇ ਆਉਣ ਦਾ ਕਿ ਇੱਥੇ ਐਜੂਕੇਸ਼ਨ ਬਹੁਤ ਵਧੀਆ
ਬੱਚਿਆਂ ਵਾਸਤੇ
ਸੇਫ ਹੈ ਐਜੂਕੇਸ਼ਨ ਵਧੀਆ ਹੈ ਸੋ ਦੋਸਤੋ ਖਾਸ ਕਰਕੇ ਜਿਹੜਾ ਮਾਈਗ੍ਰੈਂਟ ਜਿਹੜੇ ਨੇ ਪ੍ਰਵਾਸੀ ਨੇ ਹਿੰਦੁਸਤਾਨੀ ਨੇ ਫਿਲੀਪੀਨੋ ਨੇ ਜਿਹੜੇ ਵੀ ਇੱਥੇ ਆਏ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਫਰਜ਼ ਬਣ ਜਾਂਦਾ ਕਿ ਇਹ ਸੰਘਰਸ਼ ਦੇ ਵਿੱਚ ਟੀਚਰਾਂ ਦਾ ਸਾਥ ਪੂਰਾ ਉਹਨਾਂ ਦਾ ਦਿੱਤਾ ਜਾਵੇ ਕਿਉਂਕਿ ਇਹ ਇੱਕ ਜਿਹੜੀ ਵੈਲਿਊ ਆ ਜਿਹਦੇ ਵਾਸਤੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਆਏ ਹੋ ਔਰ ਉਹ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਕਿੰਨਾ ਸੰਕਟ ਦੁਨੀਆਂ ਦੇ ਵਿੱਚ ਇਹ ਗੰਭੀਰ ਹੋ ਚੁੱਕਿਆ ਕਿ ਜਿਹੜੀ ਪ੍ਰਾਈਵੇਟ ਐਜੂਕੇਸ਼ਨ ਆ ਤੇ ਜਿਹੜੀ ਗਵਰਨਮੈਂਟ ਐਜੂਕੇਸ਼ਨ ਉਹਦਾ ਜਿਹੜਾ ਗੈਪ ਆ ਜਿਹੜਾ ਸਟੈਂਡਰਡ ਆ ਉਹ ਵੱਧਦਾ ਰਿਹਾ ਕਿਉਂਕਿ ਫੰਡਿੰਗ ਦੀ ਵਜ੍ਹਾ ਦੇ ਕਰਕੇ ਇਨਫ ਟੀਚਰ ਨਾ ਹੋਣ ਦੀ ਵਜ੍ਹਾ ਦੇ ਕਰਕੇ ਉਹ ਜਿਵੇਂ PPP ਦੇ ਮਾਡਲ ਦੀ ਗੱਲ ਕਰਕੇ ਗਏ ਆ ਹਿੰਦੁਸਤਾਨ ਦੇ ਵਿੱਚ ਇੱਥੇ ਵੀ ਜਿਹੜੇ ਚਾਰਟਰ ਸਕੂਲ ਨੇ ਉਹਨਾਂ ਦਾ ਜਿਹੜਾ ਮਾਡਲ ਵਾ ਸੋ ਜਿਹੜੇ ਸੁਹਿਰਦ ਸਰੋਤੇ ਨੇ ਬਿਲਕੁਲ ਇਹ ਜਿਹੜਾ ਅਧਿਆਪਕਾਂ ਦਾ ਸੰਘਰਸ਼ ਨਿਊਜ਼ੀਲੈਂਡ ਚ ਚੱਲ ਰਿਹਾ ਹੈ ਉਹਦਾ ਡਟ ਕੇ ਸਾਥ ਦੇਣ ਜਿਵੇਂ ਫੋਰ ਐਗਜ਼ਾਮਪਲ ਉਹ ਆਪਣੇ ਸੰਘਰਸ਼ਾਂ ਦੇ ਵਿੱਚ ਕਿਤੇ ਬਿਜ਼ੀ ਨੇ ਉਹਨਾਂ ਦੀ ਤੁਸੀਂ ਬੱਚਿਆਂ ਦੀ ਲੁੱਕ ਆਫਟਰ ਕਰ ਸਕਦੇ
ਹੋ ਹਾਂਜੀ ਜਿਹੜੇ ਟੀਚਰਸ
ਨੇ ਮਾਲੀ ਸਹਾਇਤਾ ਕਰ ਸਕਦੇ
ਹੋ ਉਹਨਾਂ ਨੇ ਵੀ ਕਿਹਾ ਕਿ ਜਦੋਂ ਸਟ੍ਰਾਈਕ ਤੇ ਜਾਂਦੇ ਨੇ ਉਹਨਾਂ ਨੂੰ ਪੇ ਨਹੀਂ ਮਿਲਦੀ ਉਹ ਸੀ ਸੋ ਅੱਜ ਦਾ ਜਿਹੜਾ ਦਿਨ ਸਾਰੇ ਟੀਚਰਸ ਜਿਹੜੇ ਸਟ੍ਰਾਈਕ ਤੇ ਗਏ ਨੇ ਉਹਨਾਂ ਨੂੰ ਪੇ ਨਹੀਂ ਮਿਲੀ ਹੋਏਗੀ ਅੱਜ ਸੋ ਉਸ ਤਰੀਕੇ ਨਾਲ ਵੀ ਅਗਰ ਮਦਦ ਤੁਸੀਂ ਸਕੂਲ ਦੀ ਕਰ ਸਕਦੇ ਹੋ ਕਰਨੀ ਚਾਹੀਦੀ ਹੈ ਔਰ ਕਾਫੀ ਲੋਕ ਜਿਹੜੇ ਵਰਕਿੰਗ ਨੇ ਉਹਨਾਂ ਨੂੰ ਸ਼ਾਇਦ ਇਹਦੇ ਚ ਦਿੱਕਤ ਵੀ ਆਉਂਦੀ ਹੋਏਗੀ ਕਿ ਅੱਜ ਸਾਨੂੰ ਛੁੱਟੀ ਲੈ ਕੇ ਬੱਚੇ ਸਾਹਮਣੇ ਪੈ ਗਏ
ਕਿਉਂਕਿ
ਬੱਚਿਆਂ ਨੇ ਸਕੂਲ ਨਹੀਂ ਜਾਣਾ
ਪਰ ਅੱਜ ਲੰਚ ਦੇ ਵਿੱਚ ਇਹੀ ਗੱਲ ਹੋ ਰਹੀ ਸੀਗੀ ਔਰ ਮੈਨੂੰ ਬੜੀ ਸ਼ਰਮ ਆਈ ਉਹਨਾਂ ਨੂੰ ਜਿਹੜੇ ਖਾਸ ਕਰਕੇ ਹਿੰਦੁਸਤਾਨੀ ਸੀਗੇ ਬੈਠੇ ਹੋਏ ਉਹਨਾਂ ਨੂੰ ਮੈਨੂੰ ਇਹ ਗੱਲ ਦੱਸਣੀ ਪਈ ਕਿ ਮਿੱਤਰੋ ਤੁਸੀਂ ਇੱਥੇ ਆਇਓ ਆਹ ਵੈਲਿਊ ਕਰਕੇ ਸੋ ਪਲੀਜ਼ ਥੋੜਾ ਜ਼ਿੰਦਗੀ ਚ ਸੈਕਰੀਫਾਈਜ਼ ਕਰਨਾ ਸਿੱਖੋ ਥੋੜਾ ਜਿਹਾ ਦੂਜਿਆਂ ਦੇ ਵਾਸਤੇ ਸੈਕਰੀਫਾਈਜ਼ ਕਰਨਾ ਸਿੱਖੋ ਕਿਉਂਕਿ ਲੌਂਗ ਟਰਮ ਦੇ ਵਾਸਤੇ ਤੁਹਾਡੇ ਆਉਂਦੀ ਜਨਰੇਸ਼ਨ ਵਾਸਤੇ ਜੇ ਹਾਲਤ ਸੁਧਰਦੀ ਹੈ ਤੇ ਉਹ ਬਹੁਤ ਵਧੀਆ ਹੋਊਗੀ ਜੀ
ਕਿਉਂਕਿ ਜਿਹੜੇ ਸਾਡੇ ਵਿੱਚ ਵਰਕਿੰਗ ਨੇ ਔਰ ਜਿਨ੍ਹਾਂ ਨੂੰ ਐਨੂਅਲ ਲੀਵ ਮਿਲਦੀ ਹੈ ਉਹ ਤਾਂ ਪੇਡ ਛੁੱਟੀ ਅੱਜ ਦੇ ਦਿਨ ਲੈ ਕੇ ਟੀਚਰਸ ਵਾਸਤੇ ਆਪਣੀ ਛੁੱਟੀ ਇੱਕ ਸੈਕਰੀਫਾਈਸ ਕਰ ਸਕਦੇ ਹੋ ਤੁਸੀਂ ਪਰ ਉਹਨਾਂ ਨੇ ਜਿਨ੍ਹਾਂ ਨੇ ਸਟ੍ਰਾਈਕ ਕੀਤੀ ਉਹਨਾਂ ਨੂੰ ਅੱਜ ਪੇ ਵੀ ਨਹੀਂ ਮਿਲੀ ਸੋ ਇਹ ਮੇਰਾ ਖਿਆਲ ਹੈ ਕਿ ਬੜੇ ਛੋਟੀ ਛੋਟਾ ਜਿਹਾ ਬਲੀਦਾਨ ਹੈ ਟੀਚਰਸ ਦੇ ਮੁਕਾਬਲੇ ਤੋ ਅਸੀਂ ਮਨਪ੍ਰੀਤ ਦੇ ਕੰਟੈਕਟ ਵਿੱਚ ਰਵਾਂਗੇ ਔਰ ਹੋਰ ਵੀ ਸਾਡੇ ਸਾਥੀ ਹੈ ਨੇ ਟੀਚਰਸ ਯੂਨੀਅਨ ਦੇ ਵਿੱਚ ਜਿਹੜੇ ਆਰਗੇਨਾਈਜ਼ਰਸ ਨੇ ਡੈਲੀਗੇਟਸ ਨੇ ਜਿਨ੍ਹਾਂ ਨਾਲ ਸਾਡਾ ਰਾਬਤਾ ਰਹਿੰਦਾ
ਤੋ ਵਧੀਆ ਲੱਗਿਆ ਜੀ ਉਹਨਾਂ ਨਾਲ ਗੱਲ ਕਰਕੇ ਔਰ ਬੜੀ ਬਰੀਕੀ ਦੇ ਨਾਲ ਸਾਰੇ ਮਸਲੇ ਨੂੰ ਸਮਝਦੇ ਨੇ
ਹਾਂਜੀ ਐਬਸੋਲੂਟਲੀ ਤੋ ਇੱਕ ਐਜੂਕੇਸ਼ਨ ਚ ਇੱਥੇ ਇੱਕ ਬਲਕ ਫੰਡਿੰਗ ਦੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਉਹ ਆਉਂਦੇ ਪ੍ਰੋਗਰਾਮਾਂ ਚ ਵਿਸਥਾਰ ਚ ਗੱਲ ਕਰਨੀ ਪਏਗੀ ਕਿਉਂਕਿ ਉਹ ਜਿਹੜੀ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੀ ਹਰਦੀਪ ਟੋਡਰਪੁਰ ਗੱਲ ਕਰਕੇ ਗਏ ਨੇ ਉਹ ਉਸੇ ਤਰਜ਼ ਤੇ ਹੀ ਇੱਥੇ ਨਿਊਜ਼ੀਲੈਂਡ ਵਿਚ ਵੀ ਲੇਟ 80s ਦੇ ਵਿਚ ਕੋਸ਼ਿਸ਼ ਕੀਤੀ ਗਈ ਸੀਗੀ ਬਲਕ ਫੰਡਿੰਗ ਵਾਲਾ ਮਾਡਲ ਲਿਆਉਣ ਦੀ ਜਿਹਦਾ ਮਤਲਬ ਇਹ ਸੀ ਕਿ ਇਸ ਵਕਤ ਇਹ ਹੈ ਕਿ ਮਿਨਿਸਟਰੀ ਆਫ ਐਜੂਕੇਸ਼ਨ ਹੈ ਜਿਹੜੀ ਉਹ ਸਾਰੇ ਟੀਚਰਸ ਨੂੰ ਪੇ ਕਰਦੀ ਹੈ ਸੋ ਗਵਰਨਮੈਂਟ ਸਕੂਲਸ ਦੇ ਜਿਹੜੇ ਟੀਚਰਸ ਨੇ ਉਹ ਮਿਨਿਸਟਰੀ ਆਫ ਐਜੂਕੇਸ਼ਨ ਦੇ ਇੰਪਲੋਈ ਨੇ ਸੋ ਬਲਕ ਫੰਡਿੰਗ ਦਾ ਮਤਲਬ ਇਹ ਹੋਏਗਾ ਕਿ ਉਹ ਮਿਨਿਸਟਰੀ ਹੈ ਜਿਹੜੀ ਉਹ ਕੱਲੇ ਕੱਲੇ ਟੀਚਰ ਨੂੰ ਨਹੀਂ ਪੇ ਕਰੇਗੀ ਉਹ ਇੱਕ ਬਲਕ ਫੰਡ ਜਿਹੜਾ ਹੈ ਕੱਲੇ ਕੱਲੇ ਸਕੂਲ ਨੂੰ ਦੇ ਦੇਗੀ ਤੋ ਉਹ ਸਕੂਲ ਦੀ ਆਪਣੀ ਮਰਜ਼ੀ ਹੈ ਕਿ ਉਹਨਾਂ ਨੇ ਕਿੰਨੀ ਤਨਖਾਹ ਦੇਣੀ ਹੈ
ਟੀਚਰ
ਹਾਂ ਸੋ ਉਹ ਸਕੂਲ ਇੱਕ ਪ੍ਰਾਈਵੇਟ ਕੰਪਨੀ ਜਾਂ ਬਿਜ਼ਨਸ ਬਣ ਕੇ ਰਹਿ ਜਾਏਗਾ ਔਰ ਜਿਹੜਾ ਸਕੂਲ ਦਾ ਪ੍ਰਿੰਸੀਪਲ ਹੋਏਗਾ ਉਹ ਉਹਨਾਂ ਦਾ ਇੰਪਲੋਇਰ ਇੱਕ ਤਰ੍ਹਾਂ ਦਾ ਬਣ ਜਾਏਗਾ ਤੋ ਪ੍ਰਿੰਸੀਪਲ ਦਾ ਕੰਮ ਜਿਸ ਤਰ੍ਹਾਂ ਉਹਨਾਂ ਨੇ ਮਨਪ੍ਰੀਤ ਨੇ ਵੀ ਕਿਹਾ ਕਿ ਉਹ ਪ੍ਰਿੰਸੀਪਲ ਜਿਹੜੇ ਆ ਅਸੀਂ ਉਹਨਾਂ ਦੀ ਲੀਡਰਸ਼ਿਪ ਵਿੱਚ ਪੜਾਉਂਦੇ ਹਾਂ
ਸਾਰੇ ਉਹ
ਇੱਕ ਬਿਜ਼ਨਸ ਪਰਸਨ ਨਹੀਂ ਹੈ ਪ੍ਰਿੰਸੀਪਲ ਪ੍ਰਿੰਸੀਪਲ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਲੀਡ ਕਰਨਾ ਹੈ ਸਾਰੇ ਟੀਚਰਸ ਨੂੰ ਐਜੂਕੇਸ਼ਨ ਵਾਸਤੇ ਲੀਡ ਕਰਨਾ ਸੋ ਉਹ ਬਲਕ ਫੰਡਿੰਗ ਵਾਲਾ ਜਿਹੜਾ ਮਾਡਲ ਕੋਸ਼ਿਸ਼ ਕੀਤੀ ਗਈ ਸੀ 1989 ਵਿੱਚ ਉਹਦੇ ਦੋ ਪਾਰਟ ਸਨ ਇੱਕ ਤਾਂ ਉਹ ਫੰਡਿੰਗ ਜਿਹੜੀ ਟੀਚਰਸ ਨੂੰ ਪੇ ਕਰਨ ਵਾਸਤੇ ਔਰ ਦੂਸਰਾ ਬਲਕ ਫੰਡਿੰਗ ਦਾ ਹਿੱਸਾ ਬਾਕੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਮੇਨਟੇਨੈਂਸ ਵਗੈਰਾ ਵਗੈਰਾ ਸਕੂਲ ਦਾ ਹੁੰਦਾ ਤੋ 1990 ਵਿੱਚ ਉਸ ਵਕਤ ਜਿਹੜੀ PPTA ਮਤਲਬ ਕਿ ਪੋਸਟ ਪ੍ਰਾਇਮਰੀ ਟੀਚਰਸ ਐਸੋਸੀਏਸ਼ਨ ਹੁਣ ਵੀ ਐਗਜ਼ਿਸਟ ਕਰਦੀ ਹੈ ਉਹ ਜਿਹੜੇ ਹਾਈ ਸਕੂਲ ਹੈ ਉਹਨਾਂ ਦੀ ਯੂਨੀਅਨ ਹੈ ਤੋ ਉਹਨਾਂ ਨੇ ਉਹਨਾਂ ਨੂੰ ਬਕਾਇਦਾ ਤਿੱਖਾ ਸੰਘਰਸ਼ ਲੜਨਾ ਪਿਆ ਸੀ
ਉਸ ਵਕਤ
ਉਹਦੇ ਵਿਰੋਧ ਵਿੱਚ
ਬਿਲਕੁਲ
ਤੋ ਉਹਨਾਂ ਦੇ ਇੱਕ ਮੈਂਬਰ ਲੇਡੀ ਨੇ ਮੈਂ ਹੁਣ ਉਹਨਾਂ ਦਾ ਭੁੱਲ ਗਿਆ 40 ਪੇਜ ਦੀ ਰਿਪੋਰਟ ਹੈ PDF ਪਿਆ ਹੋਇਆ ਆਨਲਾਈਨ ਉਹਦੇ ਮੈਂ 2 ਕੁ ਪੇਜ ਹੀ ਅੱਜ ਪੜ੍ਹ ਪਾਈ ਹਾਂ ਸੋ ਇਸ ਲਈ ਮੈਨੂੰ ਲੱਗਿਆ ਕਿ ਉਹ ਗੱਲ ਨੂੰ ਟੂ ਡੂ ਜਸਟਿਸ ਉਹ ਸਾਰੀ ਗੱਲ ਨੂੰ ਮੈਨੂੰ ਪੂਰੀ ਰਿਪੋਰਟ ਪੜ੍ਹ ਕੇ ਫੇਰ ਪ੍ਰੋਗਰਾਮ ਕਰਨਾ ਪਏਗਾ ਉਹਦਾ
ਉਹੀ ਜਿਹੜਾ ਇਹ ਮਾਡਲ ਲਾਗੂ ਕਰਨਾ ਚਾਹੁੰਦੇ ਸੀਗੇ ਉਹਦਾ ਫਿਰ ਅਲਟਰਨੇਟਿਵ ਦਿੱਤਾ ਆ PPP ਦੇ ਅੰਡਰ ਉਹ ਚਾਰਟਰ ਸਕੂਲ ਹੈ
ਸੋ ਉਹ ਮਾਡਲ ਜਿਹੜਾ ਹੈ ਉਹ ਲਾਗੂ ਕਿਉਂ ਨਹੀਂ ਹੋ ਸਕਿਆ 1990 ਵਿੱਚ ਡੇਵਿਡ ਲੌਂਗੀ ਲੇਬਰ ਡੇਵਿਡ ਲੌਂਗੀ ਸਨ ਪ੍ਰਧਾਨ ਮੰਤਰੀ ਤੋਂ ਉਹਨਾਂ ਨੇ ਉਹ ਸਾਰਾ ਦੇਖ ਕੇ ਉਹਨਾਂ ਨੇ ਜਿਹੜਾ ਹਿੱਸਾ ਉਹ ਬਲਕ ਫੰਡਿੰਗ ਦਾ ਇਹ ਸੀ ਕਿ ਟੀਚਰਸ ਨੂੰ ਪ੍ਰਿੰਸੀਪਲ ਪੇ ਕਰਿਆ ਕਰੇਗਾ ਫੰਡ ਉਹਨਾਂ ਨੇ ਉਹਦੇ ਤੇ ਰੋਕ ਲਾ ਦਿੱਤੀ ਕਿ ਇਹ ਸਾਨੂੰ ਠੀਕ ਨਹੀਂ ਲੱਗਦਾ ਫੋਰ ਦ ਟਾਈਮ ਬੀਂਗ ਇਹ ਤੇ ਹੋਲਡ ਕਰਦੇ ਹਾਂ ਅਸੀਂ ਇਹਦੇ ਤੇ ਤੋ ਉਸ ਤੋਂ ਬਾਅਦ ਫਿਰ ਉਹ ਸੰਘਰਸ਼ ਇੰਨਾ ਤਿੱਖਾ ਹੋਇਆ ਕਿ ਉਹ ਹੋਲਡ ਜਿਹੜਾ ਉਹ ਅੱਜ ਤੱਕ ਉਹਦੇ ਤੇ ਲੱਗਿਆ ਹੋਇਆ ਤੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ ਚਾਰਟਰ ਸਕੂਲ ਜਿਹੜਾ ਐਕਟ ਪਾਰਟੀ ਦੇ ਲੀਡਰ ਡੇਵਿਡ ਸੀਮੋਰ ਨੇ ਉਹਨਾਂ ਦਾ ਇੱਕ ਬੜਾ ਉਹ ਫੇਵਰੇਟ ਪ੍ਰੋਜੈਕਟ ਰਿਹਾ ਉਹਨਾਂ ਨੇ ਬਿੱਲ ਰੱਖ ਕੇ ਉਹ ਪਾਸ ਵੀ ਕਰਵਾਇਆ ਚਾਰਟਰ ਸਕੂਲ ਕੁਝ ਕੁ ਹੈ ਵੀ ਨੇ ਇੱਥੇ
ਤੋ ਲੇਬਰ ਨੇ ਕਿਹਾ ਲੇਬਰ ਬੰਦ ਕਰਾਂਗੇ ਹਜੇ ਤੱਕ ਮੇਰਾ ਨਹੀਂ ਖਿਆਲ
ਹਾਂ ਇਹਨਾਂ ਨੇ ਹੋਰ ਨਹੀਂ ਖੁੱਲਣ ਦਿੱਤੇ ਹੋਰ ਸਕੂਲਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਲੇਬਰ ਦਾ ਕਾਫੀ ਵਿਰੋਧ ਹੋਇਆ ਇੱਕ ਦੋ ਚਾਰਟਰ ਸਕੂਲ ਵੱਲੋਂ ਔਰ ਉਹਦੇ ਵਿੱਚ ਇੱਥੇ ਖੁੱਲ੍ਹੇਆਮ ਗੱਲ ਕਰਨ ਚ ਕੋਈ ਗੁਰੇਜ਼ ਨਹੀਂ ਹੈ ਵਿਲੀ ਜੈਕਸਨ ਜਿਹੜੇ ਕਿ ਲੇਬਰ ਦੇ ਮਾਉਰੀ ਕੋਕਸ ਦੇ ਲੀਡਰ ਨੇ ਉਹਨਾਂ ਦਾ ਆਪਣਾ ਇੱਕ ਚਾਰਟਰ ਸਕੂਲ ਹੈ ਸੋ ਇੱਕ ਬੜੀ ਹਿਪੋਕ੍ਰੇਸੀ ਵਾਲੀ ਗੱਲ ਬਣ ਜਾਂਦੀ ਹੈ ਸੋ
ਅਨੂ ਜੀ ਕਿੰਨੀ ਹੈਰਾਨੀ ਦੀ ਗੱਲ ਹੈ ਜਿਵੇਂ ਸਾਥੀ ਟੋਡਰ ਭੂਣੀ ਵੀ ਗੱਲ ਕਰ ਰਹੇ ਸੀਗੇ ਕਿ ਉਹ ਜਿਹੜੇ ਚਾਰਟਰ ਸਕੂਲ ਨੇ ਉਹ ਗਵਰਨਮੈਂਟ ਉਹਨਾਂ ਨੂੰ ਏਡ ਦੇ ਰਹੀ ਹੈ
ਹਾਂਜੀ ਉਹ ਬਲਕ ਫੰਡਿੰਗ ਵਾਲਾ ਕੰਮ ਹੋ ਗਿਆ ਨਾ ਫਿਰ
ਉਹ ਔਰ ਉਹ ਪ੍ਰੋਫਿਟ ਮੋਟਿਵ ਤੇ ਬੇਸਿਸ ਨੇ
ਉਹਨਾਂ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਕੋਈ ਪ੍ਰੋਪਰ ਟ੍ਰੇਨਿੰਗ ਦੀ ਲੋੜ ਨਹੀਂ, ਇੱਥੇ ਦੇ ਨਿਊਜ਼ੀਲੈਂਡ ਦੇ ਕੁਆਲੀਫਿਕੇਸ਼ਨ ਦੇ ਨਾਲ ਓਵਰਸੀਜ਼ ਤੋਂ ਟੀਚਰ ਮੰਗਾ ਸਕਦੇ ਆ, ਯੂਨੀਅਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ, ਹਰ ਇੱਕ ਜਿਹੜਾ ਉਹ ਇੱਕ ਪ੍ਰਾਈਵੇਟ ਕੰਪਨੀ ਜਿਵੇਂ ਚੱਲਦੀ ਹੈ ਪ੍ਰੋਫਿਟ ਬਣਾਉਣ ਵਾਸਤੇ ਉਹ ਮਾਡਲ ਉਹ ਪੇਸ਼ ਕਰ ਰਹੇ ਨੇ।
ਤੋਂ ਆਉਂਦੇ ਪ੍ਰੋਗਰਾਮਾਂ 'ਚ ਅਸੀਂ ਇਹ ਜਿਹੜੀ ਰਿਪੋਰਟ ਹੈ ਉਹ ਨਾਲ ਨਾਲ ਡਿਸਕਸ ਕਰਦੇ ਜਾਵਾਂਗੇ, ਜਿਹੜਾ ਬੀਤੇ ਸਮੇਂ 'ਚ ਟੀਚਰਸ ਦਾ ਸੰਘਰਸ਼ ਰਿਹਾ ਹੈ ਔਰ ਕਿਸ ਤਰ੍ਹਾਂ ਉਹ ਫੁੱਲੀ ਪ੍ਰਾਈਵੇਟਾਈਜ਼, ਅਸੀਂ ਹਾਂ ਫੁੱਲੀ ਪ੍ਰਾਈਵੇਟਾਈਜ਼ ਚਾਰਟਰ ਸਕੂਲ ਪ੍ਰਾਈਵੇਟਾਈਜ਼ ਵਾਲੀ ਗੱਲ ਹੈ, ਪਰ ਬਾਕੀ ਜਿਹੜੇ ਸਰਕਾਰ ਦੇ ਸਕੂਲ ਨੇ ਉਹ ਸਰਕਾਰੀ ਨੇ ਫਿਲਹਾਲ, ਸੋ ਉਹ ਕਿਸ ਤਰ੍ਹਾਂ ਰੋਕ ਲੱਗੀ ਹੈ ਔਰ ਬਹੁਤ ਵਧੀਆ ਗੱਲ ਹੈ ਕਿ ਟੀਚਰ ਦੁਬਾਰਾ ਉੱਠੇ ਨੇ ਹੁਣ ਆਪਣੀਆਂ ਮੰਗਾਂ ਲੈ ਕੇ। ਮਨਪ੍ਰੀਤ ਨੇ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਸਿਰਫ ਪੈਸੇ ਦੀ ਗੱਲ ਨਹੀਂ ਹੈ, ਉਸ ਤੋਂ ਜ਼ਿਆਦਾ ਵੱਡੀ ਜਿਹੜੀ ਗੱਲ ਹੈ ਕਿ ਸਾਨੂੰ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਪ੍ਰੋਵਾਈਡ ਕੀਤਾ ਜਾ ਰਿਹਾ, ਸਾਨੂੰ ਕੀ ਰਿਸੋਰਸਿਸ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਐਕਚੁਅਲੀ ਪੜ੍ਹਾਉਣ ਲਈ, ਔਰ ਸਾਨੂੰ ਹੋਰ ਜ਼ਿਆਦਾ ਟਾਈਮ ਚਾਹੀਦਾ ਐਕਚੁਅਲੀ ਬੱਚਿਆਂ ਤੇ ਫੋਕਸ ਕਰਨ ਲਈ, ਟੀਚਰ ਟੂ ਸਟੂਡੈਂਟ ਰੇਸ਼ੋ ਜਿਹੜੀ ਹੈ ਉਹ ਵੱਧ ਚਾਹੀਦੀ ਹੈ, ਕਲਾਸ ਸਾਈਜ਼ ਛੋਟਾ ਹੋਏਗਾ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਧਿਆਨ ਵਨ ਟੂ ਵਨ ਜਿਹੜਾ ਧਿਆਨ ਹੈ ਦੇ ਸਕਣ ਟੀਚਰ। ਔਰ ਹਾਂਜੀ, ਸੋ ਇਹ ਵਾਲਾ ਟੋਪਿਕ ਹੈ ਫਿਲਹਾਲ ਇੱਥੇ ਰੋਕਦੇ ਹਾਂ ਅਸੀਂ, ਜਿਹੜਾ ਇੱਕ ਦੋ ਮਿੰਟ ਬਾਕੀ ਨੇ ਉਹਦੇ ਵਿੱਚ ਮੈਂ ਜਿਹੜੀਆਂ ਇਮੀਗ੍ਰੇਸ਼ਨ ਪੋਲਿਸੀਜ਼ ਵਿੱਚ 26 ਤਰੀਕ ਤੋਂ 26 ਨਵੰਬਰ ਤੋਂ ਜਿਹੜੀਆਂ ਚੇਂਜਿਸ ਇੱਕ ਤਾਂ ਪੋਸਟ ਸਟੱਡੀ ਵੀਜ਼ਾ ਵਿੱਚ ਆਉਣੀਆਂ ਉਹ ਅਸੀਂ ਉਹ ਬਾਰ ਬਾਰ ਗੱਲ ਕਰ ਚੁੱਕੇ ਹਾਂ, ਹੁਣ ਸਮਾਂ ਨਹੀਂ ਹੋਏਗਾ ਦੁਹਰਾਉਣ ਦਾ, ਪਰ ਜਿਹੜੇ ਅਸੀਂ ਇਹ ਵੀ ਗੱਲ ਕੀਤੀ ਹੈ ਰੀਸੈਂਟਲੀ ਕਿ ਐਸੈਂਸ਼ੀਅਲ ਸਕਿੱਲਸ ਵੀਜ਼ਾ ਜਿਹੜਾ ਉਹਦੇ ਵਿੱਚ ਸਰਕਾਰ ਨੇ ਕੋਈ ਬਦਲਾਵ ਨਹੀਂ ਕੀਤਾ,
ਹਾਂ
ਉਹਦੇ ਵਿੱਚ ਹੁਣ ਜ਼ਿਆਦਾ ਐਕਸਪਲੋਇਟੇਸ਼ਨ ਹੋਏਗੀ ਵਰਕਰਸ ਦੀ ਕਿਉਂਕਿ ਉਹਦੇ ਲਈ ਇੰਪਲੋਇਰ ਦੀ ਸਪੋਂਸਰਸ਼ਿਪ ਤੁਹਾਨੂੰ ਜ਼ਰੂਰੀ ਹੈ, ਸੋ ਐਸੈਂਸ਼ੀਅਲ ਸਕਿੱਲਸ ਵੀਜ਼ਾ ਜਿਹੜਾ ਅਕਸਰ 3 ਸਾਲ ਦਾ ਮਿਲਦਾ, ਸੋ ਉਹ ਇੰਪਲੋਇਰ ਦੇ ਨਾਲ ਹੀ ਕਨੈਕਟਡ ਰਹੇਗਾ ਔਰ PR ਤੋਂ ਪਾਥਵੇ ਜਿਹੜਾ ਪਹਿਲਾਂ ਐਸੈਂਸ਼ੀਅਲ ਸਕਿੱਲਸ ਵੀਜ਼ਾ, ਫਿਰ ਉਸ ਤੋਂ ਬਾਅਦ ਤੁਸੀਂ ਉਹ ਇੰਪਲੋਇਰ ਦੀ ਸਪੋਂਸਰਸ਼ਿਪ ਦੇ ਬੇਸਿਸ ਤੇ ਰੈਜ਼ੀਡੈਂਸੀ ਕਰਦੇ ਹੋ, ਤੋ ਉਹਦੇ ਵਿੱਚ ਇਹਨਾਂ ਨੇ ਉਹਨੂੰ ਡਿਟੈਚ ਤਾਂ ਨਹੀਂ ਕੀਤਾ, ਬਦਲਾਵ 26 ਨਵੰਬਰ ਤੋਂ ਇਹ ਹੋਣਾ ਕਿ ਉਹ ਜਿਹੜੀ ਪੈਕੇਜ ਹੈ ਸੈਲਰੀ ਹੈ ਉਹ ਇਹਨਾਂ ਨੇ ਥਰੈਸ਼ਹੋਲਡ ਵਧਾ ਦਿੱਤਾ 52,000 ਕਰ ਦਿੱਤਾ, ਉਹਦੇ 'ਚ ਅਲੱਗ ਅਲੱਗ ਲੈਵਲ ਨੇ ਜੋਬਸ ਦੇ, ਸੋ ਐਨਸਕੋ ਕੋਡਸ ਨੇ ਜਿਹੜੇ ਉਹ ਰੈਕਗਨਾਈਜ਼ ਕਰਦੇ ਨੇ, ਸੋ ਕੋਡ 1, 2, 3 ਜਿਹੜਾ ਸਭ ਤੋਂ ਬੋਟਮ ਵਾਲਾ ਹੈ ਉਹਦੀ 52,000 ਕਰਤੀ, ਪਹਿਲਾਂ ਮੇਰਾ ਖਿਆਲ 48 ਕੁਛ ਸੀਗੀ, ਸੋ ਹੁਣ 52,000 ਤਨਖਾਹ 26 ਨਵੰਬਰ ਤੋਂ ਬਾਅਦ ਜਿਹੜੇ ਵੀ ਲੋਕ ਇਸ ਵੀਜ਼ੇ ਲਈ ਅਪਲਾਈ ਕਰਦੇ ਨੇ ਉਹਨਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ 52, ਤੇ ਜਿਹੜੇ ਉਸ ਤੋਂ ਵੱਧ ਕੋਡਸ ਨੇ ਹੋਰ ਵੱਧ ਜਾਂਦੀ, ਉਹ ਸਾਰੀ ਇਨਫੋਰਮੇਸ਼ਨ ਆਨਲਾਈਨ ਪਈ ਹੈ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ, ਪਰ ਜਿਹੜੇ ਆਲਰੇਡੀ ਐਸੈਂਸ਼ੀਅਲ ਸਕਿੱਲ ਵੀਜ਼ਾ ਤੇ ਨੇ ਉਹਨਾਂ ਤੇ ਕੋਈ ਇਫੈਕਟ ਨਹੀਂ ਪੈਣਾ, ਉਹ ਪੁਰਾਣੀ ਪਾਲਿਸੀ ਦੇ ਤਹਿਤ ਹੀ ਚੱਲਣਗੇ, ਸੋ ਇਹਦੇ 'ਚ ਚੰਗੀ ਗੱਲ ਹੈ ਜਦੋਂ ਤਨਖਾਹਾਂ ਵੱਧਦੀਆਂ ਨੇ, ਪਰ ਸਾਨੂੰ ਇਹ ਵੀ ਪਤਾ ਹੈ ਕਿ ਅਸਲ ਵਿੱਚ ਅਸਲੀਅਤ ਵਿੱਚ ਇੰਪਲੋਇਰ ਜਿਹੜੇ ਨੇ ਉਹ ਇੰਨੀ ਤਨਖਾਹ ਪੇ ਕਰਦੇ ਨਹੀਂ ਆ, ਸਿਰਫ ਕਾਗਜ਼ਾਂ 'ਚ ਸ਼ੋਅ ਕਰਦੇ ਨੇ
ਬਿਲਕੁਲ,
ਔਰ ਵਰਕਰ ਨੂੰ ਐਕਚੁਅਲੀ ਉਹਨੀ ਮਿਲਦੀ ਨਹੀਂ ਹੈ, ਤੇ ਉਹ ਇੱਕ ਐਕਸਪਲੋਇਟੇਸ਼ਨ ਦਾ ਬੜਾ ਵੱਡਾ ਉਹ ਤਰੀਕਾ ਉਹ ਸਾਰੇ ਲੂਪ ਹੋਲ ਨੂੰ ਐਕਸਪਲੋਇਟ ਕਰਨ ਦਾ, ਤੋ ਇਹਦੇ ਵਿੱਚ ਅਸੀਂ ਤਾਂ ਬਾਰ ਬਾਰ ਇਹੋ ਹੀ ਸਰਕਾਰ ਨੂੰ ਲੋਬੀ ਕਰਦੇ ਹਾਂ, ਮੰਗ ਕਰਦੇ ਹਾਂ ਕਿ ਕੋਈ ਵੀ ਵੀਜ਼ਾ ਜਿਹੜਾ ਅਟੈਚ ਨਾ ਕੀਤਾ ਜਾਵੇ ਇਸ ਤਰ੍ਹਾਂ ਇੰਪਲੋਇਰ ਦੇ ਨਾਲ, ਤੋ ਸਰਕਾਰ ਨੇ ਇਸ ਵਕਤ ਇੱਕ ਹੋਰ ਵੀ ਨਵਾਂ ਰੁਝਾਨ ਸ਼ੁਰੂ ਕੀਤਾ ਹੋਇਆ ਕਿ ਮਾਈਗ੍ਰੈਂਟ ਐਕਸਪਲੋਇਟੇਸ਼ਨ ਤੇ ਉਹ ਰਿਸਰਚ ਕਰਨਾ ਚਾਹੁੰਦੇ ਨੇ, ਜਿਹਦੇ ਵਿੱਚ MB ਜਿਹੜਾ ਡਿਪਾਰਟਮੈਂਟ ਹੈ MBI ਜਿਹਦੇ ਅੰਡਰ ਲੇਬਰ ਔਰ ਇਮੀਗ੍ਰੇਸ਼ਨ ਆਉਂਦੇ ਨੇ, ਉਹਨਾਂ ਨੇ ਆਕਲੈਂਡ ਯੂਨੀ ਸਰਵਿਸਿਜ਼ ਜਿਹੜੇ ਨੇ ਆਕਲੈਂਡ ਯੂਨੀਵਰਸਿਟੀ ਨਾਲ ਕਨੈਕਟਡ ਨੇ ਉਹਨਾਂ ਨੂੰ ਇਹ ਕੰਮ ਸੌਂਪਿਆ, ਉਹਦੇ ਵਿੱਚ ਸੋ
ਕੰਮ ਯੂਨੀਅਨ ਦਾ ਹੋਣਾ ਚਾਹੀਦਾ,
ਯੂਨੀਅਨ ਉਹਨਾਂ ਨੇ ਲਿਖਿਆ ਯੂਨੀਅਨਸ ਨੂੰ ਵੀ ਇਨਵੋਲਵ ਕਰਨਗੇ, ਯੂਨੀਅਨਸ ਨੂੰ ਔਰ ਮਾਈਗ੍ਰੈਂਟਸ ਨੂੰ ਔਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਉਹਨਾਂ ਨੇ ਲਿਖਿਆ ਇਨਵੋਲਵ ਕਰਨਗੇ, ਤੋ ਉਹਦੇ ਵਿੱਚ ਹਾਂ ਮੇਰਾ ਖਿਆਲ ਹੈ ਕਿ ਜਿਹੜੇ ਲੋਕਾਂ ਨੂੰ ਨਹੀਂ ਇਨਵੋਲਵ ਕਰਦੇ ਉਹਨਾਂ ਨੂੰ ਖੁਦ ਕਿਸੇ ਨਾ ਕਿਸੇ ਤਰੀਕੇ ਨਾਲ ਵਿੱਚ ਸ਼ਾਮਲ ਆਪਣੇ ਆਪ ਨੂੰ ਕਰਨਾ ਪਊਗਾ, ਜਿਹੜੇ ਇਹਦੇ ਵਿੱਚ ਵਾਕਈ ਸਹੀ ਮਾਨਿਆਂ 'ਚ ਕੋਈ ਚੰਗਾ ਯੋਗਦਾਨ ਪੋਜ਼ਿਟਿਵ ਪਾ ਸਕਦੇ ਨੇ,
ਬਿਲਕੁਲ,
ਕਿਉਂਕਿ ਮੇਰੀ ਜਿੱਥੋਂ ਤੱਕ ਮੇਰਾ ਜਿਹੜਾ ਮੰਨਣਾ ਕਿ ਬੁੱਧੀਜੀਵੀ ਜਿਹੜੇ ਨੇ ਉਹ ਕਾਫੀ ਵਾਰੀ ਜਿਹੜੇ ਜ਼ਮੀਨੀ ਹਕੀਕਤਾਂ ਹੁੰਦੀਆਂ ਨੇ ਉਹਨਾਂ ਤੋਂ ਬਹੁਤ ਪਰੇ ਹੁੰਦੇ ਨੇ, ਸੋ ਮੈਨੂੰ ਇਹਦੇ 'ਚ ਕੋਈ ਜ਼ਿਆਦਾ ਕੌਨਫੀਡੈਂਸ ਨਹੀਂ ਹੈ ਕਿ ਆਕਲੈਂਡ ਯੂਨੀ ਸਰਵਿਸਿਜ਼ ਇਹਦੇ 'ਚ ਕਿਸ ਤਰ੍ਹਾਂ ਦਾ ਕੰਮ ਕਰ ਪਾਉਣਗੇ, ਕਿਉਂਕਿ ਹੁਣ ਤੱਕ ਕਿਸੇ ਕੋਲ ਇਹ ਅੰਕੜਾ ਨਹੀਂ ਹੈ ਕਿ 1 ਸਾਲ ਦੇ ਵਿੱਚ ਕਿੰਨੇ ਜਿਹੜੇ ਪ੍ਰਵਾਸੀ ਕਾਮੇ ਨੇ ਜਾਂ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਕਿੰਨੇ ਐਕਸਪਲੋਇਟ ਹੁੰਦੇ ਨੇ, ਇੰਨਾ ਇੱਕ ਬੇਸਿਕ ਅੰਕੜਾ ਕਿਸੇ ਕੋਲ ਨਹੀਂ ਹੈ, ਸੋ ਮੈਨੂੰ ਨਹੀਂ ਪਤਾ ਉਹ ਬੁੱਧੀਜੀਵੀ ਕੀ ਕਰਨਗੇ ਇਸ ਮਾਮਲੇ 'ਚ, ਸੋ
ਇੱਕ ਗੱਲ ਜੀ ਮੈਂ ਐਡ ਕਰਨੀ ਚਾਹੁੰਦਾ ਕਿ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਪ੍ਰਭਾਵ ਜਾ ਰਿਹਾ ਮੇਰੇ ਖਿਆਲ ਆਪਣਾ ਟਾਈਮ ਲਗਭਗ ਖਤਮ
ਇੱਕ ਮਿੰਟ,
ਹਾਂ ਕਿ ਇਹ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਲੇਬਰ ਸਰਕਾਰ ਦੇ ਆਉਣ ਦੇ ਨਾਲ ਜਿਹੜੀਆਂ ਇਹ ਸਟ੍ਰਾਈਕ ਚੱਲ ਰਹੀਆਂ ਨੇ, ਲੋਕੀ ਕਹਿ ਰਹੇ ਕਿ ਮਾਹੌਲ ਬਹੁਤ ਖਰਾਬ ਹੋ ਚੁੱਕਿਆ, ਅਸਲ ਦੇ ਵਿੱਚ ਇਹ ਜਿਹੜੀ ਸ਼ੁਰੂਆਤ ਹੈ ਜਿਹੜਾ ਇਹਦਾ ਇਤਿਹਾਸ ਵਾ ਨੈਸ਼ਨਲ ਪਾਰਟੀ ਨੇ
ਪਿਛਲੇ 9 ਸਾਲਾਂ ਚ
ਸਭ ਤੋਂ ਨੌ ਜਿਹੜਾ ਸਤਿਆਨਾਸ਼ ਕੀਤਾ ਸਾਰਾ ਸਿਸਟਮ ਦਾ ਉਹ ਨੈਸ਼ਨਲ ਪਾਰਟੀ ਨੇ ਇਹਦਾ ਕੀਤਾ ਆ। ਲੇਬਰ ਇੱਕ ਗੱਲ ਮੈਂ ਲੇਬਰ ਦੀ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਤੋਂ ਇਹ ਉੱਤੇ ਪੂਰੇ ਨਹੀਂ ਉੱਤਰ ਰਹੇ ਪਰ ਥੋੜੇ ਚਲੋ ਕੰਮ ਕਰ ਵੀ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਸਲ ਦੇ ਵਿੱਚ ਜਿਹੜਾ ਕਲਪਿਟ ਨੇ ਉਹ ਜਿਹੜੀ ਇਹ ਜਿਹੜੀ ਸੱਜੀ ਪੱਖੀ ਰਾਈਟ ਵਿੰਗ ਜਿਹੜੀ ਸਰਕਾਰ ਇਹ ਨੈਸ਼ਨਲ ਹੈ।
ਇੰਗਲੈਂਡ ਦੀ ਐਗਜ਼ਾਮਪਲ ਲਵਾਂ ਉਹ ਇੱਕ ਸਾਈਕਲ ਹਮੇਸ਼ਾ ਚੱਲਦਾ ਮਤਲਬ ਹਰ ਜਗ੍ਹਾ ਤੇ ਇਸ ਤਰ੍ਹਾਂ ਉਹ ਜਿਹੜੀਆਂ ਰਾਈਟ ਵਿੰਗ ਜਾਂ ਕੰਜ਼ਰਵੇਟਿਵ ਜਿਹੜੀਆਂ ਪਾਰਟੀਜ਼ ਨੇ ਨੈਸ਼ਨਲ ਵਰਗੀਆਂ ਉਹ ਬਿਜ਼ਨਸਿਸ ਵਾਸਤੇ ਉਹਨਾਂ ਦੇ ਹੱਕ ਚ ਆ ਕੇ ਸਾਰਾ ਕੁਝ ਕਰਦੀਆਂ ਨੇ ਤੇ ਜਦੋਂ ਫਿਰ ਬਦਲ ਆਉਂਦਾ ਹੈ ਲੇਬਰ ਵਰਗੀਆਂ ਦਾ ਉਹ ਕੋਸ਼ਿਸ਼ ਕਰਦੀਆਂ ਨੇ ਆਪਣੇ ਤਰੀਕੇ ਨਾਲ ਵਰਕਰਸ ਦੇ ਹੱਕ ਚ ਕੁਛ ਕਰਨ ਲਈ ਪਰ ਖਲਾਰਾ ਇੰਨਾ ਪੈ ਚੁੱਕਿਆ ਹੁੰਦਾ ਕਿ ਉਹ ਅਗਲੀ ਟਰਮ ਤੱਕ ਪਹੁੰਚਦੇ ਨਹੀਂ ਜਾਂ ਦੁਬਾਰਾ ਫਿਰ ਉਹ ਪਹਿਲੀ ਪਾਰਟੀ ਆ ਜਾਂਦੀ ਹੈ ਲੋਕ ਤੰਗ ਹੋ ਕੇ ਦੂਸਰਿਆਂ ਨੂੰ ਵੋਟ ਪਾ ਦਿੰਦੇ ਆ ਸੋ ਉਹ ਸਾਈਕਲ ਚੱਲਦਾ ਰਹਿੰਦਾ ਸੋ ਇੱਥੇ ਵੀ ਸ਼ਾਇਦ ਉਸ ਤਰ੍ਹਾਂ ਦਾ ਕੁਝ ਹੋ ਰਿਹਾ ਲੇਬਰ ਦੀ ਮੇਰੇ ਖਿਆਲ ਸ਼ਾਇਦ ਇੰਟੈਂਸ਼ਨ ਗਲਤ ਨਹੀਂ ਹੈ ਉਹ ਹੈਲਪ ਕਰਨਾ ਚਾਹੁੰਦੇ ਆ ਪਰ ਖਲਾਰਾ ਇੰਨਾ